ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੇਰ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਤੁਮਰੀ ਮਹਿਮਾ ਵਰਣ ਨ ਸਕੂ ਤੂੰ ਠਾਕੁਰ ਊਚ ਭਗਵਾਨ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ ਹੋਵਤੇ ਕੁਚਿਲ ਤਕ ਤੇ ਬਨ ਕੁਰਾਨ ਕੀ ਪਾਪ ਪਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗ੍ਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇ ਹੋਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਹੋਰ ਨਾ ਕੋਈ ਆਇਆ
ਤੇਰੇ ਵਰਗਾ ਇਸ ਧਰਤੀ
ਕਾਲ ਪੁਰਖ ਦੀ ਜਹਰਾ ਮੂਰ ਗੁਰੂ ਗੋਬਿੰਦ ਕਹਾਇਆ ਅਕਾਲ ਪੁਰਖ ਦੀ ਜਹਰਾ ਮੂਰ ਗੁਰੂ ਗੋਬਿੰਦ ਕਹਾਇਆ ਪਿਤਾ ਤੁਰ ਕੇ ਸੁਭ ਦਾ ਧਰਮ ਬਚਾਇਆ ਦਿੱਲੀ ਦੇ ਵੱਲ ਪਿਤਾ ਤੁਰ ਕੇ ਸੁਭ ਦਾ ਧਰਮ ਬਚਾਇਆ ਜੀ ਪੁੱਤਰ ਤੁਸਾਂ ਧਰਮ ਤੋਂ ਚਾਰ ਪੁੱਤਰ ਤੁਸਾਂ ਧਰਮ ਤੋਂ ਫੇਰ ਵੀ ਸ਼ੁਕਰ ਮਨਾਇਆ ਚਾਰ ਪੁੱਤਰ ਤੁਸਾਂ ਧਰਮ ਤੋਂ ਫੇਰ ਵੀ ਸ਼ੁਕਰ ਮਨਾਇਆ
ਚਾਰ ਪੁੱਤਰ
ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ ਜੀ ਹੋਰ ਕੋਈ ਨਹੀਂ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਮਾਂ ਗੁਜਰੀ ਨੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਹੋਰ ਕੋਈ ਨਹੀਂ ਹੋ ਸਕਦਾ ਗੁਜਰੀ ਤੇ ਚੰਨ ਵਰਗਾ ਮਾਂ ਗੁਜਰੀ ਚੰਨ ਵਰਗਾ ਚੰਨ ਚੰਨ ਹੋਰ ਕੋਈ ਨਹੀਂ ਹੋ ਗੁਜਰੀ ਦੇ ਮਾਂ ਗੁਜਰੀ ਦੇ ਚੰਨ ਵਰਗਾ ਜੀ ਚੰਨ ਹੋਰ ਕੋਈ ਨਹੀਂ ਚੰਨ ਹੋਰ ਕੋਈ ਨਹੀਂ ਹੋ ਸਕਦਾ ਸਾਰੇ ਬੋਲੋ ਜੀ ਦੋ ਕੁ ਮਿੰਟ ਅੱਖਾਂ ਬੰਦ ਕਰ ਲੋ ਚੌਂਕੜੇ ਲਾਓ ਬੋਲੋ ਕੋਈ ਦੱਸਣਾ ਵਾਂ ਜੀ ਨਾ ਰਵੇ ਸਾਰੇ ਪੜੋ ਜੀ ਜਪੋ ਜੀ ਮਿਲ ਕੇ ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰੂ
Vaheguru, 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 Vaheguru,
Vaheguru, Vaheguru, Vaheguru, Vaheguru,
Vaheguru,
Vaheguru, Vaheguru, Vaheguru, Vaheguru, Vaheguru,
Vaheguru,
Vaheguru,
Vaheguru,
Vaheguru,
Vaheguru,
Vaheguru,
Vaheguru,
Vaheguru,
Vaheguru,
Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,
Tevina tumina jit tere naam tumina hor ki mangla tere naam ki mangla tere naam
Allah
ji murki ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਬੁਲੰਦ ਆਵਾਜ਼ ਵਿੱਚ ਆਖੋ ਕੋਈ ਰਸਨਾ ਵਾਂਝੀ ਨਾ ਰਵੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ ਹੈ। ਦੋ ਦਿਨ ਦਾ ਗੁਰਮਤ ਸਮਾਗਮ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਰੂਪ ਵਿੱਚ ਸਾਨੂੰ ਸਭ ਨੂੰ ਰਲ ਮਿਲ ਕੇ ਬੈਠਣ ਦਾ ਸਤਸੰਗਤ ਕਰਨ ਦਾ ਸੁਭਾਗ ਮਿਲਿਆ। ਸਵੇਰ ਤੋਂ ਹੀ ਖੁੱਲ੍ਹੇ ਪੰਡਾਲਾਂ ਵਿੱਚ ਸਤਿਗੁਰੂ ਸਾਹਿਬ ਜੀ ਦੇ ਰਜ ਰਜ ਦਰਸ਼ਨ ਕਰ ਰਹੇ ਹੋ। ਮਹਾਰਾਜ ਸਾਹਿਬ ਨੇ ਮਿਹਰ ਕੀਤੀ ਅੱਜ ਪਹਿਲੇ ਦੀਵਾਨ ਆਪਾਂ ਦੀਵਾਨ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ ਹਾਂ। ਕੱਲ੍ਹ ਨੂੰ ਲਾਸਟ ਦੀਵਾਨ ਹੈ ਔਰ ਅੰਮ੍ਰਿਤ ਸੰਚਾਰ ਵੀ ਹੋਣਾ। ਸਾਨੂੰ ਇਸ ਇਲਾਕੇ ਵਿੱਚ ਆਇਆਂ ਨੂੰ ਸਤਾਰਗੰਜ ਵੀ ਦੀਵਾਨ ਸਨ, ਤਿੰਨ ਦਿਨ ਦੇ ਦੀਵਾਨ ਗੋਲੇ ਪਿੰਡ ਵਿੱਚ ਦਿੱਤੇ ਗਏ, ਦੋ ਜਗ੍ਹਾ ਅੰਮ੍ਰਿਤ ਸੰਚਾਰ ਹੋਇਆ, ਗੋਲੇ ਵੀ ਹੋਇਆ ਤੇ ਸਤਾਰਗੰਜ ਵੀ ਹੋਇਆ। ਤਿੰਨ ਦਿਨ ਆਇਆਂ ਨੂੰ ਹੋ ਗਏ, ਅੱਜ ਚੌਥਾ ਦਿਨ ਹੈ ਤੇ ਕੱਲ ਲਾਸਟ ਦੀਵਾਨ ਹੈ ਔਰ ਵਾਪਸੀ ਹੈ। ਤਿੰਨ ਜਗ੍ਹਾ ਅੰਮ੍ਰਿਤ ਸੰਚਾਰ ਰੱਖਿਆ ਗਿਆ, ਕੱਲ ਨੂੰ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਣਾ। ਪਿਛਲੇ 12 ਸਾਲਾਂ ਤੋਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਪਿੰਡਾਂ ਸ਼ਹਿਰਾਂ ਵਿੱਚ, ਬਾਹਰਲੀਆਂ ਸਟੇਟਾਂ ਵਿੱਚ, ਬਾਹਰਲਿਆਂ ਦੇਸ਼ਾਂ ਵਿੱਚ ਹੋ ਰਹੇ ਨੇ। ਹਜ਼ਾਰਾਂ ਹੀ ਸਮਾਗਮ ਹੋਏ ਨੇ, ਜਿੱਥੇ ਹਜ਼ਾਰਾਂ ਸਮਾਗਮ ਹੋਏ ਨੇ ਉੱਥੇ ਹਜ਼ਾਰਾਂ ਹੀ ਅੰਮ੍ਰਿਤ ਸੰਚਾਰ ਹੋਏ ਨੇ ਔਰ ਇਹਨਾਂ 12 ਸਾਲਾਂ ਵਿੱਚ ਲੱਖਾਂ ਸੰਗਤਾਂ ਅੰਮ੍ਰਿਤਧਾਰੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੜੀਆਂ। ਅਸੀਂ ਜਿੱਥੇ ਕਿਤੇ ਵੀ ਪ੍ਰੋਗਰਾਮ ਰੱਖਣੇ ਆ ਉੱਥੇ ਅੰਮ੍ਰਿਤ ਸੰਚਾਰ ਮੁੱਖ ਹੈ, ਸਾਡੀ ਸੰਸਥਾ ਦਾ ਬੇਸ ਹੈ, ਅੰਮ੍ਰਿਤ ਸੰਚਾਰ ਸਾਡਾ ਫਰਜ਼। ਸੋ ਇਸ ਕਰਕੇ ਕਿਤੇ ਵੀ ਇਹ ਨਹੀਂ ਕਿਹਾ ਜਾਂਦਾ ਵੀ ਇੰਨੀ ਮਾਇਆ ਦਿਓ ਅਸੀਂ ਤਾਂ ਆਵਾਂਗੇ। ਮੈਂ ਹਮੇਸ਼ਾ ਇਹ ਕਹਿੰਦਾ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕਣ ਲਈ ਤਿਆਰ ਹੋਵੋ, ਫਿਰ ਜ਼ਰੂਰ ਆਵਾਂਗੇ। ਸੋ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਪਹਿਲਾਂ ਵੀ ਇੱਧਰ ਆਏ ਸਾਂ ਇੱਕ ਵਾਰੀ ਨੇੜੇ ਹੀ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਉਣ ਵਾਸਤੇ, ਸ਼ਹੀਦੀ ਦਿਹਾੜੇ ਤੇ ਹੁਣ ਦੁਬਾਰਾ ਮਹਾਰਾਜ ਜੀ ਨੇ ਸਮਾਂ ਬਖਸ਼ਿਆ ਰਲ ਮਿਲ ਕੇ ਬੈਠਣ ਦਾ। ਸੰਗਤ ਬਹੁਤ ਪ੍ਰੇਮ ਕਰਦੀ ਹੈ, ਸਮੇਂ ਵਿੱਚੋਂ ਸਮਾਂ ਕੱਢ ਕੇ ਯਤਨ ਕਰਦਾ ਵਾਂ ਮੈਂ ਕਿ ਦਰਸ਼ਨ ਜ਼ਰੂਰ ਕਰਾਂ। ਬਾਕੀ ਅਸਲ ਵਿੱਚ ਨੱਕ ਨਾਥੇ ਤੇ ਮਾਲਕ ਦੇ ਹੱਥੇ, ਸੱਚੇ ਪਾਤਸ਼ਾਹ ਜੀ ਦੀ ਜਿਵੇਂ ਮੌਜ ਹੁੰਦੀ ਹੈ ਉਹ ਜਿਸ ਰੰਗ ਵਿੱਚ ਰਾਜੀ ਨੇ, ਜਿੱਥੇ ਜਿੱਥੇ ਜੋ ਕਿ ਹੁਕਮ ਰੂਪੀ ਜੇਵਰੀ ਗਲ ਵਿੱਚ ਪਾ ਕੇ ਲਈ ਫਿਰਦੇ ਨੇ ਉੱਥੇ ਉੱਥੇ ਫਿਰ ਜਾਣਾ ਪੈਂਦਾ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਸੋ ਆਓ ਇਹ ਜਿਹੜਾ ਗੁਰਮਤਿ ਸਮਾਗਮ ਹੈ, ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਗੱਦੀ ਦਿੱਤੀ ਜਿਹੜੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ, ਉਹਨੂੰ ਇਹਨਾਂ ਪ੍ਰਬੰਧਕਾਂ ਨੇ ਸਮਰਪਿਤ ਕੀਤਾ। ਇਸ ਕਰਕੇ ਇੱਕ ਗੁਰੂ ਪੰਥ ਹੈ, ਇੱਕ ਗੁਰੂ ਗ੍ਰੰਥ। ਕਲਗੀਧਰ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਤੁਸੀਂ ਜਾਓਗੇ ਤੇ ਫਿਰ ਤੁਹਾਡੇ ਦਰਸ਼ਨ ਕਿਵੇਂ ਹੋਣਗੇ? ਸਤਿਗੁਰੂ ਆਖਣ ਲੱਗੇ, ਮੇਰੀ ਆਤਮਾ ਗੁਰੂ ਗ੍ਰੰਥ ਵਿੱਚ ਏ ਤੇ ਮੇਰਾ ਸਰੀਰ ਗੁਰੂ ਪੰਥ ਵਿੱਚ। ਜਿੱਥੇ ਇਹ ਦੋਵੇਂ ਇਕੱਠੇ ਹੋਣਗੇ ਉੱਥੇ ਮੈਂ ਹੋਵਾਂ। ਗੁਰੂ ਗ੍ਰੰਥ ਤੇ ਗੁਰੂ ਪੰਥ, ਪੰਜ ਪਿਆਰੇ, ਤਿਆਰ ਪਰ ਤਿਆਰ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਸਿੰਘ, ਜਿਨ੍ਹਾਂ ਦੀ ਮਤ ਜਿਨ੍ਹਾਂ ਦੀ ਸੋਚ ਇੱਕ ਹੋਵੇ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਹਾਜ਼ਰ ਹੋਣਗੇ, ਵਿੱਚ ਮੈਂ ਹੋਵਾਂਗਾ, ਮੇਰਾ ਸਰੀਰ ਵੀ ਉੱਥੇ ਹੀ ਹੈ, ਮੇਰੀ ਆਤਮਾ ਵੀ ਉੱਥੇ। ਸਰੀਰ ਦੇ ਦਰਸ਼ਨ ਕਰਨੇ ਨੇ, ਪੰਜਾਂ ਪਿਆਰਿਆਂ ਦੇ ਦਰਸ਼ਨ ਕਰਿਆ। ਜੇ ਮੇਰੇ ਨਾਲ ਗੱਲ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਆ। ਸੋ ਇਸ ਕਰਕੇ ਸਾਧ ਸੰਗਤ, ਜਦੋਂ ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਅਸੀਂ ਇਹ ਨਾ ਸੋਚੀਏ ਵੀ ਫਲਾਣਾ ਪੰਜ ਪਿਆਰਿਆਂ ਚ ਲੱਗਾ ਸੀ, ਸਾਡੇ ਇਲਾਕੇ ਦਾ ਹੈ, ਫਲਾਣੇ ਹੱਥੋਂ ਅਸੀਂ ਅੰਮ੍ਰਿਤ ਛਕਿਆ ਸੀ। ਪਹਿਲੀ ਗੱਲ ਤੇ ਅੰਮ੍ਰਿਤ ਕਿਸੇ ਦਾ ਨਹੀਂ, ਅੰਮ੍ਰਿਤ ਗੁਰੂ ਦਾ ਹੈ। ਤੇ ਜਿਸ ਵੇਲੇ ਸਿੱਖ ਅੰਮ੍ਰਿਤ ਛਕਦਾ ਹੈ, ਉਹ ਅੰਮ੍ਰਿਤ ਕਿਸੇ ਬੰਦੇ ਕੋਲੋਂ ਨਹੀਂ, ਫਲਾਣਾ ਸਿੰਘ ਫਲਾਣੇ ਪਿੰਡ ਦਾ ਪੰਜਾਂ ਪਿਆਰਿਆਂ ਚ ਲੱਗਾ, ਨਹੀਂ। ਇਹ ਭੁਲੇਖਾ ਕੱਢੋ, ਗੁਰੂ ਗ੍ਰੰਥ ਗੁਰੂ ਪੰਥ ਹੈ, ਉੱਥੇ ਕਲਗੀਆਂ ਵਾਲੇ ਆਪ ਨੇ। ਜਦੋਂ ਵੀ ਸਿੱਖ ਅੰਮ੍ਰਿਤ ਛਕਦਾ ਹੈ, ਉਹ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਛਕਦਾ, ਕਲਗੀਧਰ ਛਕਾਉਂਦਾ। ਤੇ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੁੰਦਾ ਹੈ, ਉਸ ਵੇਲੇ ਇਹ ਗੱਲ ਪਹਿਲਾਂ ਅਰਜ ਬੇਨਤੀ ਮਹਾਰਾਜ ਦੇ ਚਰਨਾਂ ਚ ਕੀਤੀ ਜਾਂਦੀ ਹੈ, ਹੇ ਕਲਗੀਆਂ ਵਾਲੇ ਸਤਿਗੁਰੂ, ਮਿਹਰ ਕਰੋ, ਪੰਜ ਸਿੱਖ ਪੰਜਾਂ ਦਾ ਬਾਣਾ ਪਾ ਕੇ ਤੁਹਾਡੇ ਚਰਨਾਂ ਚ ਆ ਗਏ ਨੇ, ਆਪ ਵਿੱਚ ਵਰਤ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰੋ। ਇਹ ਕਹਿੰਦੇ ਨੇ ਪੰਜ ਪਿਆਰੇ, ਬਾਣਾ ਪਾ ਕੇ ਜਦੋਂ ਅੰਦਰ ਜਾਂਦੇ ਨੇ ਨਾ, ਅਰਦਾਸ ਕਰਦੇ ਨੇ, ਹੇ ਕਲਗੀਆਂ ਵਾਲੇ ਸਤਿਗੁਰੂ, ਪੰਜ ਸਿੱਖ ਆਏ ਨੇ, ਪੰਜਾਂ ਚ ਪ੍ਰਵੇਸ਼ ਕਰਕੇ, ਪੰਜਾਂ ਵਿੱਚ ਵਰਤ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰੋ। ਤੇ ਜਿੱਥੇ ਚੜ੍ਹਦੀ ਕਲਾ ਵਾਲੇ ਸਿੰਘ ਇੰਨਾ ਅਰਦਾਸ ਕਰਕੇ ਤੁਰਦੇ ਨੇ, ਤੇ ਸਤਿਗੁਰੂ ਫਿਰ ਉੱਥੋਂ ਦੂਰ ਨਹੀਂ, ਵਿੱਚ ਹੀ ਹੁੰਦੇ ਨੇ। ਇਸ ਕਰਕੇ ਗੁਰੂ ਪੰਥ ਤੇ ਗੁਰੂ ਗ੍ਰੰਥ, ਇਹ ਦੋ ਗੱਲਾਂ ਨੇ। ਤੇ ਮੈਂ ਕੱਲ ਅਰਜ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਨੂੰ ਗੱਦੀ ਕਿਵੇਂ ਮਿਲੀ, ਤੇ ਅੱਜ ਪੰਥ ਦੀ ਸਾਜਨਾ ਮਹਾਰਾਜ ਨੇ ਕਿਵੇਂ ਕੀਤੀ ਔਰ ਸ਼ੁਰੂਆਤ ਕਿੱਥੋਂ ਹੋਈ। ਥੋੜਾ ਜਿਹਾ ਸਮਾਂ ਇਕਾਗਰਤਾ ਬਖਸ਼ੋ। ਮੇਰੀ ਅਰਜ਼ ਇਹ ਵੀ ਹੈ ਕਿ ਧਿਆਨ ਰੱਖਣਾ ਹੈ, ਕਈ ਏਦਾਂ ਦੇ ਹੁੰਦੇ ਨੇ ਨਵੇਂ ਨਵੇਂ ਸਰੋਤੇ, ਕਈ ਤੇ ਏਦਾਂ ਦੇ ਨੇ ਜਿੱਥੇ ਬਹਿ ਗਏ ਭਾਵੇਂ ਸਾਰਾ ਦਿਨ, ਭਾਈ ਰੱਖੋ ਟਿਕ ਕੇ ਬੈਠ ਜਾ। ਕਈ ਹੁੰਦੇ ਨੇ ਅੱਧਾ ਕੁ ਘੰਟਾ ਲੰਘ ਗਿਆ, ਫਿਰ ਆ ਜਾਂਦਾ ਵੀ ਲੰਗਰ ਲੱਗਾ ਹੈ, ਚਾਹ ਪੀਏ ਥੋੜੀ ਜਿਹੀ, ਫਿਰ ਬਹਿ ਗਈ, ਪਤਾ ਤਿੰਨ ਘੰਟੇ ਲੰਘ ਜਾਣ ਬੈਠੇ। ਉਹ ਇਹ ਨੀ ਪਤਾ ਵਿੱਚਦੀ ਤੋ ਸਾਰੀ, ਫਿਰ ਇਕਾਗਰਤਾ ਜਿਹੜੀ ਹੈ ਨਾ ਉਹ ਭੰਗ ਹੋ ਜਾਂਦੀ। ਯਤਨ ਕਰਨਾ ਚਾਹੀਦਾ ਜਦੋਂ ਸੰਗਤ ਵਿੱਚ ਆਈਏ, ਅਸੀਂ ਪੂਰਾ ਸਮਾਂ ਇਕਾਗਰਤਾ ਨਾਲ ਬਹੀਏ। ਗੁਰਮੁਖੋ ਕਈ ਕਿੰਨੇ ਕਿੰਨੇ ਸਫ਼ਰ ਕਰਕੇ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਆਏ ਨੇ, ਤੇ ਜਦੋਂ ਅਸੀਂ ਇਹਨਾਂ ਵਿੱਚ ਹਿਲਜੁਲ ਕਰਨੇ ਆ ਤੇ ਫਿਰ ਸਾਰਿਆਂ ਦੀ ਇਕਾਗਰਤਾ ਭੰਗ ਹੋ ਜਾਂਦੀ। ਮੈਂ ਇਸ ਕਰਕੇ ਸਾਰੇ ਵੀਰਾਂ ਭਰਾਵਾਂ ਭੈਣਾਂ ਦੇ ਚਰਨਾਂ 'ਚ ਇਹ ਅਰਜ਼ ਜ਼ਰੂਰ ਕਰਾਂਗਾ, ਘੰਟਾ ਡੇਢ ਘੰਟਾ ਆਪ ਜੀ ਨੇ ਪੂਰੀ ਇਕਾਗਰਤਾ ਬਖਸ਼ਣੀ, ਥੋੜੇ ਸਮੇਂ ਤੋਂ ਬਹੁਤਾ ਲਾਹਾ ਤਦੇ ਹੀ ਲਿਆ ਜਾ ਸਕਦਾ ਜੇ ਇਕਾਗਰ ਚਿੱਤ ਹੋ ਕੇ ਬਹੀਏ। ਜੇ ਹਿਲਜੁਲ ਹੁੰਦੀ ਰਹੇ ਫਿਰ ਬੇਰਸਾ ਹੋ ਜਾਂਦਾ ਕੰਮ, ਨਾ ਸੁਣਨ ਵਾਲੇ ਨੂੰ ਆਨੰਦ ਆਉਂਦਾ, ਨਾ ਸੁਣਾਉਣ ਵਾਲੇ ਨੂੰ ਆਨੰਦ ਆਉਂਦਾ। ਇਸ ਕਰਕੇ ਅਰਜ਼ ਹੈ ਕਿ ਆਪਾਂ ਰਲ ਮਿਲ ਕੇ ਹਰਜਸ ਕਰੀਏ, ਜਿਵੇਂ ਮਹਾਰਾਜ ਸਾਹਿਬ ਹਾਜ਼ਰੀ ਭਰਵਾ ਲੈਣਗੇ, ਸਿਰ ਤੇ ਹੱਥ ਰੱਖ ਕੇ ਉਵੇਂ ਜਿਵੇਂ ਹਾਜ਼ਰੀ ਆਪਾਂ ਭਰਨੇ ਆ, ਪਿਆਰ ਸਹਿਤ ਇਕਾਗਰ ਚਿੱਤ ਹੋ ਕੇ ਬੈਠਣ ਦਾ ਯਤਨ ਕਰੋ। ਕਿਨਕਾ ਏਕ ਜਿਸ ਜੀਵ ਸਾਹਿਬ ਹੈ, ਤਾਂਕੀ ਮਹਿਮਾ ਗਨੀ ਨਾ ਆਵੈ, ਕਾਂਖੀ ਇਕ ਹੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਕਿਨਕਾ ਵੀ ਜਿਹਦੇ ਹਿਰਦੇ ਚ ਵਸ ਜਾਂਦਾ ਹੈ ਉਹਦਾ ਉਧਾਰ ਹੋ ਜਾਂਦਾ, ਇੱਕ ਗੱਲ ਵੀ ਜਿਹੜਾ ਹਿਰਦੇ ਚ ਵਸਾ ਲੈਂਦਾ ਉਹਦਾ ਭਲਾ ਹੋ ਜਾਂਦਾ। ਹੁਣ ਅਸੀਂ ਆਏ ਹਾਂ ਤੇ ਅਸੀਂ ਆਖੀਏ ਵੀ ਅੰਮ੍ਰਿਤ ਛਕਣ ਨੂੰ ਮਨ ਬਣਾ ਰਹੇ ਹਾਂ, ਭਲਾ ਹੋ ਗਿਆ, ਜ਼ਿੰਦਗੀ ਵੀ ਬਦਲ ਗਈ। ਕੋਈ ਆਖੇ ਮੈਂ ਕੇਸ ਰੱਖ ਲੈਣੇ ਨੇ, ਹੁਣ ਮੈਂ ਦਾੜੀ ਰੱਖ ਲੈਣੀ, ਮੇਰ ਹੋ ਗਈ। ਕੋਈ ਆਖੇ ਮੈਂ ਤੰਬਾਕੂ ਨਹੀਂ ਖਾਣਾ, ਮੇਰ ਹੋ ਗਈ। ਕੋਈ ਆਖੇ ਮੈਂ ਅੱਜ ਤੋਂ ਝੂਠ ਛੱਡਣਾ, ਮੈਂ ਨਿੰਦਿਆ ਛੱਡਣਾ, ਮੈਂ ਮਾੜੇ ਕੰਮ ਪਾਸੇ ਤੁਰਿਆ ਵਾਂ ਤੇ ਮੈਂ ਛੱਡਣਾ ਵਕਾਰੀ ਮਨ ਹੋ ਗਿਆ, ਅਮਲ ਛੱਡਣਾ, ਤੇ ਸਮਝ ਲਓ ਸਾਡਾ ਇੱਥੇ ਆਉਣਾ ਸਫਲ ਹੈ। ਅਗਰ ਜ਼ਿੰਦਗੀ 'ਚ ਕੁਛ ਕ੍ਰਾਂਤੀ ਨਾ ਆਵੇ, ਕੁਛ ਚੇਂਜ ਨਾ ਆਵੇ, ਕੁਛ ਤਬਦੀਲੀ ਨਾ ਆਵੇ, ਕੁਛ ਰਸ ਨਾ ਵੱਜੇ, ਕੋਈ ਜ਼ਿੰਦਗੀ ਚ ਮਸਤੀ ਹੋਈ ਨਾ ਆਵੇ, ਤੇ ਫਿਰ ਫਾਇਦਾ ਕੀ ਹੋਇਆ? ਸੰਗਤ ਕਰਨ ਵਿਚ ਜੇ ਆਉਂਦੇ ਆ ਤੇ ਇੱਕ ਆਨੰਦ ਇੱਕ ਖੇੜਾ ਜ਼ਿੰਦਗੀ ਵਿਚ ਆ ਜਾਣਾ ਚਾਹੀਦਾ। ਚੜ੍ਹਦੀ ਕਲਾ ਵਾਲਾ ਜੀਵਨ ਬਣਾਈਏ ਤਾਂ ਸੰਗਤ ਵਿਚ ਆਈਦਾ। ਤੇ ਅਸੀਂ ਆਖਦੇ ਚਲੋ ਫਲਾਣੇ ਥਾਂ ਤੇ ਸਮਾਗਮ ਹੋਇਆ, ਭਰੋ ਟਰਾਲੀ, ਗਏ ਲੰਗਰ ਪ੍ਰਸ਼ਾਦਾ ਛਕ ਲਿਆ, ਦੀਵਾਨ ਵਿਚ ਥੋੜਾ ਚਿਰ ਬਹਿ ਗਏ, ਕੋਈ ਕੋਈ ਹੁੰਦਾ ਅਸਲੀ ਲਾਹਾ ਲੈਣ ਵਾਲਾ? ਕੋਈ ਕੋਈ ਹੈਣ ਵਿਰਲੇ ਨਾਹੇ ਘਣੇ ਫੈਲ ਫੱਕੜ ਸੰਸਾਰ, ਕੁੱਟਣ ਮੈਂ ਨਾਨਕ ਕੋਊ ਨਾਰਾਇਣ ਜਿਹੇ ਚੀਤ। ਕਰੋੜਾਂ ਵਿੱਚੋਂ ਕਹਿੰਦੇ ਕੋਈ ਹੈ, ਲੱਖਾਂ ਚੋਂ ਹਜ਼ਾਰਾਂ ਚੋਂ ਨਹੀਂ, ਕਰੋੜਾਂ ਚੋਂ ਕੋਈ ਇੱਕ ਅੱਧਾ ਹੈ ਜਿਹੜਾ ਅਸਲੀ ਲਾਹਾ ਲੈਂਦਾ। ਸੋ ਇਸ ਕਰਕੇ ਅਰਜ਼ ਇਹ ਹੈ ਕਿ ਆਪਾਂ ਇਹ ਜ਼ਰੂਰ ਨਾਲ ਮਨ ਚ ਝਾਤੀ ਮਾਰਨੀ ਹੈ ਵੀ ਮਹਾਰਾਜ ਸਾਹਿਬ ਜੀ ਨੇ ਕਿੱਦਾਂ ਦੇ ਬਣਾਇਆ, ਬਣ ਕਿੱਦਾਂ ਦੇ ਗਏ ਆ, ਤੇ ਬਣਨਾ ਕਿੱਦਾਂ ਦੇ ਆ। ਯਤਨ ਜ਼ਰੂਰ ਕਰਨਾ ਹੈ ਕਿ ਜ਼ਿੰਦਗੀ ਚ ਕੁਛ ਨਾ ਕੁਛ ਬਦਲਾਅ ਆਵੇ, ਕੁਛ ਨਾ ਕੁਛ ਤਬਦੀਲੀ ਆਵੇ। ਤੇ ਸੰਗਤ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਹਾਂ ਪ੍ਰਥਾ ਮਨਾਇਆ ਗਿਆ। ਜਿਹੜੇ ਅਸੀਂ ਪਿਛਲੇ ਸਮਾਗਮ ਕਰ ਆਏ ਹਾਂ ਨਾ, ਹਾਜ਼ਰੀ ਜਿਨ੍ਹਾਂ ਚ ਭਰ ਕੇ ਆਏ ਹਾਂ, ਉਹ ਜਿਹੜੇ ਦੋ ਸਮਾਗਮ ਸਨ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਨ, ਸ਼ਹੀਦੀ ਦਿਹਾੜੇ ਨੂੰ। ਤੇ ਸ਼ਹੀਦੀ ਸ਼ਹੀਦੀ ਹੋਣ ਕਾਰਨ ਹੀ ਖਾਲਸਾ ਪੰਥ ਦੀ ਸਿਰਜਣਾ ਦਾ ਸੰਕਲਪ ਕਲਗੀਧਰ ਜੀ ਦੇ ਮਨ ਵਿੱਚ ਆਇਆ। ਜਦੋਂ ਜੈਤਾ ਆਇਆ ਸੀ ਨਾ ਸੀਸ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦਾ, ਬਹੁਤ ਵੱਡੀ ਘਾਲਣਾ ਉਹਨੇ ਘਾਲੀ ਸੀ। ਸਿੱਖ ਰਵਾਇਤ ਮੁਤਾਬਕ ਪਿਓ ਦਾ ਸਿਰ ਰੱਖ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਇਆ ਸੀ। ਭੁਲੇਖਾ ਪੈ ਜਾਏ ਥੋੜੇ ਚਿਰ ਵਾਸਤੇ, ਇਸ ਗੱਲ ਨੂੰ ਸਿੱਖ ਕੌਮ ਦੇ ਬੜੇ ਕਈ ਵਿਦਵਾਨਾਂ ਨੇ ਮੰਨਿਆ। ਦੋ ਰਾਵਾਂ ਨੇ ਇਹਦੇ ਵਿੱਚ, ਕਈ ਇਤਿਹਾਸਕਾਰਾਂ ਨੇ ਇੱਦਾਂ ਲਿਖਿਆ ਵੀ ਉੱਡ ਕੇ ਸੀਸ ਜੈਤੇ ਦੀ ਗੋਦ ਚ ਪੈ ਗਿਆ ਸੀ। ਪਰ ਜਿਹੜਾ ਸਤਿਗੁਰਾਂ ਨੇ ਵਰ ਦਿੱਤਾ ਨਾ ਰੰਗਰੇਟੇ ਗੁਰੂ ਕੇ ਬੇਟੇ, ਇਹ ਦਿੱਤਾ ਹੀ ਤਾਂ ਸੀ। ਜਦੋਂ ਸਤਿਗੁਰਾਂ ਨੇ ਪੁੱਛਿਆ, ਕਹਿੰਦੇ ਜੈਤਿਆ ਸੀਸ ਲੈ ਕੇ ਆਇਆ ਸਹਿ ਤੇ ਕੀ ਬਣੀ, ਕਿਸ ਤਰ੍ਹਾਂ ਬੀਤੀ? ਕਹਿੰਦਾ ਸੱਚੇ ਪਾਤਸ਼ਾਹ, ਆਪ ਜੀ ਦੇ ਪਿਤਾ ਦਾ ਸੀਸ ਚੁੱਕਣ ਵਾਸਤੇ ਮੈਨੂੰ ਆਪਣੇ ਪਿਤਾ ਦਾ ਸਿਰ ਉੱਥੇ ਰੱਖਣਾ ਪਿਆ। ਮੈਂ ਨਹੀਂ ਸਾ ਆਪਣੇ ਪਿਓ ਦਾ ਸਿਰ ਵੱਢਦਾ, ਪਰ ਉਹ ਕਹਿੰਦਾ ਸੀ ਪੁੱਤਰਾ ਹਨੇਰੀ ਬੜੀ ਵਗਦੀ ਹੈ, ਪਹਿਰੇਦਾਰ ਮੂੰਹ ਤੇ ਕੱਪੜਾ ਲੈ ਕੇ ਬੈਠੇ ਨੇ, ਪੰਜ ਮਿੰਟਾਂ ਬਾਅਦ ਮੂੰਹ ਤੋਂ ਕੱਪੜਾ ਲਾ ਕੇ ਵੇਖ ਲੈਂਦੇ ਸਨ ਵੀ ਸੀਸ ਪਿਆ, ਉੱਤੇ ਕੱਪੜਾ ਪਾਇਆ ਸੀ ਸੀਸ ਤੇ, ਧੜ ਉੱਤੇ ਵੀ ਕੱਪੜਾ ਸੀ। ਇਹ ਰਾਹ ਨਾਲੋਂ ਲੰਘਦਾ ਸੀ ਤੇ ਤੁਰੇ ਜਾਂਦੇ ਨੇ, ਇੱਕ ਮਿੰਟ ਚ ਬੜੀ ਛੇਤੀ ਸੀਸ ਚੁੱਕਣਾ ਸੀ ਤੇ ਉਸ ਜਗ੍ਹਾ ਤੇ ਸੀਸ ਰੱਖਣਾ ਸੀ, ਤੇ ਘਰਾਂ ਚ ਸੀਸ ਥੋੜਾ ਪਏ ਹੁੰਦੇ ਨੇ ਵੀ ਉੱਥੇ ਰੱਖ ਦਿਆਂਗੇ ਲਿਜਾ ਕੇ। ਚਿੰਤਤ ਸੀ ਜੈਤਾ, ਉਹਦਾ ਪਿਤਾ ਆਖਣ ਲੱਗਾ ਬੇਟਾ ਕਿਉਂ ਚਿੰਤਤ ਹੈ? ਕਹਿੰਦੇ ਇੱਦਾਂ ਕਰਕੇ ਸੀਸ ਲੈ ਕੇ ਜਾਣਾ, ਪਰ ਸਿਰ ਕਿੱਥੋਂ ਲਿਆਵਾਂ? ਆਖਣ ਲੱਗਾ ਖਾ ਹੰਢਾ ਲਿਆ ਬਥੇਰਾ, ਲੱਕੜੀ ਨਾਲ ਲੱਗ ਕੇ ਲੋਹਾ ਵੀ ਤਰ ਜਾਏਗਾ, ਵੱਢ ਮੇਰਾ ਸਿਰ ਧੜ ਤੋਂ ਜੁਦਾ ਕਰ ਦੇ। ਆਖਣ ਲੱਗਾ ਕਿਤੇ ਪਿਓ ਤੇ ਪਿਓ ਦੀ ਤੇ ਸੇਵਾ ਕਰਦੇ ਨੇ ਬੱਚੇ, ਤੁਸੀਂ ਆਉਂਦੇ ਹੋ ਸਿਰ ਵੱਢ ਲਏ, ਕਿਵੇਂ ਹੋ ਸਕਦਾ ਹੈ? ਕਹਿੰਦੇ ਗੱਲ ਰਿਸ਼ਤੇ ਦੀ ਨਹੀਂ ਹੈ, ਗੱਲ ਤੇ ਸਿੱਖੀ ਕਮਾਉਣ ਦੀ ਹੈ। ਜੈਤਿਆ, ਜੇ ਸੰਮਣ ਆਪਣੇ ਪੁੱਤਰ ਮੂਸਣ ਦਾ ਸਿਰ ਵੱਢ ਸਕਦਾ ਹੈ, ਪਿਓ ਆਪਣੇ ਪੁੱਤਰ ਦਾ ਸਿਰ ਸਿੱਖੀ ਦੀ ਚੜ੍ਹਦੀ ਕਲਾ ਲਈ, ਸਿੱਖੀ ਵਿੱਚ ਪਰਪੱਕ ਰਹਿਣ ਲਈ ਵੱਢ ਸਕਦਾ ਹੈ, ਆਪਣੇ ਪੁੱਤਰ ਦਾ ਸਿਰ ਸੰਮਣ ਵੱਢ ਸਕਦਾ ਹੈ, ਪਿਓ ਪੁੱਤਰ ਦਾ ਸਿਰ ਵੱਢ ਸਕਦਾ ਹੈ, ਤੇ ਅੱਜ ਪੁੱਤਰ ਆਪਣੇ ਪਿਓ ਦਾ ਸਿਰ ਨਹੀਂ ਵੱਢ ਸਕਦਾ। ਇੱਥੇ ਰਿਸ਼ਤੇ ਦੀ ਤੇ ਗੱਲ ਹੀ ਛੱਡ ਦਿਓ, ਗੱਲ ਤੇ ਇਹ ਵੀ ਸਿੱਖੀ ਕਮਾਈ ਜਾਏ, ਏਡੀ ਵੱਡੀ ਸੇਵਾ ਹੋਰ ਕੋਈ ਨਹੀਂ, ਜਾਂ ਤੇ ਦੱਸਣਾ ਹੀ ਨਹੀਂ ਸੀ, ਜੇ ਦੱਸਿਆ ਹੀ ਨਾ ਤੇ ਫਿਰ ਹੁਣ ਛੇਤੀ ਕਰ ਵੱਢ ਮੇਰਾ, ਮੇਰਾ ਵੀ ਭਲਾ ਹੋ ਜਾਏ। ਸਿਰ ਵੱਢ ਕੇ ਉਸ ਜਗ੍ਹਾ ਤੇ ਫੁਰਤੀ ਨਾਲ ਤੁਰੇ ਜਾਂਦੇ ਨੇ, ਸਿਰ ਰੱਖਿਆ ਤੇ ਮਹਾਰਾਜ ਦਾ ਸੀਸ ਲੈ ਆਇਆ ਸੀ ਚੁੱਕ ਲਿਆ। ਤਾਂ ਜਦੋਂ ਮਹਾਰਾਜ ਆਏ, ਮਹਾਰਾਜ ਕੋਲ ਆਇਆ ਨਾ, ਕਹਿੰਦਾ ਮਹਾਰਾਜ ਪਿਓ ਦਾ ਸਿਰ ਵੱਢ ਕੇ ਰੱਖ ਆਇਆ, ਤੁਹਾਡੇ ਪਿਤਾ ਦਾ ਸਿਰ ਚੁੱਕ ਕੇ ਲੈ ਆਇਆ। ਮਹਾਰਾਜ ਨੇ ਆਖਿਆ, ਓਏ ਜੈਤਿਆ, ਆਪਣੇ ਆਪ ਨੂੰ ਅਨਾਥ ਨਾ ਸਮਝੀ, ਆਪਣੇ ਪਿਓ ਦਾ ਸਿਰ ਵੱਢ ਕੇ ਤੂੰ ਆਪਣੇ ਗੁਰੂ ਨੂੰ ਪਿਤਾ ਬਣਾ ਲਿਆ, ਅੱਜ ਤੋਂ ਤੂੰ ਅਨਾਥ ਨਹੀਂ, ਵੀ ਤੇਰਾ ਪਿਓ ਤੇਰੇ ਸਿਰ ਤੇ ਨਹੀਂ ਰਿਹਾ, ਅੱਜ ਤੋਂ ਗੁਰੂ ਤੇਰਾ ਪਿਤਾ ਹੈ। ਉਦੋਂ ਆਖਿਆ ਰੰਗਰੇਟੇ, ਗੁਰੂ ਕੇ ਬੇਟੇ, ਤੂੰ ਇਹ ਨਾ ਆਖ ਵੀ ਅਸੀਂ ਏਦਾਂ ਹੀ ਆ, ਨਹੀਂ ਤੁਸੀਂ ਤੇ ਪੁੱਤਰ ਬਣ ਗਏ ਗੁਰੂ ਕੇ, ਸਦਾ ਲਈ ਗੁਰੂ ਕੇ ਪੁੱਤਰ ਬਣ ਗਏ, ਆਪਣਾ ਪਿਓ ਵਾਰ ਕੇ। ਤੇ ਸੰਗਤ ਜੀਓ, ਇਹਦੇ ਵਿੱਚ ਦੋ ਰਾਵਾਂ ਨੇ, ਪਰ ਮੇਰਾ ਮਨ ਇਸ ਗੱਲ ਨੂੰ ਮੰਨਦਾ ਹੈ کہ سچ مچ انگریٹے گرو کے بیٹے جے مہاراج نے خطاب دیتا ہے تے بڑی وڈی کرنی سی تے باقی جے اسی آکھیے اتنا ہو نہیں سکدا سکھ دھرم وچ بڑا کچھ ہویا امپوسیبل جیڑا ہو ہی نہیں سکدا ایتھے او بھی ہویا ایسے گرو کے سنگھ چڑھدی کلا والے ہوئے نے سوچیا ہی نہیں جا سکدا ادھا بھی ہو جائے گا پر ہو جاندا جی سکھ سکھی کماؤن واسطے بڑا کچھ کر جاندے سوچ تو پرے دی بات سو سات سنگت مہاراج نے پوچھا کہ جیتیا جدو سیس وڈے آتے ادو پھر تڑتے سیس پیا سی کہنا مہاراج کوئی نہیں اٹھیا کوئی نہیں اٹھیا بھائی ادے نے لکی شاہ بنجارے نو بینتی کیتی سی کہ تسی وپاری ہو تے کوئی شک نہیں کرتا گڈے ادھر نو کڈ دیو گڈے والے نو آخو ذرا تیز پجا لین ستگران دا تڑ پیا اتے کٹا اڈے گا مٹی اڈے گی ریتے چ پتا ہی نہیں لگنا تو میں سیس چک کے گڈے رکھ دیا گڈے چ رکھ دیا اس ویلے لکی شاہ ونجارے نے ادا ہی کیتا اُن روک ٹوک کوئی نہیں سی تکڑا وپاری ہون کر کے اس ویلے پھر بڑی تیز رفتار نال گڈے پجائے مٹی کٹا اڈتا رہا پجا لے ہور تیز کر لے تے جدو گڈے تیز پجے تے کٹا اڈیا بھائی اُدے نے چھتی چھتی ستگران دا تڑ چکیا تے گڈے دے وچ رکھ لیا پتہ ہی نہیں لگیا کیڑے گڈے چے اُنہیں لجا کے رکاب گنج اپنے محل دے وچ اپنے گھر وچ لجا کے ستگران نوں اندر رکھ کے چکھا بنا کے اپنے گھر نوں ہی اگ لا دتی سی قربان ہو گیا سی لکھی شاہ بنجارا یہ بھی لبانا سکھ سی لکھی شاہ بنجارا بھی لبانا سی تے مکھن شاہ لبانا سی جن نے گرو تیگ بہادر صاحب نوں پرگٹ کیتا وہ بھی مکھن شاہ لبانا تے جن نے سنسکار کیتا وہ بھی لبانا یہ دونوں بڑے تکڑے تنی امیر پیسے والے سکھ سن سو سات سنگت ارج جو کر رہے ایسا کمارت صاحب پوچھتے نے کہندے جدوں سیس تڑ تو جدا ہویا ادو کوئی بولیا نہ جیتیا کہندے مہاراج اے حکم سی اورنگزیب دا پرنسپل سکھبیر سنگھ ہونا نے لکھیا ہے بہت اتہاسکاراں دی یہی رائے ہے کہ اس ویلے اورنگزیب نے آکھیا سی 1675 عیسوی وچ شہیدی ہوئی ہے 1675 نومبر 1675 عیسوی وچ اس ویلے کہندے مہارا حکم او دا اے سی کہ ستگرو دے شیس نو تڑ تو جدا کرن تو بعد انہاں دے شریر دے چار ٹکڑے کر دیو تے دلی دے چار کونیاں وچ لٹکا دیو ساریاں نو پتہ لگ جے وی کداں بغاوت کری دی اے کیا گیا جدوں اینی گل دا پتہ لگا تے تاں سکھاں نو روس آیا وی اے ستگراں دے شریر دی بے ادبی کرن گے کیویں نہ کیویں شیس وی اپڑ جائے تے تڑ دا وی سنسکار کر دتا جائے اے حکم سی اس ویلے مہاراج کہندے کوئی بولیا نہ کہندے مہاراج ٹنڈورا پٹوا دتا گیا سی کہ جیڑا ستگران دے شریر نو ہاتھ لائے گا اودا وی حشر برا کران گے سکھ بڑے سن پر کوئی نہیں بولیا تے کلگی تر کہن لگے جیتیا کوئی بھی نہیں بولیا کہندا جی ہے بڑے سن کیڑا پتہ لگدا ہے کہ کیڑا اپنا کیڑا بگانا ہے سکھ کیڑا تے دوجا کیڑا کپڑے تکو جے ہی سن پہراوا تکو جے ہی سی کلگیتا رکھن لگے پھر لے جیتیا تیرے نال بچن کرنے ایہو جا بناواں گا اپنے سکھ نوں کہ لکھاں چ کھلوتا ہوئے گا کئی بھی جائے نا میں سکھ نہیں لوگ آکھیا کرن گے نہیں توں سکھ ہے ایسا بانا پواں ایسی وکھری پہچان پیدا کراں گا اودن ہی جدو سیس لے کے آیا جیتا گوبند رائے جی نے 9.25 سال دی عمر چ کہہ دیتا سی اج تو سکھ کیس نہیں کٹوائے گا کیس گرو کی مور حکم تے پہلا سی کیس رکھیا کرو پر ادن کرڑا کر دیتا حکم بھی اج تو بعد کیس کٹان والا جیڑا پتت ہے جیڑا سانو پیار کر دو کیس نہیں کٹے گا اے گرو ہر گرو گوبند سنگھ نے 9.25 سال دی عمر چ حکم کیتا بھی وکھرا نظر آوے تے ہے بھی پچھان وکھری ہے ہوں ویکو یو پی وچوں لنگنے ہیں ویسے ہوں اتنے تو کوئی پتہ ہی نہیں لگتا سکھ زیادہ لگتے ہیں اتوں والے گھٹ لگتے ہیں پر کئی شہر اج ویکھی دے نا بہت زیادہ کون مون نے سارے تے وچ کوئی سکھ کھلوتا ہوئے وکھرا ہی دیکھ جاتا بھی آ سنگھ داڑا رکھیا ہوں سر دے اتنے دستار وکھری پچھان ہے ساری سردار اسی داڑی کیسا نال
ਦੇਖੋ ਪਿਆਰਿਓ, ਆਪਾਂ ਤੁਰੇ ਜਾਂਦੇ ਬੰਦੇ ਨੂੰ ਵੇਖ ਕੇ ਕਹਿੰਦੇ ਓ ਸਰਦਾਰ ਪੱਗ ਏ ਤੇ ਦਾੜੀ ਏ, ਜੇਬ ਚ ਭਾਵੇਂ ਦਵਾਨੀ ਨਾ ਹੋਵੇ, ਜ਼ਮੀਨ ਦਾ ਖੁੱਡ ਨਾ ਹੋਵੇ ਉਹਦੇ ਕੋਲ, ਪਰ ਅਸੀਂ ਤੇ ਸਰਦਾਰ ਕਹਾਂਗੇ ਨਾ। ਤੇ ਹੋਵੇ ਗੁਰਮੁਖੋ ਕਈ ਹਜ਼ਾਰ ਏਕੜ ਦਾ ਮਾਲਕ, ਕਰੋੜਾਂ ਦਾ ਮਾਲਕ, ਪਰ ਜੇ ਕੇਸ ਤੇ ਦਾੜੀ ਨਹੀਂ ਤੇ ਕੋਈ ਨਹੀਂ ਆਖੇਗਾ ਉਹ ਸਰਦਾਰ ਜਾਂਦਾ, ਕੀ ਪਤਾ ਕੌਣ ਹੈ, ਕਿਉਂਕਿ ਵੱਖਰੀ ਪਛਾਣ ਤੇ ਖਤਮ ਹੋ ਗਈ। ਸਾਡੇ ਨੌਜਵਾਨ ਬੱਚੇ ਜਿਹੜੇ ਨੇ ਨਾ, ਉਹ ਆਖਦੇ ਨੇ ਵੀ ਫਲਾਣਾ ਜਿਹੜਾ ਐਕਟਰ ਹੈ ਨਾ, ਉਹਦੇ ਨਾਂ ਨਾਲ ਖਾਨ ਲੱਗਿਆ, ਉਹ ਮੁਸਲਮਾਨ ਹੈ, ਅਸੀਂ ਉਹਦੇ ਵਰਗੇ ਕੱਪੜੇ ਪਾਉਣੇ ਨੇ। ਫਲਾਣਾ ਐਕਟਰ ਹੈ, ਉਹ ਕੁਮਾਰ ਹੈ ਜਾਂ ਜੋ ਵੀ ਹੈ, ਉਹ ਹਿੰਦੂ ਹੈ। ਜਿਹੜੇ ਸਾਡੇ ਬੱਚੇ ਨੇ ਨਾ ਸਿੱਖ, ਇਹ ਰੀਸ ਕਰਦੇ ਨੇ ਉਹਨਾਂ ਦੀ ਵੀ ਖਾਨ ਐਕਟਰ ਨੇ ਇੱਦਾਂ ਦੇ ਕੱਪੜੇ ਪਾਏ ਆ ਮੈਂ ਪਾ ਲਾਂ, ਕੁਮਾਰ ਹੈ ਉਹਨੇ ਇੱਦਾਂ ਦੇ ਕੱਪੜੇ ਪਾਏ ਆ ਮੈਂ ਪਾ ਲਾਂ। ਪਰ ਇੱਕ ਗੱਲ ਦਾ ਜਾ ਧਿਆਨ ਰੱਖੋ, ਸਾਡੇ ਬੱਚਿਆਂ ਨੂੰ ਭਾਵੇਂ ਇਤਿਹਾਸ ਦਾ ਘੱਟ ਪਤਾ ਹੋਵੇ, ਇਹਨਾਂ ਦਾ ਸਾਰਾ ਪਤਾ ਵੀ ਇਹਦੇ ਬੱਚੇ ਕਿੰਨੇ ਨੇ, ਵਿਆਹਿਆ ਕਿੱਥੇ ਹੈ, ਐਕਟਰਾਂ ਦਾ ਸਾਰਾ ਇਹਨਾਂ ਨੂੰ ਹਿਸਟਰੀ ਆਉਂਦੀ ਹੈ ਵੀ ਇਹ ਕਿੱਥੇ ਪੜ੍ਹਿਆ ਸੀ, ਇਹ ਕਿੱਦਾਂ ਰਹਿੰਦਾ ਹੈ, ਸਾਰਾ ਕੁਛ, ਕਿਉਂਕਿ ਧਿਆਨ ਇੱਧਰ ਬਹੁਤਾ। ਹੋਰ ਕੋਈ ਹਿਸਟਰੀ ਪੜ੍ਹਨ ਨਾ ਪੜ੍ਹਨ ਸਿੱਖ ਇਤਿਹਾਸ ਦੀ ਕੋਈ ਨੌਲੇਜ ਨਹੀਂ, ਪਰ ਉਸ ਪਾਸੇ ਧਿਆਨ ਬਥੇਰਾ ਰੱਖਦੇ ਨੇ ਵੀ ਕਿਹੜਾ ਐਕਟਰ ਹੈ, ਕਿਹੜੀ ਬੀਬੀ ਫਿਲਮਾਂ 'ਚ ਕੰਮ ਕਰਦੀ, ਕਿਹੜੀ ਕਿਵੇਂ, ਸਾਰਾ ਭੇਤ ਰੱਖਦੇ। ਤੇ ਗੁਰਮੁਖੋ ਵੇਖੋ ਜ਼ਰਾ, ਇਸ ਗੱਲ ਦਾ ਖਿਆਲ ਰੱਖੋ ਕਿ ਜਿਸ ਐਕਟਰ ਦੇ ਨਾਂ ਨਾਲ ਖਾਨ ਲੱਗਿਆ ਉਹ ਮੁਸਲਮਾਨ ਹੈ। ਕੁਛ ਐਕਟਰ ਐਸੇ ਨੇ ਜਿਹੜੇ ਹਿੰਦੂ ਨੇ, ਪਰ ਜਿਹੜਾ ਹਿੰਦੂ ਹੈ ਉਹਦਾ ਇੱਕ ਦਿਨ ਮੁੰਡਨ ਹੋਇਆ ਹੋਣਾ ਹੈ, ਉਹ ਪੱਕਾ ਹਿੰਦੂ ਹੈ। ਤੇ ਜਿਹੜਾ ਖਾਨ ਹੈ ਉਹਦੀ ਉਹਦੇ ਮਾਂ ਪਿਓ ਨੇ ਸੁੰਨਤ ਕਰਾਈ ਹੋਣੀ ਹੈ, ਉਹ ਪੱਕਾ ਮੁਸਲਮਾਨ ਹੈ, ਉਹ ਪੱਕਾ ਮੁਸਲਮਾਨ ਹੈ, ਉਹ ਪੱਕਾ ਹਿੰਦੂ ਹੈ, ਉਹਦਾ ਮੁੰਡਨ ਹੋਇਆ ਹੈ ਤੇ ਉਹਦੀ ਸੁੰਨਤ ਹੋਈ ਹੈ। ਇੱਕ ਦਿਨ ਉਹਨੂੰ ਤੇ ਮੁਹੰਮਦ ਸਾਹਿਬ ਨੇ ਸਿਫਾਰਿਸ਼ ਕਰ ਦੇਣੀ ਵੀ ਆ ਜਾ ਤੇਰੀ ਸੁੰਨਤ ਹੋਈ ਹੈ, ਤੂੰ ਮੇਰਾ ਕਿਉਂਕਿ ਤੂੰ ਮੇਰਾ ਬਣਿਆ ਬਚਪਨ ਚ। ਤੇ ਉਧਰ ਰਾਮ ਜੀ ਕਹਿਣਗੇ ਵੀ ਆ ਜਾ ਚੱਲ ਤੇਰਾ ਮੁੰਡਨ ਹੋਇਆ ਹੈ, ਤੇ ਜਿਹੜਾ ਤੂੰ ਉਹਨਾਂ ਦੇ ਪਿੱਛੇ ਤੁਰ ਪਿਆ ਤੂੰ ਕਿੱਧਰ ਜਾਏਗਾ, ਨਾ ਤੇਰੀ ਸੁੰਨਤ ਤੇ ਨਾ ਤੇਰਾ ਮੁੰਡਨ, ਤੂੰ ਕਿੱਧਰ ਜਾਏਗਾ, ਤੇਰਾ ਕੀ ਬਣੇਗਾ। ਤੂੰ ਤੇ ਉਹਦੀ ਰੀਸ ਕਰ ਲਈ ਵੀ ਉਹ ਇੱਦਾਂ ਦਾ ਹੈ ਜੀ, ਉਹਨੇ ਵਾਪਟੇ ਇੱਦਾਂ ਦੇ ਬਣਾਏ, ਤੇ ਉਹ ਤੇ ਧਰਮ ਚ ਤੇ ਪੱਕਾ ਹੈ, ਪਟੇ ਹੀ ਇੱਦਾਂ ਦੇ ਨੇ, ਉਹਨਾਂ ਦਾ ਧਰਮ ਆਗਿਆ ਦਿੰਦਾ ਹੋਣਾ ਹੈ, ਉਹਦੀ ਸੁੰਨਤ ਤੇ ਹੋਈ ਹੈ, ਉਹ ਪੱਕਾ ਤੇ ਹੈ ਮੁਸਲਮਾਨ, ਪੱਕਾ ਹਿੰਦੂ ਤੇ ਹੈ। ਪਰ ਜਿਹੜਾ ਸਾਡਾ ਬੱਚਾ, ਸਾਡਾ ਭਰਾ, ਸਾਡਾ ਸਿੱਖ ਵੀਰ ਉਹਨਾਂ ਦੇ ਪਿੱਛੇ ਲੱਗਦਾ ਹੈ, ਉਹਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਵੀ ਨਾ ਤੇਰੀ ਸੁੰਨਤ ਤੇ ਨਾ ਤੇਰਾ ਮੁੰਡਨ, ਮੁਹੰਮਦ ਸਾਹਿਬ ਨੇ ਤੈਨੂੰ ਅੰਦਰ ਨਹੀਂ ਵੜਨ ਦੇਣਾ। ਰਾਮ ਜੀ ਕਹਿਣਗੇ ਚੱਲ ਭਰਾ ਤੂੰ ਮੇਰਾ ਕੀ ਲੱਗਣਾ ਹੈ, ਤੇਰਾ ਰਿਸ਼ਤਾ ਕੀ ਹੈ ਮੇਰੇ ਨਾਲ, ਤੇ ਕਲਗੀ ਵਾਲੇ ਨਾਲੋਂ ਤੇ ਨਾਤਾ ਤੇ ਤੋੜ ਹੀ ਲਿਆ, ਇਧਰੋਂ ਤੇ ਛੱਡ ਕੇ ਹੀ ਉਧਰ ਗਿਆ, ਤੇ ਫਿਰ ਅਸੀਂ ਵਿੱਚ ਵਿਚਾਲੇ ਰੁਲਾਂਗੇ ਗੁਰਮੁਖੋ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਲੈ ਕੇ ਸਿਰ ਉੱਚਾ ਹੋ ਜਾਂਦਾ ਹੈ, ਕੌਣ ਐਸਾ ਅਵਤਾਰ ਮਹਾਬਲੀ ਜੋਧਾ ਸੂਰਮਾ, ਕੌਣ ਹੈ ਐਸਾ, ਉਹਨਾਂ ਦੇ ਬਰਾਬਰ ਖਿਲਾਰ ਸਕਦੇ ਹੋ ਕਿਸੇ ਨੂੰ। ਅਸੀਂ ਕਈ ਵਾਰੀ ਕਹਿ ਦਿੰਦੇ ਫਲਾਣਾ ਬੰਦਾ ਫਲਾਣੇ ਵਰਗਾ ਹੈ, ਓਏ ਫਲਾਣੇ ਚ ਫਲਾਣੇ ਵਾਲੇ ਗੁਣ ਨੇ, ਫਲਾਣੇ ਨੂੰ ਫਲਾਣੇ ਦਾ ਅਵਾਰਡ ਦਿਓ। ਆਪਾਂ ਸਿੱਖ ਕੌਮ ਚ ਸੁਣਦੇ ਰਹਿੰਦੇ ਹਾਂ ਫਲਾਣੇ ਨੂੰ ਫਲਾਣਾ ਅਵਾਰਡ ਮਿਲਿਆ, ਫਲਾਣੇ ਨੂੰ ਫਲਾਣਾ ਅਵਾਰਡ ਮਿਲਿਆ, ਕੀ ਗੁਰੂ ਗੋਬਿੰਦ ਸਿੰਘ ਅਵਾਰਡ ਵੀ ਮਿਲ ਸਕਦਾ ਕਿਸੇ ਨੂੰ ਵੀ ਗੁਰੂ ਗੋਬਿੰਦ ਸਿੰਘ ਅਵਾਰਡ, ਇਹਨੇ ਉਹ ਕਾਰਨਾਮਾ ਕੋਈ ਕੀਤਾ ਸਤਿਗੁਰੂ ਵਾਲਾ, ਐਸੀ ਸ਼ਖਸੀਅਤ ਹੈ ਕੋਈ ਦੁਨੀਆ ਚ ਪੈਦਾ ਹੋ ਸਕਦਾ ਗੁਰੂ ਗੋਬਿੰਦ ਸਿੰਘ ਤੋਂ? ਐਸੇ ਮਹਾਰਾਜ ਸਨ ਸਾਡੇ ਕਿ ਵੱਡੇ ਵੱਡੇ ਸੋਨੇ ਦੀ ਕੁਰਸੀ ਤੇ ਬਹਿੰਦਾ ਸੀ ਨੰਦ ਲਾਲ ਬਾਦਸ਼ਾਹ ਦੀ ਹਜ਼ੂਰੀ, ਐਡਾ ਵਿਦਵਾਨ ਸੀ, ਕਹਿੰਦਾ ਹੁੰਦਾ ਸੀ ਬਾਦਸ਼ਾਹ ਨੂੰ ਸੋਨੇ ਦੀ ਕੁਰਸੀ ਦਿਓ, ਪਾਵੇ ਸੋਨੇ ਦੇ ਸੀ। ਪਰ ਜਦੋਂ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਆਇਆ ਤੇ ਦੀਵਾਨਾ ਬਣ ਗਿਆ ਮਹਾਰਾਜ ਦਾ, ਤੇ ਕਿਸੇ ਨੇ ਆਖਿਆ ਓਏ ਨੰਦ ਲਾਲ ਉਹ ਤੇਰੀ ਮੱਤ ਮਾਰੀ ਗਈ ਏ, ਤੂੰ ਕੀ ਗੁਰੂ ਗੋਬਿੰਦ ਸਿੰਘ ਦੇ ਮਗਰ ਤੁਰਿਆ ਫਿਰਨਾ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਕਿਉਂ ਆਸ਼ਕ ਹੋ ਗਿਆ ਹੈ? ਤੇ ਉਸ ਵੇਲੇ ਨੰਦ ਲਾਲ ਨੇ ਆਖਿਆ ਗੁਰੂ ਗੋਬਿੰਦ ਸਿੰਘ ਦੇ ਆਸ਼ਕ ਪਤਾ ਸੀ ਕਿਉਂ ਆ? ਅਖੇ ਕਿਉਂ ਆ? ਕਹਿੰਦੇ ਤਾਂ ਉਹਦੇ ਆਸ਼ਕ ਆ ਕਿਉਂਕਿ ਉਹ ਸਾਡਾ ਆਸ਼ਕ ਹੈ। ਕੋਈ ਪੀਰ ਪੈਗੰਬਰ ਐਸਾ ਨਹੀਂ ਹੋਇਆ ਜਿਹੜਾ ਆਪਣੀ ਉਮਤ ਨਾਲ ਇੰਨਾ ਪਿਆਰ ਕਰੇ, ਕੋਈ ਐਸਾ ਨਹੀਂ ਹੋਇਆ ਜਿਹੜਾ ਬੱਚਿਆਂ ਤੋਂ ਵੱਧ ਕੇ ਕਿਸੇ ਆਪਣੇ ਚੇਲੇ ਨੂੰ ਪਿਆਰ ਕਰੇ, ਆਪਣੇ ਸਿੱਖ ਨੂੰ ਪਿਆਰ ਕਰੇ, ਬੱਚਿਆਂ ਤੋਂ ਵੱਧ ਕੇ ਉੱਚੇ ਥਾਂ ਤੇ ਬਾਹੇ, ਜਿਹੜਾ ਆਖੇ ਮੈਂ ਇਹਨਾਂ ਨੂੰ ਨਹੀਂ ਸਾਜਿਆ, ਹੱਥ ਜੋੜ ਕੇ ਆਖੇ ਸਗੋਂ ਇਹਨਾਂ ਨੇ ਮੈਨੂੰ ਸਾਜਿਆ, انہی کی کرپا تے سجے ہم ہیں نہیں موسو غریب کروڑ پرے. اسی یہ دے عاشق ہی تاں واں کیونکہ اے ساڈا عاشق ہے, اسی اینو پیار ہی تاں کرنے ہاں کیونکہ اے ساڈے نالوں ود سانو پیار کرے, اسی اینا نہیں کر سکدے جنہ اے کر دے. سو اس کر کے سنگت جی کہنا وہ تو کیا دے لی پانڈے پیا مانجنا ہے سوا چاچل بیڑے نہیں چھڑ کا. اس ویلے نندلال نے آکھنا نہیں وہ سونے دی کرسی تے بہ کے بادشاہ دی کچہری تے مینوں اینا آنند نہیں سی آؤں جنہ گرو گوبند سنگھ دے لنگر چ پانڈے مانج کے آنند. ویرا بھراواں نوں سنگھاں نوں میں ارج کراں گا پیاریو دیکھو کھا پلا کدھر کیڑا کرے گا سفارش ساڈی. محمد صاحب کرن گے, رام جی کرن گے, جنہاں تے تیری شردا ہی نہ بنی ساری زندگی ٹھیک ہے چنگے نے. اے تے آپاں کہنے ہاں اپنے موقع دے اوتار سن, اپنے اپنے دھرم اپنے اپنے ڈھنگ نال چنگے نے, اسی انہاں دی نندیا نہیں کردے. پر رام جی نے اپنے آنو لا لینا گل نال, توں کدھر ہے اسی کتھے ہاں اسی کنا دے ہاں ساڈا کون ہے اے ویکھنا پینا پیا. اس کر کے ویراں بھراواں نوں ارج کراں گا کہ ضرور میری اس بینتی وال خیال رکھو, کلا پہراوا روپ ہی سارا کچھ نہیں ہوندا, ایک دن اس فنا ہو جان والی دنیا نو چھڈ جانا ہے. اسی یہ پہراوا نال نہیں لے کے جان لگے تے میرے والاں دا سٹائل ایداں دا تے ایداں دا تے فلانے نے بھائی اے نہیں نال جانا. کچھ ایسا کر چلیے, سو برس کا جینا بھی بیکار کا جینا ہے, دو برس جیا ہوتا کچھ کر کے جیا ہوتا. تو سو سال کیوں جیویا تو مر جندا, دو سال ہی جیوندا جیوندا تے چج نال انکھ نال جیوے گا, جیڑا انکھ نال مرے گا بھی اوہی لاچاری دی زندگی جیڑا جیوندا رہیا ہے, بے پتی جی دی ساری زندگی ہوندی رہی ہے او دی موت بھی اوداں دی ہوئے گی. انکھ نال جیون والا ہی انکھ نال مردا ہے. سدگرہ نے آخیا تہانو انکھ نال جیونا سکھانا, انکھ نال مرنا کیویں اے وی سکھانا. میں اے کل ارج کراں گا مارا سچ کھنڈ کیویں گئے حضور صاحب, اے کل نو گدی جویں دتی اے سبند جو سماگم جس سبند وچ ہے. تے ویکھو مہاراج نے آخیا جیتیا گل سن لے, توں آنا ہے سکھ بڑے سن پر سامنے آیا کوئی نہیں, ایک سما آئے گا جی سکھ بھی آکھے گا نا میں سکھ نہیں, لوگ آکھن گے نہیں ہوئے پلے تو جھوٹ بولنا ہے تو سکھ ہے, پچھانی ایداں دی بنا دیاں گا لکھاں چ وکھرا دسے گا. جتھے جتھے سکھ بیٹھے نے روز گڈیاں چوں لنگنے آ, کدے گجرات چوں لنگنے آ تے اسی ویکھ لینے آ او سکھ ہے بھائی, پتا لگ جاندا ہے او دا پہراوا دسدا ہے. سرداری پیسیاں نال نہیں, سرداری تے آ ہے جیڑی سر تے ہے, سرداری تے ساڈی آداڑا ہے جیڑا اے مر نے سانو سرداری دتی ہے اچیاں کیتا ہے. تے ویکھو ساتھ سنگت ایک گل ہور دھیان چ رکھیا جے, کسے نو تسی کوئی تحفہ دے دیو پیار نال, 100-50 روپیے لا دیو کسے نو دے دیو تے اگلا جے او ایک پھل بھی ہووے نا پھل بھی اس ویلے سنبھال کے رکھی. جنم کسے دا جدو کوئی برتھ ڈے سیلیبریٹ کردے نے بچیاں دا یا کسے ہور دا, لوک کی کردے نے کچھ نہ کچھ گفٹ لے اوندے نے, آ لے تیرے بچے نو دتا کھڑاونا کوئی ہور, تے اگلا نا جے اگلا جنوں تسی دتا ہے او چک کے مارے پراں یا قدر ہی نہ کرے تے دل ٹٹ جندا ہے. تے لیندا کنے نے بھاویں کوئی 2 روپیاں دی چیز وی لیاوے اسی کنے قدر کر, میں لیایا تیرے لئی. تسی باہر فانڈے جاندے ہو لے ہوندے نا بچیاں لئی بھاویں 5 روپیاں دا ہی کوئی نکی جے ٹریکٹر ہی لے آ تو 20-25 روپیاں دا, تینوں ہوندا وی میرا بچہ خوش ہونا چاہیدا ہے. تے جے بچہ لیا کے توں دویں تے بگا کے کندھ نال مارے ٹکڑے کر دے اودے توں کی لے چک کے, تے دل ٹٹ جائے گا نا وی میں تیری دے نال لیایا بھاویں چھوٹا ہی سی گفٹ تے ہے. سدگرا نے سانوں اے سکھی دتی ہے گرمکھو, آ بانا دتا ہے بانی دتی ہے جیون دی ڈھنگ دسیا ہے, تے اے ایسی سرداری ہے نا ایسا گفٹ ہے سرداری جیڑی بڑی مہنگی خریدی ہے مہاراج, بہت مہنگی خریدی ہے.
بڑی مہنگی سرداری خرید کے سانو دیتی ہے کلگیاں والے نے، پر دکھ اس گل دا ہے اسی اونوں ہن نالیاں چ رول رہے ہاں، اسی کہنے ہاں سانو تیرا گفٹ پسند ہی نہیں آیا، ہور اتوں وقت ساڈے واسطے کر کوئی کی سکدا ہے؟ ایک گل ہور ہے، جنوں گرو گوبند سنگھ دی قدر نہیں وہ کسے دی قدر نہیں کر سکتا، جیڑا گرو گوبند سنگھ دا نہیں بنیا وہ کسے دا نہیں بن سکتا، جنوں گرو گوبند سنگھ پسند نہیں وہ پسند کرے گا کینوں؟ چار پتر وارن والا جے تینوں باپو پسند نہ آیا تے تینوں پسند ہور آئے گا کون؟ جے گرو گوبند سنگھ مہاراج نہ تیرا پریم نہ بنیا تے تیرا پریم نہیں بن سکتا کسے دا، اس کر کے چڑھدی کلا والا اپنا جیون بنائیے گرمکھو، اے گرو گوبند سنگھ مہاراج نے ساڈے تے کرپا کیتی، پونے نو سال دی عمر وچ وار وار بے دردا وار کیتے، وار ایک نہ اجیت دا چل ہویا، اے تے کلگیاں کلگی دھر نوں پتا اے کیڑے حالی مسئلہ ٹٹے جنیواں دا حل ہویا، اے تے کلگیاں والے جاندے نے اج نیو کیویں انہاں نے بچائے نے، کیویں ٹل کھڑک دے رکھے نے، تے کلگی دھر نوں ہی پتا اے، ہور نہیں کوئی سمجھ سکدا کیڑے کیویں مہاراج نے سانو سرداری دتی ہے، اے تے سدگرو جاندے نے، اسی کی سمجھ سکنے ہیں کہ گرو گوبند سنگھ مہاراج نے سانو آ سردار بنا دتا، وکھری پچھان دتی، اسی کنے بڑیاں ملاں ماریاں سی یوپی چ گئے، اے سچی بات ہے، تسی ویکھو سرویکھن کر کے علاقے وچ سردار طور نال جاندے نے، جڑے ایتھوں دے وسندے نے او وی تے ایتھے ہی رہندے سن، زمین تے انہاں دی سی، دھرتی تے انہاں دی سی، خرید خرید کے محنت کر کر کے کتھے اپنے، تے اے محنت اسی آپے ہی نہیں کرنیاں سکھ لیاں، اے کلگی دھر جی دی بخشش ہے ساڈے تے، اے انہاں دی کرپا ہے، اسی انہاں تو بنا ککھ دے وی نہیں گرمکھو، ککھ دے وی کوڈی قدر نہیں ساڈی سدگرو گرو گوبند سنگھ بنا، آؤ گرو گوبند سنگھ مہاراج نے آکھیا جیتیا ویکھو نیہ پہ رکھ دے نے، خالصہ پنتھ دی بچن جیتے نال پونے نو سال دی عمر وچ کردے نے گرمکھو، پونے نو سال دی عمر وچ 1675 وچ بچن کیتا، 1699 وچ خالصہ ساجیا، پر کہے پہلے ہی دتا سی، جیڑا لکھاں وچوں دسے گا نیار، لکھاں وچوں نیارا دسے گا، ایسا میں سجاؤنا خالصہ لکھاں وچوں دسے گا نیار، ایسا میں سجاؤں خالصہ I'm ساجاں گا مہاراج کہتے لکھاں وچوں وکھرا نظر آیا کرے گا کہے گا بھی نہ جے کہ میں سکھ نہیں لوگ آکھیا کرن گے وہ جھوٹ بولنا تو سکھ تیری دستار دستی ہے تو سکھ تیرا دڑا دستا ہے تو سکھ ایداں بھی پچھان بنا دیاں گا کس کر کے سنگتے سن گرو گوبند سنگھ مہاراج نے بچن 1675 چ کیتا سی مہاراج سچے پاتشاہ گرو تیغ بہادر صاحب کی شہیدی اتنا رنگ لے آئی جڑے برہمن کدے نہیں سی بولتے ڈردے سی انہاں نے آخیا وہ ساڈے دھرم لئی وہ شہیدی پراپت کر گئے ایسی جوالا اٹھی اس ویلے سارے بھارت وچ ہندوستان وچ کہ تھان تھان تے بغاوت چھڑ گئی سی اورنگزیب بادشاہ 1675 وچ شہید کردا گرو تیغ بہادر صاحب نو نومبر اس ویلے تے ایک سکھ نہیں سی آیا تے اینا سپرٹ بھر گئی ستگوراں دی شہیدی 1676 اکتوبر مہینے وچ جامع مسجد وچ نماز ادا کر کے جدو واپس آ رہا سی اورنگزیب بادشاہ ایک سکھ نے وٹ کے وٹا اودے ہاتھ وچ سی انہیں بڑے زور نال اورنگزیب دے سر وچ ماریا تے اورنگزیب مڑ کے اس ڈر توں دلی نہیں سی وڑیا اورنگزیب اتنا ڈر گیا گرو تیغ بہادر نو شہید تے انہیں کر لیا پر دلی چھڈنی پئی اتنا ڈر گیا رات نو ستا پیا بڑا بڑا اٹھدا اتنا ڈردا سی بھی پتا نہیں میرے نال ہن بن کی جانا ستگرو کی شہیدی اتنا رنگ لے آئی جنہوں جنہوں نے ٹوٹ رہے سن وہ انہیں قائم ہو گئے کہندے نہیں جی ساڈے لئی گرو تیغ بہادر صاحب ایڈی قربانی کر سکتے نے اسی مر گئے ہاں اسی کیوں نہیں ہمت کرتے پھر سارے پاسے بغاوت چھڑ گئی سی ایک ایسی لہر اٹھی ہندوستان وچ تے ایدی شروعات جیڑی مغل راج دی جڑ پٹی گئی ہے نا اے گرو تیغ بہادر صاحب دی شہیدی کر کے ہوئی مہاراج نے کہا سی انہاں چر اورنگے دے پاپاں دا کڑا بھاری نہیں سکدا جنہ چر وہ کسی اولیے اوتار نو ختم نہ کرے وہی تلوار جدو کسی پیغمبر تے چلے گی نا پھر پاپاں دا کڑا پر جائے گا تو اس کر کے آؤ پھر وہ سما بھی آیا جس کی اڑیق سی بڑے لمبے سمے ویونت بندی ہو رہی سی جڑا خالسا ساجیا نا سبروپ دتا ہے سن یہ گرمکھو گرو نانک صاحب جی تو شروع ہو گئی سی تیاری گرو گوبند سنگھ نے مکمل کیتا ہے سکھی دے محل دی شام بہنے ہیں نا اسی جیڑے آنند لینے ہیں ایک محل ہے نا جیڑا یہ نیہ گرو نانک نے رکھ دیتی سی تے اینو چھت تک گرو گوبند سنگھ لے کے گئے تے جڑیاں 10 پاتشاہیاں نے انہاں نے اینو تیار کیتا ہے 10 پاتشاہیاں نے اے تقریباً 241-242 سال دا سمے ہے انہے سمے وچ سکھی دا محل بنیا ہے 241-242 سال اے بوٹا سکھی دا ہن کئی واری ویکھنے ہیں بڑے لوگ آکھدے نے سکھی تے ختم ہو رہی ہے بچے پتت ہو رہے نے میں مننا اے گل نو کہ بڑے ہی گھاٹ ساڈے چاہ رہی ہے اسی غلط راہ تر پئے ہاں اتہاس بھل گئے ہاں اپنا ورثہ بھل گئے ہاں یہ سچائی ہے پر گرمکھو جے آکھیے بوٹا ختم ہو جائے گا یہ گرو نانک دا لایا بوٹا ہے 10 پاتشاہیاں نے اس بوٹے دی پرورش کیتی ہے گرو گوبند سنگھ نے اسے بوٹے نو اپنے لالاں دا خون پایا ہے یہ کدے ختم نہیں ہو سکتا یہ پٹیا نہیں جا سکتا وہ گل وقت ہے کہ کدے پت جھڑ آ جاندی ہے کدے بسنت آ جاندی ہے کدے ہریا 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 دستا ہے تے کدے پتے ٹوٹ جاندے نے پر اینوں کوئی پٹ نہیں سکدا اس بوٹے نو گرمکھو کوئی ختم نہیں کر سکدا آؤ ذرا سما آ رہا سی 1699 دی وساکھی گرو گوبند سنگھ مہاراج بڑے لمبے سمے تو کیونکہ ہر پاسے سکھی پھیل گئی سی ہن ویکھنا ہے ایک وکھرا ہی روپ دینا ہے مہاراج سچے پاتشاہ نے سنیہے بھیجے سنگتاں نوں تھان تھان تے گرو گوبند سنگھ نے آنندپور صاحب تو چٹھیاں کڈیاں حکم نامے بھیجے کہ جتھے جتھے گرو نانک نام لیوا سکھ بیٹھے نے ضرور آنندپور صاحب 1699 دی وساکھی نوں آؤ 1699 دی وساکھی نوں بہت وڈا بھاری اکٹھ आनंदपुर साहब की धरती से होया बहुत वड्डा पंडाल आनंदपुर साहब की धरती खुले वेड़े दे विच लगा ਜਦੋਂ ਜਦੋਂ ਸੰਗਤਾਂ ਆ ਰਹੀਆਂ ਨੇ ਦੂਰੋਂ ਦੂਰੋਂ, ਬੜਾ ਚਾਅ ਹੈ ਕਿ ਆਨੰਦਪੁਰ ਸਾਹਿਬ ਸਤਿਗੁਰਾਂ ਨੇ ਬੁਲਾਇਆ ਹੈ, ਕਲਗੀ ਧਰ ਦੇ ਜਾ ਕੇ ਦਰਸ਼ਨ ਕਰਨੇ ਨੇ। ਬੜੇ ਉਤਸ਼ਾਹ ਨਾਲ ਸੰਗਤਾਂ ਆਨੰਦਪੁਰ ਸਾਹਿਬ ਵੱਲ ਜਾ ਰਹੀਆਂ ਨੇ। ਮੈਂ ਅਰਜ ਕਰਦਾ ਰਹਿੰਦਾ, ਸੰਗਤਾਂ ਹੁਣ ਵੀ ਜਾਂਦੀਆਂ ਨੇ ਯਾਤਰਾ ਤੇ, ਪਰ ਜਾਣ ਜਾਣ ਚ ਫਰਕ ਹੈ, ਹੁਣ ਬੜਾ ਫਰਕ। ਹੇਮਕੁੰਡ ਸਾਹਿਬ ਅਸੀਂ 3-4 ਸਾਲ ਪਹਿਲਾਂ ਗਏ ਉੱਥੇ ਯਾਤਰਾ ਵਾਸਤੇ, ਸ਼ਾਮ ਵੇਲੇ ਗੋਬਿੰਦ ਘਾਟ ਥੋੜਾ ਜਿਹਾ ਆਖਿਆ ਚਲੋ ਥੋੜਾ ਘੁੰਮ ਆਈਏ, ਸ਼ਾਮ ਵੇਲੇ ਸੈਰ ਕਰੋ, ਸਾਰਾ ਦਿਨ ਗੱਡੀ ਚ ਸਫ਼ਰ ਚ ਰਹੇ ਆ, ਥੋੜਾ ਤੁਰਨ ਲੱਗੇ ਤੇ ਬਾਹਰ ਹੋਟਲ ਸਨ, ਹੋਟਲ ਤੇ ਵੇਖਿਆ ਢਾਬੇ ਦੇ ਕੋਲ ਬਾਹਰ ਹੀ 4-5 ਨੌਜਵਾਨ ਬੈਠੇ, ਸਿਰਾਂ ਤੇ ਕੇਸਰੀ ਸਨ ਭਾਵੇਂ ਬੰਨੇ ਹੋਏ ਬਸਤਰ, ਉਹਨਾਂ ਨੇ ਪਰਨੇ ਕੇਸਰੀ ਬੰਨੇ ਨੇ ਸਿਰਾਂ ਤੇ, ਪਰ ਵਿਚਾਲੇ ਮੁਰਗਾ ਵੀ ਪਿਆ ਸੀ ਤੇ ਬੋਤਲ ਵੀ ਪਈ ਸੀ। ਉਹ ਹੇਮਕੁੰਡ ਦਰਸ਼ਨ ਕਰਨ ਗਏ ਨੇ, ਮਾਮਾ ਕਹਿੰਦੀਆਂ ਯਾਤਰਾ ਗਏ ਨੇ, ਸਾਡੇ ਬੱਚੇ ਜਾਂਦੇ ਨੇ, ਜਾਣ ਜਾਣ ਵਿੱਚ ਫਰਕ ਹੈ। ਮੈਂ ਉੱਥੇ ਵੀ ਅਰਜ਼ ਕੀਤੀ ਸੀ ਕਿ ਅੱਜ ਕੱਲ੍ਹ ਯਾਤਰਾ ਜਾਂਦੇ ਨੇ ਆਉਂਦੇ ਹੀ ਠੇਕੇ ਤੇ, ਉਹ ਇੱਥੇ ਹੀ ਲਾ ਦਿਓ ਗੱਡੀ ਚ, ਮੈਨੂੰ ਇੱਥੇ ਹੀ ਲਾ ਦਿਓ। ਉਹ ਰੱਜ ਕੇ ਘਰ ਜਾਂਦੇ ਨੇ, ਘਰ ਵਾਲੀ ਨੂੰ ਪ੍ਰਸ਼ਾਦ ਦੇ ਦਿੰਦੇ ਨੇ, ਆਪਣੀ ਬੋਤਲ ਖੋਲ ਲੈਂਦੇ, ਕਿਉਂਕਿ 5-7 ਦਿਨ ਲਾ ਕੇ ਆਏ ਨੇ, ਐਸਾ ਉੜਕਾ ਲੱਗਿਆ ਹੁੰਦਾ ਵੀ ਛੇਤੀ ਕਰੋ ਬਸ, ਤੇ ਕੀ ਕਰਕੇ ਆਇਆ ਤੂੰ, ਕਾਹਦੀ ਯਾਤਰਾ ਕੀਤੀ ਫਿਰ ਤੂੰ, ਅੰਮ੍ਰਿਤਸਰ ਗਿਆ ਤੇ ਤੇਰਾ ਅੰਮ੍ਰਿਤ ਵਰਗਾ ਮਿੱਠਾ ਜੀਵਨ ਨਾ ਬਣਿਆ ਤੇ ਕੀ ਫਾਇਦਾ। ਆਨੰਦਪੁਰ ਸਾਹਿਬ ਗਿਆ ਸੁੱਕਾ ਹੀ ਮੋੜ ਆਇਆ, ਕੋਈ ਆਨੰਦ ਨਹੀਂ ਜ਼ਿੰਦਗੀ ਚ ਆਇਆ, ਫਿਰ ਫਾਇਦਾ ਕੀ ਹੋਇਆ। ਹੇਮਕੁੰਡ ਸਾਹਿਬ ਜਾ ਕੇ ਸੱਖਣਾ ਹੀ ਆ ਗਿਆ, ਕੋਈ ਹਿਰਦੇ ਗੱਲ ਨਾ ਵਸੀ ਤੇ ਫਿਰ ਕੀ ਫਾਇਦਾ ਹੋਇਆ। ਤੀਰਥਾਂ ਤੇ ਜਾਣਾ ਚਾਹੀਦਾ ਹੈ, ਪਰ ਇਹ ਸੋਚ ਕੇ ਵੀ ਮੈਂ ਕੁਝ ਲੈਣ ਚੱਲਿਆ ਉੱਥੇ, ਟਾਈਮ ਕੱਢ ਕੇ ਵੀ ਜਾਣੇ ਆ ਤੇ ਚਾਹੀਦਾ, ਯਤਨ ਕਰਨਾ ਚਾਹੀਦਾ। ਤੇ ਜਿਹੜੇ ਬੰਦੇ ਸਾਰੇ ਰਾਹ ਗੱਪਾਂ ਮਾਰਨ ਵਾਸਤੇ ਰੌਣਕ ਮੇਲਾ ਵੇਖਣ ਲਈ ਤੁਰਦੇ ਨੇ, ਉਸ ਯਾਤਰਾ ਨਹੀਂ ਹੁੰਦੀ, ਉਹ ਸਫ਼ਰ ਹੁੰਦਾ ਹੈ, ਸਫ਼ਰ ਹੈ। ਤੇ ਇੱਥੋਂ ਤੁਸੀਂ ਰਿਸ਼ਤੇਦਾਰੀ ਚ ਪੰਜਾਬ ਚੱਲੇ ਹੋ, ਟ੍ਰੇਨ ਚ ਬੈਠੋ, ਗੱਡੀ ਚ ਬੈਠੋ, ਸਾਰੇ ਰਾਹ ਬਾਣੀ ਪੜ੍ਹਦਾ ਰਹੇ, ਕਦੇ ਜਪਜੀ ਸਾਹਿਬ ਕੰਠ ਹੈ ਤੇ ਪੜ੍ਹਦਾ ਰਹੇ, ਚੌਪੜੀ ਸਾਹਿਬ ਕੰਠ ਹੈ ਤੇ ਪੜ੍ਹਦਾ ਰਹੇ, ਇਹ ਤੇ ਮੂਲ ਮੰਤਰ ਹੀ ਕਰੀ ਜਾ, ਨਹੀਂ ਤੇ ਵਾਹਿਗੁਰੂ ਵਾਹਿਗੁਰੂ ਖੇੜਾ ਹੀ ਨਾ ਛੱਡੀ, ਸਿਮਰਨ ਕਰਦਾ ਰਹੀ ਕਰਦਾ ਰਹੀ, ਉਹ ਤੇਰਾ ਸਫ਼ਰ ਨਹੀਂ, ਉਹ ਤੇਰੀ ਯਾਤਰਾ ਬਣ ਜਾਏਗੀ। ਗਿਆ ਤੇ ਰਿਸ਼ਤੇਦਾਰੀ ਵੀ ਤਾਂ ਵੈਸੇ ਹੀ, ਪਰ ਸਾਰੇ ਰਾਹ ਜੇ ਬਾਣੀ ਪੜ੍ਹਦੇ ਜਾਈਏ ਉਹ ਸਫ਼ਰ ਨਾ ਹੋ ਕੇ ਉਹ ਯਾਤਰਾ ਹੋ ਜਾਂਦੀ ਹੈ। ਤੇ ਜੇ ਜਾਈਏ ਹੇਮਕੁੰਡ ਸਾਹਿਬ ਤੇ ਸਾਰੇ ਰਾਹ ਉਹੀ ਗੱਪਾਂ ਮਾਰੀ ਜਾਣੀਆਂ ਨੇ, ਚਾਰ ਇੱਧਰ ਦੀਆਂ ਚਾਰ ਇੱਧਰ ਦੀਆਂ, ਤੇ ਉਹ ਫਿਰ ਸਫ਼ਰ ਨਹੀਂ, ਉਹ ਯਾਤਰਾ ਨਹੀਂ ਹੁੰਦੀ, ਉਹ ਤੇ ਸਫ਼ਰ ਹੀ ਹੁੰਦਾ। ਤੇ ਜੇ ਯਾਤਰਾ ਜਾਣਾ ਕੁਝ ਪੱਲੇ ਜ਼ਰੂਰ ਬੰਨਣਾ ਹੈ, ਨਹੀਂ ਤੇ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪੌਲਥੀ ਨਾਤਿਆਂ ਦੋਏ ਪਾਛੜੀ, ਹੋਰ ਉਹ ਤੇ ਸਗੋਂ ਉਲਟ ਹੋ ਜਾਂਦਾ ਕੰਮ, ਅਸੀਂ ਪਾਪ ਲਹਾਉਣ ਜਾਂਦੇ ਹਾਂ ਸਗੋਂ ਚੜਾ ਕੇ ਆ ਜਾਂਦੇ ਹਾਂ। ਤੀਰਥਾਂ ਤੇ ਜਾਣਾ ਉੱਥੇ ਕੁਝ ਛੱਡਣਾ ਜ਼ਰੂਰ ਹੈ, ਪਰ ਇਹ ਵੀ ਨਾ ਹੋਵੇ ਕਿ ਗੰਗਾ ਤੇ ਗਏ ਤੇ ਉਹ ਸਾਰਿਆਂ ਨੇ ਯਾਤਰਾ ਚ ਗਏ ਸਨ ਤੇ ਕੋਈ ਆਖੇ ਆਏ ਆ ਤੇ ਮੈਂ ਤੇ ਸ਼ਰਾਬ ਛੱਡਣਾ, ਦੂਜਾ ਕਹਿੰਦਾ ਮੈਂ ਮਾਸ ਨੀ ਖਾਣਾ ਅੱਜ ਤੋਂ ਬਾਅਦ, ਤੀਜਾ ਕਹਿੰਦਾ ਆਪਾਂ ਤੇ ਤੰਬਾਕੂ ਛੱਡਿਆ, ਚੌਥਾ ਕਹਿੰਦਾ ਆਪਾਂ ਨਿੰਦਿਆ ਨੀ ਕਰਨੀ, ਇੱਕ ਇੱਕ ਚੀਜ਼ ਸਾਰੇ ਛੱਡੋ ਭਾਈ, ਇੱਕ ਵਿੱਚੋਂ ਬਹੁਤ ਹੀ ਵਿਗੜਿਆ ਸੀ, ਉਹ ਕਹਿੰਦਾ ਛੱਡਣਾ ਹੀ ਪੈਣਾ, ਕਹਿੰਦੇ ਹੋਰ ਇੱਕ ਇੱਕ ਚੀਜ਼ ਛੱਡਣੀ, ਸਭ ਨੇ ਛੱਡੀ, ਕੋਈ ਸ਼ਰਾਬ ਛੱਡਦਾ, ਕੋਈ ਕਹਿੰਦਾ ਮੈਂ ਆਹ ਨੀ ਪੀਣਾ, ਕੋਈ ਆਹ ਨੀ, ਛੱਡਣਾ ਹੀ ਪਏਗਾ। ਆਖਿਆ ਕਹਿੰਦਾ ਫਿਰ ਆਉਣਾ ਹੀ ਛੱਡਨੇ, ਮੁੜ ਕੇ ਨੀ ਆਉਂਦੇ, ਆਉਣਾ ਹੀ ਛੱਡਿਆ ਅੱਜ ਤੋਂ ਬਾਅਦ, ਛੱਡਣਾ ਹੀ ਪੈਂਦਾ ਤੇ ਤੀਰਥ ਹੀ ਛੱਡ ਦਿਓ। ਬੜੇ ਲੋਕ ਏਦਾਂ ਦੇ ਆ ਜਿਹੜੇ ਸੰਗਤ ਵਿੱਚ ਆਉਂਦੇ ਨੇ, ਜਦੋਂ ਵੇਖਦੇ ਨੇ ਵੀ ਇੱਥੇ ਤੇ ਸਾਨੂੰ ਹੀ ਕਹੀ ਜਾਂਦੇ ਨੇ, ਮੁੜ ਮੁੜ ਕੇ ਸਾਡੇ ਤੇ ਗੱਲ ਆਈ ਜਾਂਦੀ, ਆਓ ਹੀ ਨਾ ਅਗਲੇ ਦਿਨ ਦੁਆਨ, ਛੱਡੋ ਭਰਾ ਆਪਾਂ ਕੀ ਲੈ ਜਾਣਾ, ਆਪਣੇ ਤੇ ਗੱਲ ਆਈ ਜਾਂਦੀ ਮੁੜ ਮੁੜ ਕੇ। ਬੜੇ ਲੋਕ ਏਦਾਂ ਦੇ ਨੇ ਵਿੱਚ ਵਿੱਚ ਮੰਜ ਸੋਚਦੇ ਨੇ, ਲੈ ਇਹਨਾਂ ਦੇ ਘਰੋਂ ਪੀਂਦੇ ਆ, ਸਾਡੇ ਤੇ ਦਵਾ ਲਈ ਜਾਂਦੇ ਨੇ, ਸਾਡੇ ਤੇ ਹੀ ਬਸ ਮੁੜ ਮੁੜ ਕੇ ਗੱਲ ਸਾਡੇ ਲੈ, ਦੱਸੋ ਬੜੇ ਨੇ ਇਹਨਾਂ ਦੇ। ਉਹ ਤੂੰ ਨਾਮ ਜਪਿਆ ਕਰੋ, ਤੇਰੇ ਤੋਂ ਤਰਿਆ ਨੀ ਜਾਣਾ, ਕੋਈ ਨੀ ਤੁਹਾਡੀ ਪੂਛ ਫੜ ਕੇ ਲੰਘ ਜਾਂਗੇ ਜਿੱਥੋਂ ਤੁਸੀਂ ਲੰਘੋਗੇ, ਜਿਹੜਾ ਸਮਝਾਉਂਦਾ ਉਸੇ ਨੂੰ ਡੰਗਰ ਬਣਾ ਦੇਗਾ, ਪੂਛ ਤੇ ਡੰਗਰਾਂ ਦੀ ਹੁੰਦੀ, ਸਮਝਾ ਲਓ ਕੀ ਸਮਝਾਓਗੇ। ਸਾਰੇ ਪਾਸੇ ਇਹ ਹਾਲ, ਕਿਤੇ ਕਿਤੇ ਹੁੰਦੇ ਨੇ ਪਿਆਰ ਵਾਲੇ ਜਿਹੜੇ ਸਮਝਦੇ ਨੇ ਵੀ ਠੀਕ ਹੈ, ਇੰਜੈਕਸ਼ਨ ਤੇ ਲੱਗੇਗਾ ਜੇ ਬਿਮਾਰ ਨੇ, ਗੱਲ ਚੁੱਭਦੀ ਹੋਈ ਉਹਨੂੰ ਹੈ ਜਿਹਦੇ ਅੰਦਰ ਹੈ ਕੋਈ ਕਪੜ, ਜਿਹੜਾ ਜੁੜਿਆ ਕਦਰਦਾਨ ਹੈ ਉਹਨੂੰ ਕੀ ਮਤਲਬ। ਤੇ ਦੂਸਰੀ ਗੱਲ ਹੋਰ ਧਿਆਨ ਚ ਰੱਖੋ, ਜੇ ਡਾਕਟਰ ਜ਼ਖਮ ਨੂੰ ਛੇੜੇ ਨਾ ਉਹਦਾ ਇਲਾਜ ਠੀਕ ਹੋ ਸਕਦਾ, ਪੱਟੀ ਕਰਨ ਵਾਸਤੇ ਚੀਰਾ ਤੇ ਦੇਣਾ ਪਏਗਾ, ਹੈ ਉਹਦਾ ਹੀ ਭਲਾ ਹੈ, ਉਹਦੇ ਜ਼ਖਮ ਨੂੰ ਠੀਕ ਕੀਤਾ ਜਾ ਰਿਹਾ। ਜਿਹੜੇ ਪ੍ਰਚਾਰਕ ਪੋਲੀਆਂ ਪੋਲੀਆਂ ਗੱਲਾਂ ਕਰਕੇ ਤੁਰਦੇ ਬਣਦੇ ਨੇ ਨਾ, ਉਹ ਨਹੀਂ ਠੀਕ ਕਰ ਸਕਦੇ ਜ਼ਖਮ, ਠੀਕ ਕਰਨ ਵਾਸਤੇ ਤੇ ਤੁਹਾਨੂੰ ਜ਼ਖਮ ਨੂੰ ਛੇੜਨਾ ਪਏਗਾ। ਜਿਹੜੀ ਗਲਤ ਹੈ ਸਾਡੇ ਚ, ਜਿਹੜੀਆਂ ਊਣਤਾਈਆਂ ਵੜ ਗਈਆਂ ਨੇ, ਜਿਸ ਕਰਕੇ ਅਸੀਂ ਟੁੱਟ ਗਏ ਆ, ਅਸੀਂ ਅਗਰ ਉਹ ਗੱਲਾਂ ਇੱਥੇ ਨਹੀਂ ਕਰਾਂਗੇ ਤੇ ਫਿਰ ਜੁੜਾਂਗੇ ਅਸੀਂ ਕਿਵੇਂ। ਇਸ ਕਰਕੇ ਜਿਹੜੇ ਪਿਆਰ ਵਾਲੇ ਨੇ ਕਹਿੰਦੇ ਠੀਕ ਹੈ ਯਾਰ ਮੇਰੇ ਚ ਘਾਟ ਪੂਰੀ ਕਰੀਏ, ਤਾਂ ਜੇ ਗੱਲ ਬਣਦੀ ਕੀ ਪਤਾ ਕਿਹੜੀ ਗੱਲ ਦਾ ਕਿਹੜੇ ਸਮੇਂ ਕਦੋਂ ਅਸਰ ਹੋ ਜਾਣਾ ਤੇ ਜ਼ਿੰਦਗੀ ਬਦਲ ਜਾਂਦੀ ਕੀ ਪਤਾ ਕਦੋਂ ਮਿਹਰ ਹੋ ਜਾਣੀ ਤੇ ਅਸੀਂ ਆਖੀਏ ਨਾ ਜੀ ਨਾ ਬਸ ਆਪਣਾ ਆਪਾਂ ਤੇ ਸਿੱਧਾ ਸਿੱਧਾ ਛੱਡੋ ਭਰਾ ਐਵੇਂ ਆਪਾਂ ਨੂੰ ਬਾਅਦ ਚ ਕਹਿਣਗੇ ਵੀ ਸਾਡੇ ਤੇ ਤਵੇ ਲਾਉਂਦੇ ਨੇ ਕਰਦੇ ਨੇ ਆਹ ਕਰਦੇ ਨੇ ਇਹ ਨਹੀਂ ਇਹ ਸਾਡਾ ਫਰਜ਼ ਏ ਚੌਕੀਦਾਰ ਜਦੋਂ ਹੋਕਾ ਦਿੰਦਾ ਨਾ ਗੁਰਮੁਖੋ ਭਾਵੇਂ ਸਰਕਾਰ ਤਨਖਾਹ ਦਿੰਦੀ ਉਹਨੂੰ 1500-2000 ਪੰਜਾਬ ਚ ਇੰਨਾ ਕੁ ਮਿਲਦਾ ਇੱਥੇ ਤਾਂ ਨੀ ਮੈਨੂੰ ਪਤਾ ਕੀ ਹਿਸਾਬ ਕਿਤਾਬ ਹੈ ਤੇ ਉਹ ਪੰਜਾਬ ਤੋਂ ਜਿਹੜਾ ਚੌਕੀਦਾਰ ਗੌਰਮੈਂਟ ਦਾ ਰੱਖਿਆ ਹੋਇਆ ਸਰਕਾਰ ਦਾ ਉਹਨਾਂ ਨੂੰ 1500-2000 ਤਨਖਾਹ ਮਿਲਦੀ ਹੈ ਉਹ ਹੱਥ ਚ ਸੋਟਾ ਲੈ ਕੇ ਨਾ ਹਰੇਕ ਦੇ ਬੂਹੇ ਤੇ ਮਾਰੀ ਜਾਂਦਾ ਨਾ ਜਾਂ ਫਿਰ ਸੀਟੀਆਂ ਮਾਰੀ ਜਾਂਦਾ ਸਾਰੀ ਰਾਤ ਜਾਗਦੇ ਰਹੋ ਆਵਾਜ਼ ਦਿੰਦਾ ਹੈ ਤੇ ਕਈ ਬੰਦੇ ਇਹੋ ਜਿਹੇ ਵੀ ਹੁੰਦੇ ਨੇ ਸਮਝ ਲੈਂਦੇ ਨੇ ਵੀ ਠੀਕ ਹੈ ਇਹਦੀ ਡਿਊਟੀ ਹੈ ਇਹਨੇ ਤੇ ਕਹਿਣਾ ਹੀ ਹੈ ਜਾਗੋ ਨੀ ਤੇ ਚੋਰ ਲੁੱਟ ਕੇ ਲੈ ਜਾਣਗੇ ਭਲਾ ਤੇ ਸਾਡਾ ਹੀ ਹੈ ਪਰ ਕਈ ਉਹਨੂੰ ਗਾਲਾਂ ਵੀ ਕੱਢੀ ਜਾਣਗੇ ਵੀ ਇਹ ਟਿਕਦਾ ਹੀ ਨਹੀਂ ਹੈ ਇਹ ਖੜਕਾਈ ਜਾਂਦਾ ਬੂਹਾ ਹੁਣ ਸਾਨੂੰ ਪਤਾ ਹੀ ਹੈ ਵੀ ਕਿਹੜਾ ਚੋਰ ਵੜਦਾ ਇੱਥੇ ਅਸਲ ਵਿੱਚ ਜਿਹੜੇ ਪ੍ਰਚਾਰਕ ਹੁੰਦੇ ਨੇ ਉਹ ਗੁਰੂ ਘਰ ਦੇ ਚੌਕੀਦਾਰ ਹੁੰਦੇ ਨੇ ਉਹਨਾਂ ਦਾ ਫਰਜ਼ ਹੈ ਬੂਹਾ ਖੜਕਾਉਂਦੇ ਰਹਿਣ ਅਗਲਾ ਭਾਵੇਂ ਗਾਲਾਂ ਕੱਢੇ ਤੇ ਭਾਵੇਂ ਕਦਰ ਕਰੇ ਇਹ ਅੱਗੇ ਵੇਖਿਆ ਜਾਏਗਾ ਪਰ ਆਪਣੀ ਡਿਊਟੀ ਤੇ ਨਿਭਾਣੀ ਚਾਹੀਦੀ ਹੈ ਡਿਊਟੀ ਸਰਕਾਰ ਦੀ ਲਾਈ ਹੋਈ ਹੈ ਸੱਚੀ ਸਰਕਾਰ ਦੀ ਉਹਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਗੱਲ ਬਣਦੀ ਇਸ ਕਰਕੇ ਆਪਣਾ ਫਰਜ਼ ਹਰ ਇੱਕ ਨੂੰ ਨਿਭਾਉਣਾ ਚਾਹੀਦਾ ਅੱਗੇ ਫਿਰ ਵੇਖੀ ਜਾਏਗੀ ਜੋ ਹੋਏਗਾ ਕਿੰਨੀ ਕੋਈ ਕਦਰ ਕਰਦਾ ਕੋਈ ਗਾਲਾਂ ਕੱਢਦਾ ਕੋਈ ਬੁਰਾ ਬੋਲਦਾ ਤੇ ਜੇ ਡਾਕਟਰ ਆਖੇ ਵੀ ਮਰੀਜ਼ ਲੱਤੀ ਨਾ ਮਾਰੇ ਕਿਤੇ ਕਈ ਨਿੱਕੇ ਨਿੱਕੇ ਬੱਚੇ ਲੱਤੀ ਮਾਰ ਦਿੰਦੇ ਨੇ ਇੰਜੈਕਸ਼ਨ ਲਵਾਉਣ ਲੱਗਿਆ ਪੰਜ ਜਣੇ ਫੜਦੇ ਨੇ ਫਿਰ ਉਹ ਟੀਕਾ ਲੱਗਦਾ ਉਹਨਾਂ ਨੂੰ ਤੇ ਜੇ ਉਹ ਆਖੇ ਵੀ ਇਹ ਲੱਤ ਮਾਰੇਗਾ ਤੇ ਫਿਰ ਤੇ ਲਾਓ ਹੀ ਨਾ ਤੇ ਇਲਾਜ ਕਿਵੇਂ ਹੋਏਗਾ ਇਸ ਕਰਕੇ ਸੰਗਤ ਜੀ ਇਹ ਬੇਨਤੀਆਂ ਤਾਂ ਕਰੀ ਦੀਆਂ ਨੇ ਵੀ ਅਸੀਂ ਜੁੜੀਏ ਦੇਖੋ ਯਾਤਰਾ ਤੇ ਜਾਣਾ ਹੈ ਕੁਝ ਪੱਲੇ ਬੰਨਣਾ ਨਹੀਂ ਤੇ ਜਿੰਨਾ ਮਰਜ਼ੀ ਨਹਾਈ ਜੋ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਹਿਬ ਜੀ ਦੀ ਪੰਕਤੀ ਹੈ ਕਬੀਰ ਗੰਗਾ ਤੀਰ ਜੋ ਘਰ ਕਰ ਪੀਵੈ ਨਿਰਮਲ ਨੀਰ ਦਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਵੇ ਕਬੀਰ ਉਹ ਤੂੰ ਗੰਗਾ ਤੇ ਜਾਣਾ ਛੱਡ ਗੰਗਾ ਦੇ ਕਿਨਾਰੇ ਘਰ ਬਣਾ ਲੈ ਜਾ ਕੇ ਭਾਵੇਂ ਰਹਿਣੀ ਉੱਥੇ ਲੱਗ ਪਓ ਜਦੋਂ ਪਿਆਸ ਲੱਗੇ ਗੰਗਾ ਜਲ ਪੀਆ ਕਰ ਪਰ ਇੱਕ ਗੱਲ ਪੱਕੀ ਏ ਜੇ ਨਾਮ ਨਹੀਂ ਨਾ ਜਪਦਾ ਤੇ ਤੇਰਾ ਭਲਾ ਨਾ ਹੋ ਗਿਆ ਭਾਵੇਂ ਉੱਥੇ ਹੀ ਬਹਿ ਜਾ ਕੇ ਪੱਕੇ ਅੰਮ੍ਰਿਤਸਰ ਕੋਠੀ ਖਰੀਦ ਲੈ ਜਾ ਕੇ ਅੰਮ੍ਰਿਤਸਰ ਤੇ ਜਾਲੀ ਪੀਆ ਕਰ ਜਦੋਂ ਪਿਆਸ ਲੱਗੇ ਪਰ ਜੇ ਭਜਨ ਨਾਲ ਮਨ ਨਾ ਜੁੜਿਆ ਫੇਰ ਨਹੀਂ ਗੱਲ ਬਣ ਸਕਦੀ ਫੇਰ ਨਹੀਂ ਤੇ ਸਗੋਂ ਨੇੜੇ ਰਹਿਣ ਵਾਲਾ ਤੇ ਪੱਥਰ ਹੋ ਜਾਂਦਾ ਹੈ ਪੱਥਰ ਜਿੰਨੀ ਨੇੜਤਾ ਵੱਧਦੀ ਜਾਏਗੀ ਓਨਾ ਪੱਥਰ ਦਿਲ ਹੋ ਜਾਂਦਾ ਹੈ ਜਿੰਨੀ ਮੱਛੀ ਅੰਮ੍ਰਿਤਸਰ ਵੇਖਦੀ ਕਿੰਨੀ ਨੀ ਵਿਕਦੀ ਨੀ ਕਿਤੇ ਜਿੰਨਾ ਮਾਸ ਅੰਮ੍ਰਿਤਸਰ ਵੇਖਦਾ ਇੰਨਾ ਵਿਕਦਾ ਨੀ ਕਿਤੇ ਕਿਉਂਕਿ ਉੱਥੇ ਰਹਿਣ ਵਾਲੇ ਜਿਹੜੇ ਮੈਂ ਸਾਰਿਆਂ ਦੀ ਗੱਲ ਨੀ ਕਰਦਾ ਕਈ ਬੜੇ ਸ਼ਰਧਾਵਾਨ ਨੇ ਜਿਹੜੇ ਅੰਮ੍ਰਿਤਸਰ ਸਾਹਿਬ ਰੱਜ ਰੱਜ ਦਰਸ਼ਨ ਰੋਜ਼ ਕਰਦੇ ਨੇ ਪਰ ਕਈ ਅੰਮ੍ਰਿਤਸਰ ਰਹਿਣ ਵਾਲੇ ਇੱਕ ਪ੍ਰੇਮੀ ਨੂੰ ਮੈਂ ਪੁੱਛਿਆ ਮੈਂ ਕਿਹਾ ਤੂੰ ਅੰਮ੍ਰਿਤਸਰ ਰਹਿੰਦਾ ਹੈ ਅਸੀਂ ਪਿੱਛੇ ਜੇ ਅੰਮ੍ਰਿਤਸਰ ਰਹੇ ਸਨ ਉਹਨਾਂ ਦਾ ਘਰ ਨੇੜੇ ਸੀ ਉਹ ਆਇਆ ਤੇ ਮੈਂ ਕਿਹਾ ਅੰਮ੍ਰਿਤਸਰ ਸਾਹਿਬ ਜਾਣਾ ਹੁੰਦਾ ਹੈ ਕਹਿੰਦਾ ਬਾਬਾ ਜੀ 6 ਮਹੀਨਿਆਂ ਬਾਅਦ ਪਤਾ ਨੀ ਉਹਨੇ ਇੱਕ ਦਿਨ ਤੇ ਹੋਰ ਦੱਸਿਆ ਕਿ ਦੀਵਾਲੀ ਦੱਸੀ ਦੋ ਵਾਰੀ ਮੈਂ ਮੱਥਾ ਟੇਕ ਜਾਂਦਾ ਤੇ ਰਹਿੰਦਾ ਦਰਬਾਰ ਸਾਹਿਬ ਬਿਲਕੁਲ ਨੇੜੇ ਮਤਲਬ ਅੱਧਾ ਕਿਲੋਮੀਟਰ ਵੀ ਨਹੀਂ ਦਰਬਾਰ ਸਾਹਿਬ ਉਹਦੇ ਕੋਲ ਨੇੜੇ ਰਹਿਣ ਵਾਲਾ ਪੱਥਰ ਹੋ ਜਾਂਦਾ ਹੈ ਲੂਣ ਦਾ ਦਾਣਾ ਪਾਣੀ ਚ ਪਾਓ ਤੇ ਮਿੰਟ ਚ ਖੁਰ ਜਾਂਦਾ ਹੈ ਪੱਥਰ 100 ਸਾਲ ਪਿਆ ਰਵੇ ਉਹੋ ਜਿਹਾ ਹੀ ਰਹੇਗਾ ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਉਹੋ ਜਿਹੇ ਨਿਕਲ ਆਏਗਾ ਬਾਹਰ ਪੱਥਰ ਨਹੀਂ ਬਣਨਾ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਤੂੰ ਗੰਗਾ ਜੀ ਦਾ ਜਾਲੀ ਛਕਿਆ ਕਰ ਭਾਵੇਂ ਘਰ ਹੀ ਬਣਾ ਲੈ ਜਾ ਕੇ ਉੱਥੇ ਰਹਿ ਹੀ ਪਾਓ ਉੱਥੇ ਭਾਵੇਂ ਪਰ ਇੱਕ ਗੱਲ ਪੱਕੀ ਏ ਸਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ
ਹੋਣੀ ਨਾਮ ਕੋ ਹੋਣੀ ਨਾਮ ਕੋ
तेरी मुक्ति नहीं हो सकती। ते कबीर साहब जी दा नाल दा ही श्लोक है, जदो मन अपना निर्मल कर लेगा ना फिर तीर्थां ते रब लभण जाना, रब तेनू लभदा फिरेगा। कबीर मन निर्मल भया जैसा गंगा नीर, पासे लागो हर फिरे कहत कबीर कबीर। पहला तो कहने ने गंगा दे किनारे घर बना लै, भावे नाम नहीं जपदा ते मुक्ति नहीं होनी, पर जे अंदर वाहिगुरु वाहिगुरु हिरदे च वसिया राम वाहिगुरु परमेश्वर दा नाम, ते फिर रब तेनू लभदा फिरेगा। तेनू रब रब करन दी लोड़ नहीं, रब कबीर कबीर करेगा, ओ भगत भगत करेगा, ओ तेनू याद करेगा, सगो पहला तू याद करदा सै। पर मन निर्मल कर, मन शुद्ध बना लै, ते संगत कीते बिना मन शुद्ध हो नहीं सकता। जिन्ना मनुख संगत करता जाता है उवे जीवन में क्रांति आती है। आनंदपुर साहब जान वाली संगत अजकल वाले नहीं सन, साडे वर्गे नहीं सन, ओ बड़ी श्रद्धा आनंदपुर साहब सारिया ने जाना। कई तो इदा दे सन घरों तुरना आखना आनंदपुर साहब जाके ही प्रशादा छकांगे दर्शन करके, इदा दे प्रण करके तुरदे भी दर्शन करके ही प्रशादा छकना। पैदल सफर होंगे, पग डंडिया होनिया, कच्चे राह होंगे सी, गुरुद्वारे कच्चे, घर कच्चे, पर सिख बड़े पक्के। हुण गुरुद्वारे पक्के, घर भी पक्के, पर असी खुद कच्चे हो गए। ओ खा खांदे सन छोले, ते सिख कहिंदे सन बदाम खाने। सिखा सिखो की खांदे हो? बदाम पे खाने हैं, छोले खाने कहना बदाम, चढ़दी कलाई नहीं सी। असी खाने हैं बदाम, लगदे ने छोले वरगे। हाल यह है कि मन ढेंदी कला, जेड़े बंदे का मन चढ़ती कला विच होएगा ना गुरमुख, ओनू छोले भी बदामा वर्गे लगेंगे। तो चढ़ती कला ठेके ते जाके आएगी, चढ़ती कला किवें आएगी? नानक नाम, फिर चढ़ती कला, फिर चढ़ती कला है। हर मन तन वसिया सोई, जय जयकार करे सब कोई, गल बन जूगी फिर। जे चढ़ती कला साडे कोल है ते छोले भी बनाम ने, जे चढ़ती कला नहीं ते बनाम भी छोले ने। ते चढ़ती कला ही सी ना सिखां कोल, अक्कां दीआं कुकड़ियां खाणियां ते आखणा अनार पै खाने आ। निहंग सिंघां दे पुराने बोले ने ना जेड़े, कई जदों बोलदे ने ते हस पैंदे ने वी आ वेखो जी की बोलदे ने, ये किदां दीआं गल्लां करदे ने। पर उहनां दीआं बोलियां असल विच चढ़ती कला लिआउण वास्ते सन, मन कायम करन वास्ते सन। इस करके अक्कां दीआं कुकड़ियां उहनां नूं अनार जापदियां सन, पर अज साडा हाल यह है सानू अनार अक्कां दीआं कुकड़ियां वर्गे लगदे ने। फर्क पै गया, मन ढेंदी कला च है। वह छपरियां च भी रह के कहिंदे सी बहुत चढ़दी कला च, बड़े आनंद च, बड़े खुश हां, असीं सोहणे सोहणे घरां च वी रहिंदे आ, मर गए जी, बुरा हाल है जी, कुछ नहीं थल्ले पैंदा, चढ़दी कला साडे कोल नहीं। इस करके संगत जी आनंदपुर साहब संगत जा रही सन, बहुत इकट्ठ होया, ते सारे ये सोच के आए कि आनंदपुर साहब की धरती से सतगुरु के दर्शन करने। मन चल आनंदपुर वल तुर चलिए, ਪਹਾੜੀਆਂ ਵੀ ਵਾਹਿਗੁਰੂ ਵਾਹਿਗੁਰੂ ਜਪਦੀਆਂ ਨੇ। ਜਦੋਂ ਕਲਗੀਆਂ ਵਾਲੇ ਉੱਥੇ ਰਹਿੰਦੇ ਸੀ, ਵਸਦੇ ਸੀ, ਬੜੀ ਦੂਰੋਂ ਦੂਰੋਂ ਸੰਗਤ ਆਈ। ਵੱਡਾ ਸਾਰਾ ਪੰਡਾਲ ਲੱਗਿਆ ਹੈ, ਚਾਹ ਨਾਲ ਗਏ, ਬੜੀ ਖੁਸ਼ੀ। ਜੋ ਦਰਸ਼ਨ ਗੁਰ ਮੇਰੇ, ਜੋ ਦਰਸ਼ਨ ਗੁਰ ਮੇਰੇ, ਜੋ ਦਰਸ਼ਨ ਗੁਰ ਮੇਰੇ, ਸੰਗਤਾਂ ਆਈਆਂ ਦਰਸ਼ਨ ਨੂੰ, ਜੋ ਦਰਸ਼ਨ ਗੁਰ ਮੇਰੇ, ਸੰਗਤਾਂ ਸਾਡਾ ਲੋਕ ਦਰਸ਼ਨ, دیکھن دی پیاس ہے نا جنہ دے اندر او تے کہنے نے کھمب وکاندڑے جے لہا کہ نہ سامی تول تن جڑائی اپنے لاہا سو سجن ٹول او کھم جے کتے کسے بجار تو مل دے ہون میں خرید لما تے کس پا خریدا سامے خرید لما اپنا آپ ویچ کے کنا سامی توڑ سامے لے لما تے اپنے شریر نو لا کے اڈ کے اپنے گرو دے اپنے مالک دے درشن کرنا سامے بھی خریدنے پین وہ کھمب ملن سہی جہے گرو نو ملا دیندے آ جہے ستگرو تک پہنچا دیندے آ اپنا آپ ویچ کے نہ مینوں خریدنے پین آنندپور صاحب دی دھرتی تے سنگتاں بڑیاں آئیاں اکٹھ بہت زیادہ ہویا کئی اتہاسکاراں نے 80,000 دا اکٹھ لکھیا انہاں ویلیاں وڈا پنڈال لگا بیبیاں بہ گئیاں بھائی بہ گئے ٹکٹ کی لگا کے سٹیج وال ویندے نے کدوں پچھلے پاسوں گرو گوبند سنگھ مہاراج سٹیج تے آؤندے نے اڑیک لگی ہوئی سی بارہ گائیاں جا رہی سن اڑیک دے نے کدوں سما آوے مہاراج باہر آن تھوڑے چر بعد نگارا بجا نرسنگ بجے تے گرو گوبند سنگھ مہاراج تیار بر تیار ہو کے شستر بستر سجا کے سچے پاتشاہ سٹیج تے آئے پچھلے پاسے جدو ستگرو سچے پاتشاہ ایک دم سٹیج تے آئے گد گد کردا چہرہ تک کے سارے دے من گد گد ہو گئے نہال ہو گئے درشن کر کے ستگرو دے مہاراج رنجیت سنگھ نے ایک واری ٹنڈورا پٹوایا او بندہ مینو ملے جن نے گرو گوبند سنگھ دے درشن کیتے ہون کیونکہ سچ کنڈ گیا نو مارن بہت لمبا سما ہو گیا جدو مہاراج دا ویلا آیا یہ چاہتا سی بھی جی کوئی 125 سال دا بندہ ملے گا تو انہیں درشن کیتے ہون گے 125 سال دا کوئی ملے تو سچ مچ ایک بندہ 115 سال دی عمر دا بزرگ مل پیا انہیں جدو ٹنڈورا سنیا تو انہیں جا کے آخیا بھی میں درشن کیتا مہاراجا رنجیت سنگھ اتنا خوش ہویا اپنے تخت تے با کے نا آپ تھلے بہ گیا اونوں جنہیں درشن کیتے سی بزرگ نے کہندے بابا بس مینوں اے دس وی کیویں دے لگدے سی میرے ستگرو گرو گوبند سنگھ کہو جے پھر انہیں دسیا بھی اتنا مارا دا قد سی ایڈا فرتیلا انہاں دا شریر سی ایدا دا دگ دگ کردا چہرہ سی بستر اینے سچ ہر گل دسی جو انہیں درشن کیتے سی میں ادو 15-16-18 سال ادان جی انہیں دسیا کہ میں اس ویلے این میری عمر ہونی ہے 15-18 دے وچ جدو میں درشن کرتا اچھا بابا پھر تو متھا ٹیکیا کہ نہ ہاں سنگت نمسکار کرتی سی ستگران کے چرنا تے میں متھا ٹیکیا جدو کہ میں انہوں نے چرنا اتنے سر رکھیا سی نا ادا لگا جی میں کوئی بجلی کی چرنا ہٹ سارے شریر وچ چھڑ گئی بجلی لنگی ہوں نا میرے بیٹ کی چرنا ہٹ کھڑ گئی سارے شریر ایک واری انہوں نے درشن کیتے ہیں مراجیا دنیا بڑی ویکھی وہ جہ میں مڑ کے چہرہ نہیں ویکھتا این کھچ سی انہوں نے کشش سی بھی جیڑا درشن کرتا سی درشن دیکھتے ہی سدھ کی نہ سدھ رہی بدھ کی نہ بدھ رہی مت میں نہ مت سرت میں نہ سرتے ہو دھیان میں نہ دھیان رہے ہو گیان میں نہ گیان رہے ہو گت میں نہ گت ایسی انہاں دے درشنا وچ تے مہاراجا بڑا خوش ہویا بڑی سیوا کیتی سی اس بزرگ دی جنہیں کلگیاں والے دے درشن کیتے سی تے او 80,000 بھاگاں والا ہونا ہے ساڈے بزرگاں چ ہون گے کوئی نہ کوئی کوئی کسے پیڑھی چ ہے کوئی کتے ہے کوئی کتے ہونا ہے کوئی انہاں چ بھی بیٹھا کل چو ہونا کتے نہ کتے کوئی 80,000 دی گنتی سی تے جدو کلگیاں والیاں نو ڈیک دے نے مہاراج آن تے درشن دین بڑے چر تو ویاکل سن سا دے تے مہاراج آئے لشکار پے وے چکراں دے لشکار پے وے Thank you. مہاراج آئے سٹیج تے ایک دم آ کے بیٹھے تھوڑا چر تے نیتر بند کر کے بیٹھے دے. پھر 1699 دی وساکھی والے دن پھر ایک دم سٹیج تے کھڑے ہو گئے اشارہ کیتا ٹاڈی بند ہو گئے چپ کر گئے کلگی تر کھلو گئے 80,000 دے اکٹھ وچ گج کے میان وچوں سری صاحب باہر کڈ کے اچی آواز وچ آکھیا کہ میں پہلے جامے تو لے کے گرو نانک پاتشاہ تو لے کے ہن تک تہانوں ایک سبق پڑھاونا آیا ہن تک پڑھایا ہے سب اے تقریباً 225 سال تو ود ہو گیا ٹائم مہاراج کہندے بڑے چر تو سبق پڑھا رہا میں ویکھنا چاہنا کہ پکایا کنیا کو نے ہے کنے کنے جنہاں نے پکایا ہے تے گلگیتر نے اس ویلے آکھیا اج تک منگدے ہی آئے ہو نا دودھ دیو پت دیو آ دیو آ دیو آ دیو اج تک تسی منگیا ہے اج میں منگاں گا گلگیتر جی کہندے ہن ویکھو سارے حیران سن کیڈا وڈا اکٹھ کیوں کیتا ہے سارے آنو سنیہے دے دے کے کیوں سدیا ہے تو جدو مہاراج نے آخیا میں منگاں گا کئی وچ سوچ دے نے کچھ نہ کچھ بناونا ہوئے گا مہاراج کہن گے تھوڑی تھوڑی سیوا کرو سادے میں اینی کمایا دے دیاں گا دوجا کرے جے گھوڑے آکھن گے میں اینے لیا دیاں گا تیجا آکھے جے فوج بھرتی کرنی ہوئے گی تے میں منڈا اپنا دے دیاں گا مارا بھرتی کر لو مجھ سوچ دے کلگی تر کئی نے اج تک منگتے آئے اج میں منگا گا تے مہاراج نے آخیا کی چاہیے میان وچوں تلوار کڈ کے گرجنی آواز وچ آخیا مینوں ایک سر چاہیے مینوں ایک سر چاہیے جدوں گل سنی بھی سر چاہیے سارے نے گوڈیاں چ سر دے لے نیویاں پا لیا آ کی آخ دیتا وہ چیز منگن جڑی دین والی سر ڈر ایسا لگتا مارا سامنے بھی سچ مجھے چلاؤ گے تلوار روگ ایسا سی ادھر ایک دم بیر رس آئے سن لال نیتر ہو گئے سات سن گڑ کے جدو مہاراج بولے میں آن تو تلوار کڈی ہوئی ہے تو پتا بھی جٹکا دین گے اج نہیں چڑ دے کوئی ہمت نہ کرے مہاراج دے سامنے جان دی سدگرو آخن لگے اٹھو مینو سر چاہیے نہیں کوئی اٹھیا دوجی آواز تیجی واری پھر دوہرایا گرو نانک پاتشاہ جی دے بچنا پڑھنے نا جو تو پریم کھیلن کا چاؤ سر تھر تلی گلی موڑی آؤ ات مارگ پیر تریجے سر دیجے کان نہ کیجے کلگی تھر دا آوازا سی سر تھر کے تلی تے
Yeah.
ਲੜਾਈ ਦਾ ਮਾਹਰ ਕਹਿੰਦੇ ਇੱਕ ਉੱਠੇ ਪਹਿਲੀ ਆਵਾਜ਼ ਤੇ ਨਾ ਕੋਈ ਉੱਠਿਆ, ਦੂਜੀ ਆਵਾਜ਼ ਤੇ ਨਾ ਕੋਈ ਉੱਠਿਆ, ਤੀਜੀ ਆਵਾਜ਼ ਤੇ ਦਇਆ ਰਾਮ ਉੱਠ ਖਲੋਤਾ। ਕਹਿੰਦਾ ਮਹਾਰਾਜ ਮਾਫ ਕਰ ਦਿਓ, ਭੁੱਲ ਹੋ ਗਈ, ਦੋ ਆਵਾਜ਼ਾਂ ਤੇ ਨਹੀਂ ਉੱਠਿਆ, ਮਾਫ ਕਰੋ। ਸੱਚੇ ਪਾਤਸ਼ਾਹ ਕਹਿੰਦੇ ਨੇ ਸਿਰ ਭੇਟ ਕਰਨ ਆਇਆ? ਕਹਿੰਦਾ ਹਾਂ ਮਹਾਰਾ, ਮੇਰਾ ਸਿਰ ਤੇ ਹੈ ਹੀ ਤੁਹਾਡਾ, ਮੈਂ ਮੂਰਖ ਥੱਲੇ ਬੈਠਾ ਸੋਚੀ ਗਿਆ ਵੀ ਉੱਠਾਂ ਕਿ ਨਾ ਉੱਠਾਂ, ਤੁਹਾਡੇ ਸੇਵਕ ਆ, ਤੁਹਾਡਾ ਹੀ ਹੈ ਸਾਰਾ ਕੁਝ, ਤਨ ਮਨ ਧਨ ਸਭ ਸੌਂਪ ਗੁਰ ਕੋ, ਪੜ੍ਹਨੇ ਆ ਪਰ ਕਮਾਇਆ ਨਹੀਂ, ਭੁੱਲ ਹੋ ਗਈ, ਮਾਫ ਕਰੋ, ਆਇਆ ਮੇਰੀ ਮੇਰਾ ਸਿਰ ਹਾਜ਼ਰ ਹੈ। ਕਲਗੀਆਂ ਵਾਲੇ ਕਹਿੰਦੇ ਆ ਮਜ਼ਾਕ ਨਹੀਂ ਪਿਆ ਕਰਦਾ, ਹਾਸਾ ਨਹੀਂ ਇੱਥੇ ਕੋਈ, ਇਹ ਮਜ਼ਾਕ ਨਹੀਂ, ਮੈਂ ਤੇਰਾ ਸਿਰ ਧੜ ਤੋਂ ਜੁਦਾ ਕਰਾਂਗਾ। ਕਹਿੰਦਾ ਸੱਚੇ ਪਾਤਸ਼ਾਹ ਸਿਰ ਤੁਹਾਡਾ। ਕਲਗੀਆਂ ਵਾਲੇ ਫਿਰ ਗੁਰਮੁਖੋਂ ਬਾਂਹ ਤੋਂ ਫੜ ਕੇ ਖਿੱਚ ਕੇ ਲੈ ਗਏ ਅੰਦਰ ਤੰਬੂ ਵਿੱਚ, ਜ਼ੋਰ ਨਾਲ ਤਲਵਾਰ ਤਲਵਾਰ ਚੱਲਣ ਦੀ ਵੀ ਆਵਾਜ਼ ਆਈ, ਤੇ ਹੁਣ ਜਦੋਂ ਆਏ ਚਿਹਰਾ ਅੱਗੇ ਨਾਲੋਂ ਵੀ ਲਾਲ ਤੇ ਲਿਬੜੀ ਹੋਈ ਤਲਵਾਰ, ਖੂਨ ਨਾਲ, ਖੂਨ ਨਾਲ ਲਿਬੜੀ। ਜਦੋਂ ਸੱਚਮੁੱਚ ਵੇਖਿਆ ਵੀ ਝਟਕਾ ਤਾਏ ਤੇ ਜਿਹੜੇ ਬਾਹਰ ਬੈਠੇ, ਪਹਿਲਾਂ ਤੇ ਉਹਨਾਂ ਦੇ ਆਸਾ ਹੀ ਚਲੋ ਹੋਏਗਾ, ਬੜੇ ਖਰੇ ਕੀ ਕਰਨ ਲੱਗੇ, ਜਦੋਂ ਵੇਖਿਆ ਵੀ ਇਹ ਤੇ ਸੱਚਮੁੱਚ ਹੀ ਹੋ ਗਿਆ ਕੰਮ ਉਹਦਾ, ਤੇ ਦਇਆ ਸਿੰਘ ਦਇਆ ਰਾਮ 80,000 ਵਿੱਚੋਂ ਕਹਿੰਦੇ ਅੱਧੇ ਭੱਜ ਗਏ ਸੀ, ਜੁੱਤੀਆਂ ਵੀ ਨਹੀਂ ਚੁੱਕੀਆਂ, ਕਿਸੇ ਨੇ ਭੱਜ ਲਓ ਜਿੱਧਰ ਦੀ ਭੱਜਿਆ, ਵੱਢ ਨਾ ਦੇਣ ਸਾਰਿਆਂ ਨੂੰ। ਫਿਰ ਮਹਾਰਾਜ ਕਹਿੰਦੇ ਆ ਇੱਕ ਸੀਸ ਹੋਰ ਚਾਹੀਦਾ, ਇੱਕ ਗੱਲ ਕਮਾਲ ਦੀ, ਇਹ ਨਹੀਂ ਆਖਿਆ ਪੰਜ ਚਾਹੀਦੇ ਨੇ, ਫਿਰ ਤੇ ਸਾਰਿਆਂ ਨੇ ਬੈਠੇ ਰਹਿਣਾ ਤੇ ਪੰਜ ਸੀਸ ਲੈਣਗੇ, ਬਾਕੀ ਤੇ ਬਚ ਜਾਣਗੇ। ਉਹਨਾਂ ਨੂੰ ਇਹ ਸੀ ਕਿ ਇੱਕ 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 ਕਰਕੇ ਸਾਰੇ ਹੀ ਸੱਚ ਧਕਾ ਦੇਣ, ਆਈ ਵਾਰੀ ਕਹਿੰਦੇ ਨੇ ਇੱਕ ਸੀਸ ਚਾਹੀਦਾ, ਇੱਕ ਚਾਹੀਦਾ, ਦੂਜੀ ਵਾਰੀ ਆਏ ਫਿਰ ਇੱਕ ਚਾਹੀਦਾ, ਕਿਤੇ ਸਾਰਿਆਂ ਨੂੰ ਖਤਮ ਨਾ ਕਰ ਦੇਣ, ਪਰ ਮਹਾਰਾਜ ਤੇ ਨੀਂਹ ਰੱਖ ਰਹੇ ਸਨ। ਨਵੀਂ ਇੱਕ ਨੀਂਹ, ਨਵੀਂ ਪਿਰਤ, ਨਵੀਂ ਰੀਤ ਸੀ, ਵੱਖਰੀ ਚੀਜ਼ ਦੇ ਰਹੇ ਸਨ, ਪਰ ਨਹੀਂ ਸੀ ਸਮਝ, ਬੇਸਮਝ ਜ਼ਮਾਨਾ ਕੀ ਜਾਣੇ ਸਤਿਗੁਰ ਦੀਆਂ ਗੁੱਝੀਆਂ ਰਮਜਿਆਂ ਨੂੰ, ਕੌਣ ਸਮਝੇ ਮਹਾਰਾਜ ਦੀਆਂ ਚੋਜਾਂ ਨੂੰ ਵੀ ਉਹ ਕਿਸ ਰੰਗ ਵਿੱਚ ਨੇ, ਕਿਸ ਮੌਜ ਵਿੱਚ ਨੇ, ਕਿਸ ਮਸਤੀ ਵਿੱਚ ਨੇ, ਕੌਣ ਸਮਝੇ। ਅੱਧੇ ਭੱਜ ਗਏ, ਦੌੜ ਗਏ, ਦੂਜੀ ਆਵਾਜ਼ ਮਾਰੀ, ਧਰਮ ਚੰਦ ਉੱਠਿਆ, ਮਹਾਰਾਜ ਮਿਹਰ ਕਰੋ ਮੇਰਾ ਸੀਸ ਆ ਜਾ, ਬਾਹਰ ਤੋਂ ਫੜ ਕੇ ਖਿੱਚ ਕੇ ਲੈ ਗਏ, ਤਲਵਾਰ ਚੱਲਣ ਦੀ ਆਵਾਜ਼ ਆਈ ਤੇ ਫੇਰ ਆਏ, ਕਹਿੰਦੇ ਇੱਕ ਸੀਸ ਹੋਰ ਚਾਹੀਦਾ, ਹੋਰ ਦੌੜ ਗਏ। ਕਈਆਂ ਨੇ ਮਾਤਾ ਜੀ ਕੋਲ ਸ਼ਿਕਾਇਤ ਜਾ ਕੀਤੀ, ਕਹਿੰਦੇ ਤੁਹਾਡਾ ਲਾਲ ਪਤਾ ਨੀ ਉਹਨੂੰ ਕੀ ਹੋ ਗਿਆ, ਅੱਜ ਤੱਕ ਪਹਿਲੇ ਗੁਰੂ ਤੇ ਸਿੱਖ ਬਣਾਉਂਦੇ ਰਹੇ ਨੇ, ਬਣਿਆ ਨੂੰ ਵੱਢਣ ਲੱਗ ਪਏ ਨੇ, ਵੱਢਾ ਹੀ ਧਰ ਲਿਆ, ਕਿਵੇਂ ਆਉਣਗੇ ਲੋਕ ਇੱਥੇ, ਅਸੀਂ ਤੇ ਏਡੀ ਏਡੀ ਦੂਰੋਂ ਆਏ ਹਾਂ, ਉਹ ਵੇਖੋ ਵੱਢ ਰਹੇ ਨੇ, ਸਿਦਕੋ ਹਾਰ ਬੈਠੇ ਗੁਰਮੁਖੋ, ਕੱਚੇ ਨੇ ਨਾ ਜਿਹੜੇ, ਮਾੜੀ ਜੀ ਕੋਈ ਗੱਲ ਬਣੇ, ਬਹਾਨਾ ਬਣੇ, ਬਸ ਹੋ ਗਏ। ਚੜ੍ਹਦੀ ਕਲਾ ਵਾਲੇ ਜਿਹੜੇ ਸਿੰਘ ਨੇ ਉਹ ਭਰੋਸਾ ਰੱਖਦੇ, ਤੋ ਕਹਿੰਦੇ ਨੇ ਕੋਈ ਗੱਲ, ਜੇ ਕੋਈ ਮਾੜਾ ਮੋਟਾ ਦੁੱਖ ਦਾ ਸਮਾਂ ਆਇਆ ਹੈ ਤੇ ਕੱਟਣ ਵਾਲੇ ਵੀ ਤੇ ਸਤਿਗੁਰੂ ਨੇ, ਰਾਤ ਨਾ ਹੋਵੇ ਤੇ ਦਿਨ ਦੀ ਕਦਰ ਕਿੰਨੇ ਕਰਨੀ, ਹੁਣ ਤੇ ਉਡੀਕਨੇ ਆ ਵੀ ਦਿਨ ਆਏਗਾ, ਦਿਨੇ ਆਹ ਕੰਮ ਕਰਨਾ, ਦਿਨੇ ਉੱਥੇ ਜਾਣਾ ਹੈ, ਦਿਨੇ ਆਹ ਕਰਾਂਗੇ, ਰਾਤ ਨਾ ਹੋਵੇ ਦਿਨ ਦੀ ਕਦਰ ਨਹੀਂ ਕਰਨੀ ਕਿਸੇ ਨੇ। ਯਾਦ ਰੱਖੋ ਪਿਆਰਿਓ, ਦੁੱਖ ਨਾ ਹੋਣ ਤੇ ਸੁੱਖਾਂ ਨੂੰ ਕੌਣ ਜਾਣੇਗਾ, ਸੁੱਖ ਦਾ ਸਵਾਦ ਹੀ ਫੇਰ ਆਉਂਦਾ ਜੇ ਦੁੱਖਾਂ ਤੋਂ ਬਾਅਦ ਆਵੇ। ਮਾਂ ਦੁੱਖ ਝੱਲਦੀ ਹੈ, ਜਨਮ ਪੀੜਾ ਝੱਲਦੀ ਹੈ, ਪਰ ਜਦੋਂ ਬੱਚੇ ਦਾ ਮੁੱਖ ਵੇਖਦੀ ਹੈ ਉਹਨੂੰ ਦਰਦ ਭੁੱਲ ਜਾਂਦੇ, ਉਹਨੂੰ ਤਕਲੀਫ ਭੁੱਲ ਜਾਂਦੀ, ਦੁੱਖ ਤੋਂ ਬਾਅਦ ਸੁੱਖ ਦਾ ਅਹਿਸਾਸ ਹੀ ਫੇਰ ਹੁੰਦਾ, ਆਨੰਦ ਹੀ ਫੇਰ ਆਉਂਦਾ। ਜੇ ਜ਼ਿੰਦਗੀ 'ਚ ਸੁੱਖ ਹੀ ਸੁੱਖ ਹੋਣ ਤੇ ਉਹ ਕਾਹਦੀ ਜ਼ਿੰਦਗੀ, ਦੁੱਖ ਸੁੱਖ ਇਹ ਇਹੀ ਤੇ ਸਾਡੀ ਜ਼ਿੰਦਗੀ, ਤੇ ਭੱਜਣਾ ਨੀ ਚਾਹੀਦਾ ਦੁੱਖਾਂ ਤੋਂ। ਮਹਾਰਾਜ ਤੇ ਕਹਿੰਦੇ ਨੇ ਉਹ ਸਿੱਖ ਹੀ ਨੀ ਜਿਹੜਾ ਇਹ ਆਂਦਾ ਮੈਨੂੰ ਦੁੱਖ ਨਾ ਦੇ, ਸਿੱਖ ਤੇ ਹੈ ਹੀ ਉਹ ਹੈ ਜਿਹੜਾ ਕਹਿੰਦਾ ਮਾਲਕਾ ਦੁੱਖ ਦੇ ਪਰ ਦੁੱਖ ਨੂੰ ਚੱਲਣ ਦੀ ਤਾਕਤ ਵੀ ਦੇ, ਇਹ ਨੀ ਕਹਿੰਦਾ ਵੀ ਸੁੱਖ ਹੀ ਦੇ, ਬਸ ਸੁੱਖ ਹੀ ਦੇ। ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਉੱਥੇ ਦੀਵਾਨ, ਰਵਿੰਦਰ ਨਾਥ ਟੈਗੋਰ ਕਹਿੰਦੇ ਹੁੰਦੇ ਸਨ, ਹੇ ਰੱਬਾ ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ, ਮੈਂ ਇਹ ਅਰਦਾਸ ਕਰਨਾ ਵੀ ਮੇਰੀਆਂ ਸਾਰੀਆਂ ਅਰਦਾਸਾਂ ਨਾ ਮੰਨੀ। ਕਿਉਂ? ਕਹਿੰਦੇ ਮੈਂ ਤੇ ਬੱਚਾ, ਅਸੀਂ ਤੇ ਮੂਰਖ ਬੰਦੇ ਆ, ਬੱਚਾ ਤੇ ਨਿਆਣਾ, ਬੱਚਾ ਤੇ ਮੰਗਦਾ ਰਹਿੰਦਾ ਹੈ, ਤੂੰ ਸਾਡਾ ਬਾਪੂ ਹੈ, ਬਾਪੂ ਨੂੰ ਪਤਾ ਬੱਚੇ ਲਈ ਕੀ ਚੰਗਾ ਹੈ ਤੇ ਕੀ ਮਾੜਾ ਹੈ। ਮੈਂ ਅਰਜ਼ ਕੀਤੀ ਸੀ ਕੱਲ ਵੀ ਉੱਥੇ, ਇੱਥੇ ਵੀ ਕਰ ਦੇਣਾ, ਹੁਣ ਬੱਚਾ ਤੇ ਤੁਰਿਆ ਜਾਂਦਾ ਆਖੇਗਾ ਮੈਨੂੰ ਕਤੂਰਾ ਲੈ ਦਿਓ ਨਿੱਕਾ ਜਿਹਾ, ਤੁਸੀਂ ਆਖੋਗੇ ਹਾਂ ਬੱਚੇ ਨੂੰ ਪਾਲ ਲੈਗਾ, ਲੈ ਦਿਓਗੇ ਬੱਚੇ, ਬੱਚਾ ਕਹੇਗਾ ਬਿੱਲੀ ਦਾ ਬੱਚਾ ਲੈ ਦਿਓ, ਮੈਂ ਤੇ ਬਿੱਲੀ ਪਾਲਣੀ ਘਰ, ਤੁਸੀਂ ਕੋ ਬਿੱਲੀ ਵੀ ਰੱਖ ਲਓ, ਤੇ ਬੱਚਾ ਤੇ ਕਮਲਾ ਬੱਚਾ ਤੇ ਕਹੇਗਾ ਹਾਥੀ ਲੈ ਦਿਓ, ਚਾਹੇ ਤੇ ਆਪ ਨੂੰ ਸੋਚਣਾ ਪੈਣਾ ਵੀ ਹਾਥੀ ਕੁਚਲ ਦੇਗਾ ਇਹਨੂੰ, ਤੇ ਪਿਓ ਸਿਆਣਾ ਸੋਚੇਗਾ, ਬੱਚਾ ਤੇ ਨਿਆਣਾ ਹੈ। ਰਵਿੰਦਰ ਨਾਥ ਕਹਿੰਦੇ ਸੀ ਅਸੀਂ ਤੇ ਨਿਆਣੇ ਆ, ਅਸੀਂ ਤੇ ਮੂਰਖ ਹਾਂ, ਅਸੀਂ ਤੇ ਕਹਿੰਦੇ ਪੁੱਤ ਦੇ ਦੇ, ਹੋਰ ਦੇ ਦੇ, ਧੀ ਦੇ ਦੇ, ਹੇ ਮਾਲਕਾ ਸਾਨੂੰ ਸੋਹਣਾ ਘਰ ਦੇ ਦੇ, ਪਰ ਅਸਲ ਵਿੱਚ ਤੈਨੂੰ ਪਤਾ ਵੀ ਕਿਹੜੀ ਚੀਜ਼ ਚ ਮੇਰਾ ਫਾਇਦਾ ਹੈ, ਕਿਹੜੀ ਚੀਜ਼ ਚ ਨੁਕਸਾਨ ਹੈ। ਤੇ ਉਹਨੂੰ ਪਤਾ ਹੁੰਦਾ ਜੋ ਤੈਨੂੰ ਚੰਗਾ ਹੈ ਲੱਗਦਾ ਉਹ ਦੇ, ਜੋ ਤੈਨੂੰ ਨਹੀਂ ਚੰਗਾ ਲੱਗਦਾ ਉਹ ਅਰਦਾਸ ਮੇਰੀ ਮੋੜ ਨਹੀਂ, ਉਹ ਨਾ ਮੰਨੀ ਮੇਰੀ, ਉਹ ਮੰਨੀ ਜਿਹੜੀ ਤੈਨੂੰ ਚੰਗੀ ਲੱਗਦੀ। ਇਸ ਕਰਕੇ ਅਸੀਂ ਬਾਪੂ ਤੇ ਛੱਡ ਦਈਏ ਵੀ ਸੱਚੇ ਪਾਤਸ਼ਾਹ ਤੁਹਾਨੂੰ ਜੋ ਪਾਉਂਦਾ ਹੈ, ਤੇ ਜਦੋਂ ਅਸੀਂ ਵੇਖਦੇ ਹਾਂ ਵੀ ਨਹੀਂ ਪੁੱਤਰ ਹੋਇਆ ਤੇ ਸਮਝ ਲਓ ਇਹਦੇ ਚ ਸਾਡਾ ਭਲਾ ਹੀ ਹੋਇਆ, ਕੁਛ ਵੀ ਨਹੀਂ ਹੋਇਆ ਇਹਦੇ ਚ ਵੀ ਸਾਡਾ ਭਲਾ ਹੀ ਹੋਣਾ ਹੈ, ਤੇ ਆਇਆ ਚਲਿਆ ਗਿਆ ਇਹਦੇ ਚ ਵੀ ਸਾਡਾ ਭਲਾ ਹੀ ਹੋਇਆ। ਅਸੀਂ ਸਮਝ ਨਹੀਂ ਸਕਦੇ ਕਿ ਸਤਿਗੁਰੂ ਕਿਸ ਰੰਗ ਵਿੱਚ ਨੇ, ਉਹ ਕਦੇ ਸਾਡਾ ਮਾੜਾ ਨਹੀਂ ਕਰਦੇ, ਸਾਡੀ ਸੋਚ ਮਾੜੀ ਹੈ, ਅਸੀਂ ਸਤਿਗੁਰੂ ਦੀ ਉਸ ਰਮਝ ਨੂੰ, ਉਸ ਖੇਡ ਨੂੰ, ਉਸ ਮੌਜ ਨੂੰ ਸਮਝ ਨਹੀਂ ਸਕਦੇ। ਇਸ ਕਰਕੇ ਸੰਗਤੇ ਜੋ ਉਹ ਮਾਲਕ ਕਰਦਾ ਉਹਦੀ ਰਜਾ ਵਿੱਚ ਰਹਿਣਾ ਹੀ ਸਿੱਖੀ ਹੈ। ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਕਹਿੰਦੇ ਜਿਹੜਾ ਆਪਣੀਆਂ ਮਰਜ਼ੀਆਂ ਕਰਦਾ ਉਹ ਵਿਛੜ ਕੇ ਚੋਟਾਂ ਖਾਂਦਾ, ਜਿਹਨੇ ਹੁਕਮ ਨੂੰ ਸਮਝ ਲਿਆ ਉਹਨੇ ਸਭ ਕੁਝ ਸਮਝ ਲਿਆ। ਜਿਹੜਾ ਕਹੇਗਾ ਨਾ ਮਾਲਕ ਦੀ ਰਜ਼ਾ ਹੈ ਉਹ ਖੁਸ਼ ਰਹੇਗਾ। ਤੇ ਮਾਤਾ ਜੀ ਆਖਣ ਲੱਗੇ ਉਹ ਮੇਰਾ ਲਾਲ ਸਿਆਣਾ ਹੈ, ਗੱਦੀ ਤੇ ਬੈਠਾ ਹੈ, ਉਹ ਜੋ ਕਰੇਗਾ ਚੰਗਾ ਕਰੇਗਾ, ਉਹ ਸਿੱਖੋ ਆਪਣਾ ਸਿਦਕ ਕਾਇਮ ਰੱਖੋ। ਮਾਤਾ ਜੀ ਕਹਿੰਦੇ ਮੈਂ ਇਹਦੇ ਵਿੱਚ ਨਹੀਂ ਆਵਾਂਗੀ, ਜੋ ਮੇਰਾ ਲਾਲ ਕਰ ਰਿਹਾ ਹੈ ਉਹ ਚੰਗਾ ਕਰੇਗਾ। ਫਿਰ ਗੁਰਮੁਖੋ ਦੂਜੀ ਆਵਾਜ਼ ਮਾਰੀ, ਤੀਜੀ ਤੇ ਹਿੰਮਤ ਰਾਏ ਉੱਠਿਆ, ਚੌਥੀ ਤੇ ਮੋਕਮ ਚੰਦ ਉੱਠਿਆ, ਪੰਜਵੀਂ ਤੇ ਸਾਹਿਬ ਅਦਾਸ ਉੱਠਿਆ। ਪੰਜ ਆਵਾਜ਼ਾਂ ਮਾਰੀਆਂ, ਪੰਜ ਪਿਆਰੇ ਵਾਰੀ ਵਾਰੀ ਫਿਰ ਅੰਦਰ ਲਜਾਂਦੇ ਰਹੇ ਤੇ ਟਕਾਉਂਦੇ ਰਹੇ, ਤੇ ਕਈਆਂ ਨੇ ਤੇ ਲਿਖ ਦਿੱਤਾ ਕਿ ਅੰਦਰ ਬੱਕਰੇ ਬੰਨੇ ਸੀ, ਆਹ ਤੇਰਾ ਪਿਓ ਬੰਨ ਕੇ ਆਇਆ ਸੀ ਉੱਥੇ ਬੱਕਰੇ। ਬਹੁਤ ਸਾਰੇ ਇਤਿਹਾਸਕਾਰ ਏਦਾਂ ਵੀ ਲਿਖਦੇ ਵੀ ਅੰਦਰ ਬੱਕਰਾ ਵੱਢ ਦਿੰਦੇ ਸੀ, ਬਾਹਰ ਆ ਕੇ ਕਹਿੰਦੇ ਸੀ ਸਿੱਖ ਵੱਢਣਾ ਆ। ਇੱਕ ਗੱਲ ਧਿਆਨ ਚ ਰੱਖੋ ਗੁਰਮੁਖੋ, ਉਹ ਗੁਰੂ ਹੀ ਕਾਹਦਾ ਜਿਹੜਾ ਸਿੱਖਾਂ ਤੋਂ ਪੜਦੇ ਰੱਖੇ, ਝੂਠ ਬੋਲੇ। ਇਹਦਾ ਮਤਲਬ ਇਹ ਹੋਇਆ ਵੀ ਝੂਠ ਕਹਿਣਾ ਕੁਝ ਹੋਰ ਤੇ ਦੱਸਣਾ ਕੁਝ ਹੋਰ। ਨਾਲੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਪਿਆ ਲਿਖਣਾ ਹੈ, ਸਾਰਾ ਇਤਿਹਾਸ ਲਿਖਣਾ ਵੀ ਮਹਾਰਾਜ ਸੱਚੇ ਪਾਤਸ਼ਾਹ ਇੱਦਾਂ ਸੀ, ਨਾਲੇ ਸਤਿਗੁਰੂ ਕਹਿੰਦਾ ਤੇ ਨਾਲੇ ਕਹਿੰਦਾ ਉਹ ਝੂਠ ਬੋਲਦੇ ਨੇ, ਇਹ ਕਿਵੇਂ ਹੋ ਸਕਦਾ। ਜਿਹੜੇ ਇਤਿਹਾਸਕਾਰ ਨੇ ਇੱਕ ਨੇ ਨੀ ਇਹ ਗੱਲ ਲਿਖੀ, ਮਹਾਰਾਜ ਦੇ ਚਰਨਾਂ ਚ ਬੈਠਾ ਘੱਟ ਤੋਂ ਘੱਟ ਚੰਗੇ ਚੰਗੇ 10 ਲਿਖਾਰੀਆਂ ਨੇ ਇਹ ਲਿਖਿਆ ਵੀ ਬੱਕਰੇ ਬੰਨੇ ਸੀ, ਅੰਦਰ ਵੱਢਦੇ ਬੱਕਰਾ ਸੀ ਤੇ ਕਹਿੰਦੇ ਸਿੱਖ, ਏਦਾਂ ਲਿਖਿਆ ਕਹਿੰਦੇ। ਪਰ ਇਹ ਵੱਡਾ ਭੁਲੇਖਾ ਹੈ, ਵੱਡਾ ਪੜਦਾ ਹੈ, ਬਹੁਤ ਵੱਡਾ ਪੜਦਾ ਹੈ। ਸਾਧ ਸੰਗਤ ਕਦੇ ਵੀ ਉਹ ਇਸ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਸਤਿਗੁਰੂ ਸੰਪੰਨ, ਸਰਬ ਕਲਾ ਸੰਪੰਨ ਸਨ, ਉਹਨਾਂ ਨੇ ਇੱਕ ਨਵੀਂ ਕੌਮ ਦੀ ਸਿਰਜਣਾ ਕੀਤੀ ਕਰਦੀ ਸੀ। ਇੱਕ ਮੁਰਦੀ ਮੁਰਦਾ ਹੋ ਚੁੱਕਿਆ ਹਿੰਦੁਸਤਾਨ ਵਿੱਚ, ਨਵੀਂ ਰੂਹ ਫੂਕਣੀ ਸੀ, ਇਸ ਕਰਕੇ ਉਹਨਾਂ ਨੇ ਇਹ ਖੇਡ ਰਚੀ। ਤੇ ਜਿਹੜਾ ਔਰੰਗਜ਼ੇਬ ਦਾ ਸੂਇਆ ਆ ਕੇ ਖਬਰ ਦੇਣ ਵਾਲਾ ਸੀ, ਉਹਨੇ ਤੇ ਇਹ ਵੀ ਲਿਖਿਆ, ਉਹਨੇ ਗਿਣਤੀ 20,000 ਲਿਖੀ ਹੈ, ਪਰ ਉਹਨੇ ਇਹ ਵੀ ਗੱਲ ਲਿਖੀ ਹੈ, ਕਹਿੰਦਾ ਪੜਦਾ ਹੀ ਕੋਈ ਨਹੀਂ ਸੀ, ਸਾਹਮਣੇ ਹੀ ਝਟਕਾ ਦਿੱਤੇ ਸੀ। ਉਹਨੇ ਤੇ ਵੀ ਕਿਹਾ ਵੀ ਸਟੇਜ ਤੇ ਹੀ ਵੱਢ ਦਿੱਤੇ ਸੀ, ਤੇ ਪੰਜਾਂ ਦੇ ਸਿਰ ਧੜਾਂ ਨਾਲ ਜੋੜ ਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਉਹਨਾਂ ਦੇ ਮੁੱਖ ਵਿੱਚ ਅੰਮ੍ਰਿਤ ਪਾ ਕੇ ਦੁਬਾਰਾ ਜਿਉਂਦੇ ਕੀਤਾ ਸੀ, ਦੁਬਾਰਾ ਸੁਰਜੀਤ ਕੀਤਾ ਸੀ। ਬਾਕੀ ਗੱਲ ਇਹ ਹੈ, ਤੰਬੂ ਲੱਗਾ ਸੀ, ਪੜਦਾ ਲਾਇਆ ਸੀ ਕਲਗੀਆਂ ਵਾਲੇ ਨੇ, ਸਾਨੂੰ ਕੋਈ ਹੱਕ ਨਹੀਂ, ਅਸੀਂ ਉਹ ਪੜਦਾ ਚੁੱਕ ਕੇ ਵੇਖੀਏ, ਸਾਨੂੰ ਕੋਈ ਹੱਕ, ਅੰਦਰ ਬੱਕਰੇ ਸਨ ਕੀ ਸੀ, ਬਸ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਲੈ ਕੇ ਆਏ। ਬਾਕੀ ਗੱਲ ਇਹ ਹੈ ਗੁਰਮੁਖੋ, ਜਿਹੜੇ ਬੱਕਰੇ ਨੇ ਤੇ ਉਦਾਂ ਹੀ ਨਹੀਂ ਟੇਕ ਕੇ ਬਹਿੰਦੇ, ਇਹਨਾਂ ਨੂੰ ਤੇ ਉਹਦੇ ਮਿਆਂ ਮਿਆਂ ਕਰੀ ਜਾਣੀ ਸੀ, ਉਹਨਾਂ ਨੇ ਪਿੱਛੇ ਪਤਾ ਲੱਗ ਜਾਣਾ ਬੱਕਰਾ। ਹੁਣ ਇੱਥੇ ਆ ਆਪਾਂ ਪੰਡਾਲ ਚ ਬੈਠੇ ਆ, ਤੁਸੀਂ ਬੰਨ ਕੇ ਪੰਜ ਬੱਕਰੇ ਲਿਆਓ, ਤੇ ਪੰਜ ਬੱਕਰਿਆਂ ਨੂੰ ਤੁਸੀਂ ਜਦੋਂ ਫੜ ਕੇ ਲਿਆਓਗੇ ਨਾ, ਧੱਕੇ ਨਾਲ ਬੰਨ ਕੇ ਲਿਆਓਗੇ, ਇਹ ਤੇ ਪੰਡਾਲ ਦੇ ਪਿਛਲੇ ਪਾਸੇ ਬੰਨੋ, ਉਦਾਂ ਹੀ ਨਹੀਂ ਟਿਕਣਾ, ਉਹਨਾਂ ਨੇ ਮਿਆਂ ਮਿਆਂ ਕਰੀ ਜਾਣਗੇ। ਤੇ ਕਿਸੇ ਨੇ ਅੱਜ ਤੱਕ ਇਹ ਨਹੀਂ ਜ਼ਿਕਰ ਕੀਤਾ ਵੀ ਉਹ ਬੱਕਰੇ ਖਰੀਦੇ ਕਿੱਥੋਂ ਸਨ, ਕਿੰਨੇ ਦੇ ਖਰੀਦੇ ਸਨ, ਉਹ ਬੱਕਰੇ ਕਿਹੜਾ ਸਿੱਖ ਲਿਆਇਆ ਸੀ। ਅੱਜ ਤੱਕ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਵੀ ਕਿੱਥੋਂ ਆਏ ਸੀ ਬੱਕਰੇ, ਉਹ ਬਸ ਬਣ ਗਈ ਗੱਲ। ਸਿਰਫ ਇੱਕ ਇਹ ਬਹੁਤ ਵੱਡੀ ਗੱਲ ਸੀ, ਖਾਲਸਾ ਪੰਥ ਦੀ ਸਿਰਜਣਾ, ਇਹਦੇ ਚ ਮਿਲਾਵਟ ਹੋ ਗਈ। ਤੇ ਗੁਰਮੁਖੋ, ਮਹਾਰਾਜ ਸੱਚੇ ਪਾਤਸ਼ਾਹ ਨੇ ਪੜਦਾ ਰੱਖਿਆ, ਸਾਨੂੰ ਕੋਈ ਹੱਕ ਨਹੀਂ, ਅਸੀਂ ਉਹ ਪੜਦਾ ਚੁੱਕੀਏ, ਬਸ। ਕਲਗੀਆਂ ਵਾਲੇ ਸਤਿਗੁਰੂ ਫਿਰ ਜਦੋਂ ਬਾਹਰ ਆਏ ਨਾ, ਫਿਰ ਅੱਧਾ ਪੌਣਾ ਘੰਟਾ ਨਹੀਂ ਮੁੜੇ, ਪੰਜਾਂ ਤੋਂ ਬਾਅਦ ਨਹੀਂ ਆਏ। ਫਿਰ ਜਦੋਂ ਬਾਹਰ ਆਏ ਤੇ ਵੇਖਿਆ ਉਹ ਪੰਜੇ ਤਿਆਰ ਬਰ ਤਿਆਰ, ਉਹਨਾਂ ਦਾ ਬਾਣਾ ਹੀ ਹੋਰ, ਕੇਸਰੀ ਦਸਤਾਰਾਂ, केसरी चोला ते कमर कसे नीले रंग दे जदों एदा शस्त्र पूरी श्री साहब सजाई होई कशहरे पाए हुए त्यार त्यार पर त्यार करके लियाए फिर बेच कई कहते हाए हुए असी ते एवी रह गए असी ते आख्या मार देंगे चटका देंगे। फिर कलगियां वाले सतगुरु जी ने अमृत दा बाटा पंजां नूं आख्या तैयार करो जब जी जाप सवैये चौपाई आनंद साहब पढ़िया गया पंजां ने पंज बाणियां पढ़िया उस तो बाद अमृत दा बाटा तैयार होया। माता जीता जी ने कई इतिहासकार लिखिया कई ने माता साहब को उन्हां ने आके विच पतासे पाए माता जी जदों साहब कौर जी ने पतासे पाए खालसा माता साहब कौर की झोली पाया महाराज ने बाबा अजीत सिंह साहब जी ने माता सुंदर कौर की कुखों जन्म लिया बाबा जुझार सिंह साहेब जोरावर सिंह ते साहब फतेह सिंह ये तिन्ने माता जीता जी दे साहब जाते इन्हां तिन्हां ने माता जीता जी की कुखों जन्म लिया। गुरु गोबिंद सिंह महाराज ने आख्या खंडे की धार विचों अमर दा बाटा ते तैयार हो गया पर बड़ा तेज सी पर आ तुसी चंगा कीता विच मिठास भर दिती है खालसा जिथे रज के गर्म होएगा तेज होएगा खंडे की धार वर्गा तिखा होएगा उथे साडा खालसा प्यार वाला भी होएगा मिठा भी होएगा अमृत छकन वाले च मिठास भी होएगी ठंडा भी होएगा शांत भी होएगा सारिआं नूं इहदा सुभाअ चंगा भी लगेगा। इस करके गुरु गोबिंद सिंह महाराज ने पतासे विच माता जी ने पा दिते फिर पंजां ने अमृत मारन ने कले कले नूं छकाया दुबारा नावां नाल सिंघ लग्गिया अज तो कोई दया राम नहीं दया सिंह धर्म चंद नहीं धर्म सिंह हिम्मत राय नहीं हिम्मत सिंह मोकम चंद नहीं मोकम सिंह साहिब दास जी ते सारे अज तो सिंह ने उस वेले पंजां नूं अमृत छका के आ एक वखरी गल होण लगी सी कलगी धर पहला पंजां नूं आप छकांदे ने फिर हथ जोड़ के कहिंदे ने मैनू छकाओ चलो गुरु गोबिंद सिंह नूं आख्या ना मारे कहिंदे मैनू अमृत छकाओ ते बाबा भाई भाई दया सिंह प्यारे दया सिंह साहब जी आखन लगे महाराज असी एक एक शीश दिता है अमृत लिया है भावे तुसीं शीश मोड़ के देते वापस बख्शिश की मोड़ दिते वापस पर तुसी की करोगे महाराज आखन लगे तुसी मैनू अमृत छकाओ गोविंद राय तो गोविंद सिंह बना दियो मैं इस अमृत दे बदले अपना सारा सरबंस ला दियांगा ते जेड़े लोग अज आखदे आ मेरा ते अमृत छके वरगई है मैनू छकन दी की लोड़ है ओनू चेता रखना चाहीदा है जे कलगी धर आप अमृत छकदे ने ते असी क्यों नहीं साडा ते मन साफ है जी असी ते छके वरगईए ते गुरु गोबिंद सिंह महाराज ने छकिया उन्हां दा मन ठीक नहीं सी उन्होंने आप अमृत छकिया अगे लग के खुद अमृत छकिया सानू अमृत छकन की जाच दसी इस करके संगते इस गल की कदे ढिल ना करिया करो भी सोचांगे जी छकांगे जी अज इत्थे बैठे हां आउंदे साल नू खरे किहदी फोटो उत्ते हार पै जाणा किन्ने किन्ने साडे च होना किन्ने नहीं होना पता है कोई कदों समा आ जाना ढिली करी जाने ढिली करी जाने सोचांगे जी कच्चे पिले सिख उदों भी बड़े सी गुरु गोबिंद सिंह महाराज दे वेले पूरे प्यार पर तैयार होना चाहिए उस वेले कही ना बाद जो अमृत तैयार हो गया 20,000 ने अमृत छकिया बाद च आ गए कई मुड़ के जेडे भजे सी वो आ गए दुबारा अमृत छक लिया ना जदों विच कही फिर उत्तों उत्तों ही सच्चे पातशाह सासी ते तैयार ही बैठे सा तुसीं साडा ते सिर लिया ही नहीं महाराज तुसीं ते अज ते डीक च बैठे तुसीं आओगे तुसीं ते आए ही नहीं मुड़ के गुरु गोबिंद सिंह कहिंदे तुसीं पहलां उठ खलोना सी नहीं महाराज असीं ते तैयार पूरे असीं ते ना महाराज सच्चे पातशाह पैरां भार बह गए असां भी हुण छाल मार देनी जदों महाराज आउणगे उत्तों उत्तों ही करी जाणा एवें ही महाराज कोल जाके छाप नूं अमृत जदों तैयार हो गया ना छक भी गए सारे ते उत्तों उत्तों ही करी जाण भी महाराज सच्चे पातशाह कोल एवें ही ते महाराज आखण लगे अच्छा इन्हें महाराज इस ते बड़ी सेवा ते सौ साखी वाले ने बड़ा सोहना लिखिया गुरमुख ने वो कहिंदे ने महाराज सच्चे पातशाह आखण लगे जे नहीं तुहाडा प्रेम है तुसी रहना एड्डी वड्डी सेवा कर सकदे सी हां महाराज कर सकदे महाराज कहिंदे चलो इदां करो एवें ही सारी संगत विच गल्लां करी जाण खलो खलो के तुसी साडी ते सेवा लईओ ही नहीं महाराज असी ते एड्डी सेवा करनी सी सिर देने सी तुहानू ते महाराज आखण लगे इदां करो एक हफ्ता एक वीक तुसी इत्थे रहो साडे कोल एक हफ्ता ते वेखो तुहानू खाण नू प्रशादा भी देंगे ਰਹਿਣ ਨੂੰ ਵੀ ਜਗ੍ਹਾ ਮਿਲੇਗੀ ਤੇ ਕੋਈ ਕੰਮ ਵੀ ਨਹੀਂ ਕਰਨਾ, ਬਸ ਇੱਕ ਹਫ਼ਤਾ ਰਹੋ ਭਜਨ ਕਰੀ ਚੱਲੋ ਬੈਠੇ। ਕਹਿੰਦੇ ਇਹ ਕਿਹੜਾ ਔਖਾ ਕੰਮ ਹੈ ਮਹਾਰਾਜ, ਸੱਜੇ ਖੁਸ਼ੀ ਮਿਲ ਜਾਏਗੀ। ਕਹਿੰਦੇ ਖੁਸ਼ੀਆਂ ਹੀ ਖੁਸ਼ੀਆਂ। ਕਹਿੰਦੇ ਸਤ ਬਚਨ ਜੀ ਰਹਿ ਜਾਂਦੇ ਆ, ਰਹਿ ਗਏ। ਰਾਤ ਨੂੰ ਸੁੱਤੇ ਤੇ ਹਨੇਰੀ ਆ ਗਈ, ਕੋਈ ਨੀ ਇੱਕ ਦੂਜੇ ਨਾਲ ਬੋਲਿਆ ਵੀ ਹਨੇਰੀ ਆ ਗਈ, ਪਤਾ ਸੀ ਫਸਲਾਂ ਨੇ ਘਰ ਚ ਕਿਉਂਕਿ ਉਦੋਂ ਵਾਢੀ ਦਾ ਟਾਈਮ ਸੀ। ਤੇ ਜਦੋਂ ਸਾਧ ਸੰਗਤ ਅਗਲਾ ਦਿਨ ਹੋਇਆ, ਇੱਕ ਦਿਨ ਤੇ ਲੰਘ ਗਿਆ, ਅਗਲੇ ਦਿਨ ਬੱਦਲ ਗਰਜੇ ਬੜਾ ਤੇਜ, ਅੱਜ ਹੋ ਗਏ ਤੰਬੂਆਂ ਚ ਇਕੱਠੇ। ਕਹਿੰਦੇ ਕਰਾਣਾ ਪਤਾ ਨੀ ਕੀ ਸੀ ਸਾਡੇ, ਤੂੰ ਐਵੇਂ ਰੱਖ ਲਿਆ। ਪਹਿਲੇ ਦਿਨ ਸਿਰ ਦੀ ਗੱਲ ਕਰਦੇ ਨੇ ਵੀ ਸਿਰ ਦੇਣਾ ਸੀ ਅਸੀਂ, ਆਖਣ ਲੱਗੇ ਕਰਾਣਾ ਪਤਾ ਨੀ ਕੀ ਸੀ ਮਹਾਰਾਜ ਨੇ ਸਾਡੇ ਤੋਂ, ਐਵੇਂ ਹੀ ਰੱਖ ਲਿਆ ਘਰ ਫਸਲਾਂ ਨੇ। ਦੂਜਾ ਦਿਨ ਵੀ ਲੰਘ ਗਿਆ ਤੇ ਤੀਜੇ ਦਿਨ ਜਦੋਂ ਥੋੜੀਆਂ ਜਿਹੀਆਂ ਕਣੀਆਂ ਪਈਆਂ ਨਾ, ਫਿਰ ਦਿਲ ਚ ਕਹਿੰਦੇ ਵੀ 6 ਮਹੀਨਿਆਂ ਦੀ ਫਸਲ ਜਾਏਗੀ। ਇਕੱਠੇ ਹੋ ਗਏ ਉਹੀ ਜਿਹੜੇ ਅੱਗੇ ਚੌੜੇ ਹੋ ਬੋਲਦੇ ਸੀ ਵੀ ਤੁਸੀਂ ਤੇ ਆਏ ਹੀ ਨੀ, ਅਸੀਂ ਸਿਰ ਦੇਣਾ ਸੀ। ਮਹਾਰਾਜ ਸੱਚੇ ਪਾਤਸ਼ਾਹ ਉਹ ਆਪਸ ਚ ਲੱਗ ਕੇ ਗੱਲਾਂ ਕਰਨ, ਕਹਿੰਦੇ ਉਹ ਨਿਕਲਣ ਦੀ ਵਿਉਂਤ ਕਰੋ, ਕੋਈ ਫਸਲ ਸਾਂਭੋ, ਜਾ ਕੇ ਬੱਚੇ ਭੁੱਖੇ ਮਰ ਜਾਣਗੇ। ਭਰੋਸਾ ਟੁੱਟ ਗਿਆ ਨਾ, ਵਿਸ਼ਵਾਸ ਟੁੱਟ ਗਿਆ ਤੇ ਸੱਚੇ ਪਾਤਸ਼ਾਹ ਉੱਤੋਂ ਉੱਤੋਂ ਦਿਖਾਵਾ ਇਹ ਮਹਾਰਾਜ ਸੱਚੇ ਪਾਤਸ਼ਾਹ ਨਾਲ ਕਰਦੇ ਸੀ ਤੇ ਕਹਿੰਦੇ ਨਿਕਲਣ ਦੀ ਵਿਉਂਤ ਕੱਢੋ। ਵਿੱਚੋਂ ਇੱਕ ਬੋਲਿਆ, ਕਹਿੰਦਾ ਓਏ ਮੈਂ ਨਾ 10ਵੇਂ ਦਵਾਰ ਸਵਾਸ ਚੜਾ ਲੈਣਾ, ਯੋਗਾ ਸਿੱਖਿਆ ਮੈਂ ਤੇ ਪਤਾ ਨੀ ਲੱਗਦਾ ਵੀ ਮਰਦਾ ਮਰਿਆ ਕਿ ਜਿਉਂਦਾ ਹੈ, ਸੁਣਦਾ ਮੈਂ ਜਿਉਂਦਾ ਹੀ ਹੈ ਪਰ ਵੇਖਣ ਨੂੰ ਲੱਗਦਾ ਮਰਿਆ ਹੀ ਹੈ। ਤੇ ਤੁਸੀਂ ਏਦਾਂ ਕਰੋ, ਮੈਂ ਮਰ ਜਾਂਦਾ ਤੁਸੀਂ ਸਾਰੇ ਮੈਨੂੰ ਚੁੱਕ ਕੇ ਤੁਰ ਪਓ ਵੀ ਸਾਡਾ ਰਿਸ਼ਤੇਦਾਰ ਹੈ, ਇਹਨੂੰ ਫੂਕਣ ਚੱਲੇ ਆ ਸੰਸਕਾਰ ਕਰਨ। ਏਦਾਂ ਹੀ ਕੀਤਾ ਉਹਨਾਂ ਨੇ, ਉਹ ਇਕੱਲੇ ਨੇ ਅੱਖਾਂ ਬੰਦ ਕਰ ਲਈਆਂ, ਸਵਾਸ ਤਾਹ ਨੂੰ ਚੜਾ ਲਏ, ਚੁੱਕ ਕੇ ਮੰਜੀ ਤੇ ਪਾ ਕੇ ਸਾਰੇ ਹੀ ਤੁਰ ਪਏ, ਸਤਨਾਮ ਵਾਹਿਗੁਰੂ ਜਪਦੇ ਜਪਦੇ। ਜਦੋਂ ਬਾਹਰ ਨਿਕਲੇ ਅੱਗੋਂ ਕਲਗੀਆਂ ਵਾਲੇ ਆ ਗਏ ਕਿਤੇ ਸ਼ਿਕਾਰ ਖੇਡ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਕਿੱਥੇ ਚੱਲੇ ਹੋ ਸਾਰੇ ਹੀ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਬੰਦਾ ਮਰ ਗਿਆ। ਮਹਾਰਾਜ ਆਖਣ ਲੱਗੇ ਅੱਛਾ ਹੋਇਆ ਕੀ ਇਹਨੂੰ? ਪਤਾ ਹੀ ਨੀ ਜੀ, ਪਿਆ ਪਿਆ ਹੀ ਰਹਿ ਗਿਆ। ਕਈ ਵਾਰੀ ਕਹਿੰਦੇ ਨੇ ਸਾਡੇ ਵੀ ਮਿੰਟ ਹੀ ਲੱਗਾ ਉਹ, ਤੈਨੂੰ 3 ਮਹੀਨੇ ਲੱਗਣਗੇ, ਮਿੰਟ ਹੀ ਲੱਗਣਾ, ਮਿੰਟ ਹੀ ਲੱਗਾ, ਪਤਾ ਹੀ ਨੀ ਲੱਗਾ, ਪਿਆ ਹੀ ਰਹਿ ਗਿਆ, ਪਤਾ ਨੀ ਮਰਨਾ ਕਿਵੇਂ। ਮੈਂ ਅਰਜੀ ਕੀਤੀ ਸੀ ਉੱਥੇ ਵੀ, ਕਿਆ ਜਾਣਨਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਕੋਈ ਪਤਾ ਹੈ ਵੀ ਮਰਾਂਗੇ ਕਿਵੇਂ? ਕਿਸੇ ਨੂੰ ਪਤਾ? ਕਿਆ ਜਾਣਨਾ ਕਿਵੇਂ ਮਰਾਂਗੇ, ਮਰਾਂਗੇ ਕਿਵੇਂ ਇਹ ਨੀ ਪਤਾ। ਕੈਸਾ ਮਰਨਾ ਹੋਏ, ਮੌਤ ਕਿਹੋ ਜੀ ਆਏਗੀ ਇਹ ਤੇ ਪਤਾ ਨਹੀਂ। ਪਰ ਮਾਰੇ ਕਹਿੰਦੇ ਨੇ ਇੱਕ ਗੱਲ ਦੀ ਗਰੰਟੀ ਦਿੰਦੇ ਆ, ਜੇ ਰੱਬ ਰੱਬ ਜਪਦਾ ਹੈ ਨਾ, ਮਰੇ ਜਿਵੇਂ ਮਰੀ ਮਰਜੀ, ਮਰੇ ਤੂੰ ਜਿਵੇਂ ਵੀ, ਪਰ ਮਰੇਗਾ ਸੌਖਾ। ਇਹ ਤੇ ਨਹੀਂ ਪਤਾ ਮਰੇਗਾ ਕਿਵੇਂ, ਇਹ ਤੇ ਨਹੀਂ ਸਾਨੂੰ ਪਤਾ, ਇਹ ਭੇਦ ਨਹੀਂ ਦਿੱਤਾ ਮਹਾਰਾਜ ਨੇ ਸਾਨੂੰ। ਪਰ ਇੱਕ ਗੱਲ ਕਹਿੰਦੇ ਨੇ, ਇੱਕ ਗੱਲ ਪੱਕੀ ਏ, ਜਿਹਦੇ ਅੰਦਰ ਰੱਬ ਦਾ ਨਾਮ ਹੋਵੇ ਉਹ ਮਰਦਾ ਸੌਖਾ ਹੈ, ਉਹਦੀ ਜਿੰਦ ਸੌਖੀ ਨਿਕਲਦੀ। ਕਿਆ ਜਾਣਨਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨ ਹੋਣਾ ਵਿਸਰੇ ਤਾਂ ਸਹਿਲਾ ਮਰਨਾ, ਮੌਤ ਸੌਖੀ ਆ ਜਾਂਦੀ ਹੈ, ਜਿੰਦ ਸੌਖੀ ਨਿਕਲ ਜਾਂਦੀ ਹੈ। ਇਸ ਕਰਕੇ ਸੰਗਤ ਜੀ ਉਹ ਆਖਣ ਲੱਗੇ, ਕਹਿੰਦੇ ਮਹਾਰਾਜ ਬੰਦਾ ਮਰ ਗਿਆ ਸਾਡਾ ਚੱਲਿਆ। ਸਤਿਗੁਰੂ ਆਖਣ ਲੱਗੇ ਅੱਛਾ ਇਹ ਫਿਰ ਤੁਸੀਂ ਸਾਰੇ ਕਿਉਂ ਚੱਲੇ ਹੋ, ਥੋੜੇ ਜਣੇ ਜਾਓ। ਕਹਿੰਦੇ ਕੋਈ ਆਖੇ ਮੇਰਾ ਮਾਮਾ ਲੱਗਦਾ ਹੈ, ਕੋਈ ਆਖੇ ਸਾਡੇ ਪਿੰਡ ਚੋਂ ਹੈ, ਕੋਈ ਆਖੇ ਮੇਰਾ ਯਾਰ ਸੀ ਬੜਾ ਪਿਆਰਾ। ਬੀਬੀਆਂ ਐਵੇਂ ਹੀ ਰੋਈ ਜਾਣ, ਵੈਣ ਪਾਈ ਜਾਣੇ ਆਪਣੇ, ਹੁਣ ਤੇ ਚਲੋ ਫਰਕ ਪੈ ਗਿਆ। ਪਹਿਲੇ ਸਮਿਆਂ ਚ ਨਾ ਲੱਭਦੇ ਸੀ ਕਿ ਫਲਾਣੀ ਨੂੰ ਵੈਣ ਬੜੇ ਪਾਉਣੇ ਆਉਂਦੇ ਨੇ, ਉਹਨੂੰ ਲੈ ਕੇ ਚੱਲੋ ਮਕਾਣੇ। ਮਰਦਾ ਕਿਸੇ ਦਾ ਹੋਰ ਐਵੇਂ ਵੈਣ ਪਾਈ ਜਾਂਦੀ, ਅੱਗੇ ਲਾ ਕੇ ਉਹਨੂੰ ਲੈ ਕੇ ਚੱਲੋ ਜਿਹਨੂੰ ਬੜੇ ਵੈਣ ਪਾਉਣ ਦੇ ਢੰਗ ਆਉਂਦੇ ਹੋਣ। ਇਹ ਵੀ ਇੱਕ ਗੁਣ ਮੰਨਿਆ ਜਾਂਦਾ, ਜਿਵੇਂ ਵਿਆਹਾਂ ਤੇ ਲੋਕ ਗੀਤ ਗਾਉਂਦੇ ਨੇ ਮਰਿਆਂ ਤੇ ਵੈਣ ਪਾਉਣੇ, ਉਹ ਬੀਬੀਆਂ ਐਵੇਂ ਹੀ ਪਿੱਛੇ ਰੌਲਾ ਪਾਈ ਜਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਅੱਛਾ ਲੈ ਜਾਓ, ਪਰ ਇਹਦਾ ਜਾਂਦੀ ਵਾਰੀ ਮੂੰਹ ਤੇ ਵਿਖਾ ਦਿਓ। ਜਾਂਦੀ ਵਾਰੀ ਸਿੱਖ ਆਇਆ ਸੀ ਸਾਡੇ ਕੋਲ, ਵੇਖ ਦੇ ਲਈਏ। ਕਹਿੰਦੇ ਜਦੋਂ ਹੋਰਾਂ ਨੂੰ ਨੀ ਪਤਾ ਲੱਗਣਾ ਇਹਨਾਂ ਨੂੰ ਕੀ ਲੱਗ ਜਾਏਗਾ, ਮੰਜੀ ਥੱਲੇ ਲਾ ਲਈ। ਸੱਚੇ ਪਾਤਸ਼ਾਹ ਨੇ ਵੇਖਿਆ ਉਹ ਤੇ ਜਾਣਦੇ ਹੀ ਸਨ ਘੱਟ ਘੱਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ ਤੋਂ ਨਾ ਤੋਂ ਕਿਹੜਾ ਭੁੱਲਿਆ ਸੀ ਕੁਛ। ਸੱਚੇ ਪਾਤਸ਼ਾਹ ਆਖਣ ਲੱਗੇ ਬੰਦਾ ਭਾਰਾ ਹੈ ਤੇ ਚੁੱਕ ਕੇ ਲਿਜਾਣਾ ਔਖਾ ਹੋ ਜਾਣਾ। ਕਹਿੰਦੇ ਮਹਾਰਾਜ ਚਲੋ ਹੁਣ ਤੇ ਉਹ ਲਿਜਾਣਾ ਹੀ ਪੈਣਾ ਜੀ, ਫਿਰ ਹੁਣ ਕਰੀਏ ਕੀ, ਪਿੰਡ ਲਿਜਾ ਕੇ ਸੰਸਕਾਰ ਕਰਨਾ। ਮਹਾਰਾਜ ਕਹਿੰਦੇ ਨੂੰ ਤੋਰ ਕੇ ਨਾ ਭੇਜ ਲਈਏ, ਉੱਥੇ ਸੰਸਕਾਰ ਕਰ ਲਿਓ ਲਿਜਾ ਕੇ। ਕਹਿੰਦੇ ਮਹਾਰਾਜ ਕਦੇ ਮੁਰਦੇ ਵੀ ਤੁਰੇ ਆ? ਮੁਰਦੇ ਨੀ ਤੁਰਦੇ। ਮਹਾਰਾਜ ਕਹਿੰਦੇ ਨਹੀਂ ਨਾ ਤੁਰਦੇ, ਪਰ ਤੁਹਾਡੇ ਵਾਲਾ ਭੱਜਿਆ ਜਾਏਗਾ ਵੇਖਿਆ ਜੇ। ਕਹਿੰਦੇ ਮਹਾਰਾਜ ਇਹ ਕਿਵੇਂ? ਸੌ ਸਾਖੀ ਚ ਲਿਖਿਆ ਕਲਗੀਆਂ ਵਾਲੇ ਸਤਿਗੁਰੂ ਆਂਦੇ ਨੇ ਮਸ਼ਾਲ ਲਿਆਓ ਅੱਗ ਦੀ, ਸਿੱਖੋ ਲਿਆਓ ਭੱਜ ਕੇ ਅੱਗ ਦੀ ਮਸ਼ਾਲ। ਜਦੋਂ ਸਿੱਖ ਇੱਕ ਮਸ਼ਾਲ ਲੈਣ ਗਿਆ ਨਾ, ਅੱਗ ਨੇੜੇ ਆ ਗਈ, ਉਹਨੂੰ ਵੀ ਪਤਾ ਸੀ ਵੀ ਇਹ ਹੁਣ ਹੋ ਗਿਆ ਕੰਮ ਖਰਾਬ। ਉਹ ਬਈ ਤਾਂ ਕਹਿੰਦਾ ਵੀ ਹੁਣ ਨੀ ਬਚਦਾ, ਉਸੇ ਵੇਲੇ ਛਾਲ ਮਾਰੀ ਮੰਜੇ ਤੋਂ ਭੱਜਿਆ ਜਾਏ। ਸਤਿਗੁਰੂ ਕਹਿੰਦੇ ਉਹ ਜਾਂਦਾ ਤੁਹਾਡਾ ਮੁਰਦਾ ਫੜ ਲਓ, ਜਾ ਜਾਓ ਕਰ ਲਓ ਸੰਸਕਾਰ, ਨੀਵੀਂ ਪੈ ਗਈ ਸਾਰਿਆਂ ਦੀ। ਮਰ ਕਹਿੰਦੇ ਉਹ ਕਿਉਂ ਫਿਰ ਜੇ ਨਹੀਂ ਸੇਵਾ ਕਰਨ ਜੋਗੇ ਕਿਉਂ ਏਡੀਆਂ ਏਡੀਆਂ ਗੱਲਾਂ ਕਰਦੇ। ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁਧਾ ਕਾਲੀਆਂ ਬਾਹਰ ਚਿੱਟਦੀਆਂ। ਜਦੋਂ ਕਰਮ ਕਾਲੇ ਨੇ ਤੇ ਗੱਲਾਂ ਕਰਕੇ ਫਿਰ ਕਿਉਂ ਚਿੱਟੇ ਕਰਮਾਂ ਦਾ ਦਾਵਾ ਪੈ ਕਰਦੇ ਹੋ। ਪੁੱਛਤ ਪਥਕ ਸਹਿ ਮਾਰਗ ਨ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਕਹਿ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਕਿਵੇਂ ਗੱਲਾਂ ਨਾਲ ਅੱਪੜ ਜਾਓਗੇ, ਕੱਲੀਆਂ ਗੱਲਾਂ। ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਆਖਣ ਲੱਗੇ ਕਹਿੰਦੇ ਉਹ ਜੇ ਕਰਨ ਜੋਗੇ ਕੁਝ ਨਹੀਂ ਫਿਰ ਏਡੀਆਂ ਏਡੀਆਂ ਟਾਰਾਂ ਕਿਉਂ ਮਾਰਦੇ ਹੋ, ਏਡੀਆਂ ਏਡੀਆਂ ਗੱਲਾਂ ਕਿਉਂ ਕਰਦੇ, ਨੀਵੀਆਂ ਪੈ ਗਈਆਂ ਸਾਰਿਆਂ ਦੀਆਂ। ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਖਾਲਸਾ ਸਾਜਿਆ ਤੇ ਆਖਿਆ ਸੀ ਮੈਨੂੰ ਅੰਮ੍ਰਿਤ ਛਕਾਓ, ਹੱਥ ਮੇ ਨਾ ਬਾਜ ਹੋਗਾ ਸਿਰ ਪੇ ਨਾ ਤਾਜ ਹੋਗਾ, ਖੁਸ ਗਿਆ ਰਾਜ ਹੋਗਾ ਲਾਵਾਰਸ ਕਹਿਲਾਊਂਗਾ, ਦਾਮ ਤੋਂ ਨਾ ਦੇ ਸਕੂ ਭੇਟਾ ਮਨਜ਼ੂਰ ਕਰੋ ਸੁਣ ਦਇਆ ਸਿੰਘ ਜੋ ਜੋ ਭੇਟ ਮੈਂ ਚੜਾਊਂਗਾ। ਮੈਂ ਇਹਦੀ ਕੀਮਤ ਨਹੀਂ ਦੇ ਸਕਦਾ ਪਰ ਜੋ ਜੋ ਮੈਂ ਭੇਟ ਚੜਾਵਾਂਗਾ ਸੁਣ ਲੈ। ਸੋ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਅਮੋਲਕ ਦਾਤ ਬਖਸ਼ੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਅੰਮ੍ਰਿਤ ਦੀ ਦਾਤ ਬਖਸ਼ੀ। ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ, ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ। ਮੈਂ ਅਰਜ ਕਰਾਂਗਾ ਕਿ ਗੁਰਮੁਖੋ ਪੰਜ ਸੱਤ ਮਿੰਟ ਇਕਾਗਰਤਾ ਬਣਾ ਕੇ ਬੈਠੋ, ਸਿਰਫ ਪੰਜ ਮਿੰਟ। ਦੋ ਵਜੇ ਸ਼ੁਰੂ ਕੀਤਾ ਸੀ, ਦੋ ਵੱਜਣ ਚ ਪੰਜ ਮਿੰਟ ਰਹਿੰਦੇ ਸੀ, ਚਾਰ ਵੱਜਣ ਚ ਪੰਜ ਮਿੰਟ ਰਹਿ ਗਏ, ਦੋ ਘੰਟੇ ਹੋ ਗਏ ਪੂਰੇ। ਬਸ ਹੁਣ ਚਾਰ ਵਜੇ ਆਨੰਦ ਸਾਹਿਬ ਪੜ੍ਹ ਦਿਆਂਗੇ ਤੇ ਮੇਰੀ ਅਰਜ਼ ਹੈ ਕਿ ਸਿਰਫ ਪੰਜ ਮਿੰਟ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਆਨੰਦ ਸਾਹਿਬ ਅਰਦਾਸ ਹੁਕਮਨਾਮੇ, ਫਿਰ ਸਤਿਗੁਰੂ ਜਾਣਗੇ, ਫਿਰ ਆਪੋ ਆਪਣੇ ਘਰਾਂ ਨੂੰ ਚਾਲੇ ਪਾਵਾਂਗੇ। ਮੈਂ ਇਸੇ ਕਰਕੇ ਹੀ ਇਹ ਬੇਨਤੀ ਤੁਹਾਨੂੰ ਪਹਿਲਾਂ ਕੀਤੀ ਸੀ ਵੀ ਜਿੰਨਾ ਸਮਾਂ ਬਹਿਣਾ ਇਕਾਗਰਤਾ ਨਾਲ ਬੈਠਣ ਦਾ ਯਤਨ ਕਰਨਾ। ਮੈਂ ਫਿਰ ਅਰਜ਼ ਕਰਨਾ, ਅਸੀਂ ਕਦੇ ਕਿਸੇ ਤੋਂ ਇਹ ਨਹੀਂ ਆਖਿਆ ਵੀ ਸਾਨੂੰ ਇੰਨੀ ਮਾਇਆ ਦਿਓ ਅਸੀਂ ਤਾਂ ਆਵਾਂਗੇ ਜੀ, ਸਾਡੀ ਆਹ ਭੇਟਾ ਹੈ। ਇੱਕੋ ਅਰਜ਼ ਕਰੀ ਦੀ ਹੈ ਵੀ ਪਿਆਰ ਨਾਲ ਬਹਿ ਕੇ ਸੁਣੀਏ ਗਾਵੀਏ, ਤੇ ਦੂਸਰੀ ਗੱਲ ਅੰਮ੍ਰਿਤ ਛਕਣ ਲਈ ਤਿਆਰ ਹੋਈਏ, ਇਹ ਅਸਲੀ ਗੱਲ। ਤਾਂ ਹੀ ਏਡੀ ਦੂਰ ਆਇਆ ਨਹੀਂ ਤੇ ਕਿੱਡੀ ਕਿੰਨਾ ਸਫ਼ਰ ਪੈ ਜਾਂਦਾ, ਸਾਨੂੰ ਇੱਕ ਦਿਨ ਆਉਣ ਤੇ ਲੱਗ ਜਾਂਦਾ, ਇੱਕ ਦਿਨ ਹੀ ਜਾਣ ਤੇ ਲੱਗ ਜਾਂਦਾ। ਬਾਕੀ ਇੱਥੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਤੇ ਪਹਿਲੀ ਵਾਰੀ ਆਏ ਆ, ਇਸ ਕਰਕੇ ਸੰਗਤ ਦਾ ਮੈਂ ਪ੍ਰੇਮ ਵੀ ਬਹੁਤ ਵੇਖਿਆ, ਬੜਾ ਪ੍ਰੇਮ ਸ਼ਰਧਾ ਨਾਲ ਸਾਰਾ ਇਲਾਕਾ ਸੇਵਾ ਕਰ ਰਿਹਾ, ਬੜੀ ਖੁਸ਼ੀ ਇਸ ਗੱਲ ਦੀ। ਤੇ ਬਸ ਸਿਰਫ ਪੰਜ ਮਿੰਟ ਦਾ ਸਮਾਂ ਇਕਾਗਰਤਾ ਬਖਸ਼ੋ, ਨਾਲ ਦੀ ਨਾਲ ਆਨੰਦ ਸਾਹਿਬ ਅਰਦਾਸ ਹੁਕਮਨਾਮਾ, ਫਿਰ ਆਪਾਂ ਆਪੋ ਆਪਣੇ ਘਰਾਂ ਨੂੰ ਲੰਗਰ ਪ੍ਰਸ਼ਾਦਾ ਛੱਕ ਕੇ ਆਪੋ ਆਪਣੇ ਵਹੀਕਲਾਂ ਤੇ ਸਵਾਰ ਹੋ ਕੇ ਚਾਲਾ ਪਾ ਦੇਣਾ। ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲੇ, ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ, ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਇੱਕ ਮੁੱਠ ਖਾ ਕੇ ਤੇਰੇ ਲੰਗਰਾਂ ਚ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ, ਤੇਰੇ ਦਰਬਾਰ ਦੀਆਂ ਬੋਕਰਾਂ ਨੂੰ ਰਾਜ ਜਾਣੇ, ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ, ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜੇ, ਹੱਸ ਹੱਸ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ। ਇਹ ਸਭ ਅੰਮ੍ਰਿਤ ਦੀ ਸ਼ਕਤੀ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਦ ਆਪ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਾਨੂੰ ਅੰਮ੍ਰਿਤ ਛਕਣ ਦਾ ਖਾਸ ਹੁਕਮ ਕੀਤਾ। ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁੰਚ ਸਕੇ, ਪਹਿਲੀ ਰਹਿਤ ਹੀ ਇਹ ਹੈ, ਪ੍ਰਥਮ ਰਹਿਤ ਇਹ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਬਾਕੀ ਦੀਆਂ ਰਹਿਤਾਂ ਬਾਅਦ ਵਿੱਚ। ਤੇ ਮੇਰੇ ਜਿੰਨੇ ਵੀ ਜਿੰਨੀਆਂ ਭੈਣਾਂ, ਜਿੰਨੇ ਬਜ਼ੁਰਗ, ਜਿੰਨੀਆਂ ਮਾਤਾਵਾਂ ਅਜੇ ਨਗੁਰੇ ਨੇ ਜਾਂ ਕਦੇ ਛਕਿਆ ਸੀ ਭੁੱਲ ਗਲਤੀ ਕਰ ਬੈਠੇ ਨੇ, ਟੁੱਟ ਗਏ ਨੇ, ਉਹਨਾਂ ਨੂੰ ਸਦਾਈ ਕਰਾ ਲੈਣੀ ਚਾਹੀਦੀ। ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਤਿਆਰ ਬਰ ਤਿਆਰ ਹੋਵੋ ਤਾਂ ਜੋ ਸਾਡਾ ਤੁਹਾਡਾ ਆਉਣਾ ਸਫਲ ਹੋਵੇ ਤੇ ਪ੍ਰਬੰਧਕਾਂ ਦਾ ਕੀਤਾ ਹੋਇਆ ਉਦਮ ਸਫਲ ਹੋਵੇ। ਤਾਂ ਹੀ ਫਾਇਦਾ ਗੁਰਮੁਖੋ ਏਡੀ ਦੂਰੋਂ ਆਏ ਅੰਮ੍ਰਿਤ ਛਕਣ ਲਈ ਮਨ ਬਣਾਓ, ਨਹੀਂ ਤੇ ਪਤਾ ਹੀ ਨਹੀਂ ਲੱਗਣਾ ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ। ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ, ਹਵਾ ਦੀਆਂ ਨੀਹਾਂ, ਨਾ ਇਹ ਤੋਲਾ ਨਾ ਇਹ ਮਾਸਾ, ਦੁਨੀਆਂ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ। ਖੇਲ ਤਮਾਸ਼ਾ ਹੀ ਹੈ, ਇੱਕ ਪਾਸੇ ਵੈਣ ਪੈਂਦੇ ਹੁੰਦੇ ਨੇ, ਇੱਕ ਪਾਸੇ ਵਿਆਹ ਹੋ ਰਿਹਾ ਹੁੰਦਾ, ਖੁਸ਼ੀ ਦੇ ਗੀਤ ਗਾ ਰਹੇ। ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ। ਜਿੱਦਾਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ, ਹਵਾ ਦੀਆਂ ਨੀਹਾਂ, ਨਾ ਇਹ ਤੋਲਾ ਨਾ ਇਹ ਮਾਸਾ, ਦੁਨੀਆਂ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਮੌਤ ਬਣੀ ਜ਼ਿੰਦਗੀ ਨੂੰ ਖਾਣੀ, ਇਹ ਜ਼ਿੰਦਗੀ ਹੈ ਹੜ ਦਾ ਪਾਣੀ, ਇੱਥੇ ਬੈਠ ਕਿਸੇ ਨਹੀਂ ਰਹਿਣਾ ਮੱਲਣਾ ਹੋਰ ਟਿਕਾਣਾ ਹੋ, ਦੁਨੀਆਂ ਬਣੀ ਮੁਸਾਫ਼ਰ ਖਾਨਾ, ਜੋ ਆਇਆ ਦਿਸ ਜਾਣਾ ਹੋ। ਢਿੱਲ ਨਾ ਕਰੋ ਪਿਆਰਿਓ, ਜ਼ਰੂਰ ਮਨ ਬਣਾਓ, ਤਾਂ ਹੀ ਫਾਇਦਾ ਏਡੀ ਦੂਰ ਆਉਣ ਦਾ। ਅੰਮ੍ਰਿਤ ਛਕਣ ਲਈ ਮਨ ਬਣਾਓ। ਕਲਗੀਆਂ ਵਾਲੇ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਪੰਜ ਸਿੱਖ ਸੀਸ ਦੇ ਗਏ, ਖੁਸ਼ੀਆਂ ਲੈ ਗਏ, ਤੁਹਾਡੀ ਖੁਸ਼ੀ ਸਾਡੇ ਤੇ ਕਿਵੇਂ ਹੋਵੇ? ਮਹਾਰਾਜ ਕਹਿੰਦੇ ਖੰਡੇ ਪਾਟੇ ਦਾ ਅੰਮ੍ਰਿਤ ਛਕ। ਦੌਲੇ ਸ਼ਾਹ ਫਕੀਰ ਨੇ ਪੁੱਛਿਆ, ਕਿਹਦੇ ਨਾਲ ਪਿਆਰ ਤੇਰਾ? ਦਸੀਂ ਦਸ਼ਮੇਸ਼ ਪਿਤਾ ਆਏ ਕਿ ਫਕੀਰ ਇੱਕ ਅਰਜ ਗੁਜ਼ਾਰ ਦਾ, ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾ, ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ, ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਨਾ, ਪੁਰੀ ਨਾਲ ਪਿਆਰ ਹੁੰਦਾ ਆਨੰਦ ਨਾ ਵਸਾਰਦਾ। ਘਰ ਨਾਲ ਪਿਆਰ ਕਰਦੇ ਆਨੰਦਪੁਰ ਨਾ ਛੱਡਦੇ, ਤੁਹਾਡਾ ਪਿਆਰ ਹੈ ਤੇ ਹੈ ਕਿਹਦੇ ਨਾਲ? ਕਲਗੀਆਂ ਵਾਲੇ ਕਹਿੰਦੇ ਨੇ, ਅੱਗੋਂ ਹੱਸ ਬੋਲੇ, ਸ਼੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਤਾਰ। ਖੰਡੇ ਬਾਟੇ ਦਾ ਅੰਮ੍ਰਿਤ ਮੈਨੂੰ ਸਭ ਨਾਲੋਂ ਪਿਆਰਾ ਲੱਗਦਾ, ਤੂੰ ਪਿਆਰੀ ਚੀਜ਼ ਹੀ ਕੋਈ। ਇਸ ਕਰਕੇ ਜਿਹੜਾ ਅੰਮ੍ਰਿਤ ਛਕੇਗਾ ਉਹ ਸਤਿਗੁਰੂ ਦਾ ਸਭ ਤੋਂ ਪਿਆਰਾ ਸਿੱਖ ਹੈ। ਜ਼ਰੂਰ ਅੰਮ੍ਰਿਤ ਧਾਰੀ ਬਣੋ ਭਾਈ, ਢਿੱਲ ਨਾ ਕਰੋ।
ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ
ਰੱਜ ਕੇ
ਪਹਿਲਾ ਕੁੱਟ ਭਰਿਆ ਭੁੱਲ ਜਾਂਦੀਆਂ ਪਤਾ ਨਹੀਂ
ਕਿੱਥੇ ਪਾਇਆ ਜਾਂਦਾ ਅਜੀਤ ਤੇ ਜੁਝਾਰ ਰੱਖਣੀ ਚਾਹੀਦੀ ਹੈ ਹਮੇਸ਼ਾ ਯਾਦ ਰੱਖੀਏ ਸਾਰਾ ਸਰਬੰਸ ਬੁਰਾ ਸਾਡੇ ਅੰਮ੍ਰਿਤ ਛਕਣ ਲਈ ਮਨ ਬਣਾਇਆ ਦੂਜਾ ਉਹਨਾਂ ਲਈ ਜਿਹੜੇ ਮਨ ਬਣਾਉਣਗੇ ਬਣਾ ਰਹੇ ਨੇ ਤਿਆਰੀ ਕਰ ਰਹੇ ਗੱਜ ਕੇ ਜਕਾਰੇ ਚ ਬੋਲਿਓ ਪਿਆਰ ਨਾਲ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ ਅੱਜ ਪਹਿਲੇ ਦਿਨ ਆਪ ਜੀ ਦੇ ਦਰਸ਼ਨ ਕੀਤੇ ਨੇ ਅੱਜ 2 ਵਜ ਗਏ ਸਨ ਸਾਨੂੰ ਕੱਲ ਨੂੰ ਅਸੀਂ 1:30 ਦੇ ਵਿੱਚ ਮੈਂ ਸਟੇਜ ਤੇ ਆ ਜਾਵਾਂਗਾ ਕੱਲ ਨੂੰ ਥੋੜਾ ਜਲਦੀ ਸਮਾਪਤੀ ਕਰ ਦਿਆਂਗੇ 1:30 ਵਜੇ 4 ਵੀ ਵੱਜ ਜਾਣਗੇ ਕੋਈ ਗੱਲ ਨੀ ਕਿਉਂਕਿ ਫਿਰ ਅਸੀਂ ਫਿਰ ਦੂਰ ਵੀ ਜਾਣਾ ਹੈ ਸਾਨੂੰ ਇੱਥੋਂ 12 ਘੰਟੇ ਤਕਰੀਬਨ ਲੱਗ ਜਾਣੇ ਸਾਰੀ ਰਾਤ ਉੱਪਰ ਦੀ ਲੰਘ ਜਾਣੀ ਇਸ ਕਰਕੇ ਕੱਲ ਦਾ ਦੀਵਾਨ ਬਾਕੀ ਰਹਿੰਦਾ ਹੈ ਤੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ ਪੰਡਾਲ ਦੇ ਖੱਬੇ ਪਾਸੇ ਇਧਰਲੇ ਪਾਸੇ ਪੰਡਾਲ ਦੇ ਖੱਬੇ ਪਾਸੇ ਟੈਂਟ ਲੱਗਿਆ ਹੋਇਆ ਨਾਲ ਹੀ ਉੱਥੇ ਸਵੇਰੇ ਵੇਖ ਲਿਓ ਕੋਈ ਨੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਇੱਧਰ ਧਿਆਨ ਰੱਖੋ ਹੁਣ ਤੇ ਦਿਸਣਾ ਵੀ ਨੀ ਅੱਗੇ ਪਰਦੇ ਲੱਗੇ ਨੇ ਪੰਡਾਲ ਦੇ ਖੱਬੇ ਪਾਸੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਉੱਥੇ ਪੰਡਾਲ ਛੋਟਾ ਜਿਹਾ ਲਾਇਆ ਇਹਨਾਂ ਨੇ ਜਿਹੜੇ ਵੀਰ ਭਰਾ ਭੈਣਾਂ ਅੰਮ੍ਰਿਤ ਛਕਣਾ ਚਾਹੁੰਦੇ ਨੇ ਉਹ ਸਵੇਰੇ ਸੁਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਧੋਤੇ ਬਸਤਰ ਪਾ ਕੇ 10 ਵਜੇ ਆ ਜਾਇਆ ਜੇ ਹੱਦ 11 ਵਜੇ 11 ਤੋਂ ਲੇਟ ਨਹੀਂ ਹੋਣਾ ਕਿਸੇ ਵੱਧ ਤੋਂ ਵੱਧ ਸੰਗਤ ਆਓ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ 5 ਪਿਆਰੇ ਨਾਲ ਆਏ ਨੇ ਜਿੱਥੇ ਕਈ ਸਾਲਾਂ ਤੋਂ ਡਿਊਟੀ ਨਿਭਾ ਰਹੇ ਨੇ 6 ਲੱਖ ਦੇ ਕਰੀਬ ਪ੍ਰਾਣੀਆਂ ਨੂੰ ਇਹਨਾਂ ਸਿੰਘਾਂ ਨੇ 5 ਪਿਆਰਿਆਂ ਦੇ ਰੂਪ ਵਿੱਚ ਅੰਮ੍ਰਿਤ ਛਕਾਇਆ ਸੋ ਸਾਧ ਸੰਗਤ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਦਾ ਮਨ ਮੰਨੇ ਉਹ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਤਿਆਰੀ ਕਰੋ ਚੜ੍ਹਦੀ ਕਲਾ ਵਾਲੇ ਜੀਵਨ ਬਣਾਓ ਸਾਡਾ ਤੁਹਾਡਾ ਆਉਣਾ ਸਭ ਦਾ ਸਫਲ ਹੋ ਜਾਏ ਇੱਥੋਂ ਦੇ ਸਾਰਿਆਂ ਪ੍ਰਬੰਧਕਾਂ ਵੀਰਾਂ ਭਰਾਵਾਂ ਦਾ ਸਭ ਦਾ ਧੰਨਵਾਦ ਔਰ ਇਲਾਕੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਹਿੰਮਤ ਨਾਲ ਸਾਰਿਆਂ ਨੇ ਇਹ ਪ੍ਰੋਗਰਾਮ ਕੀਤਾ ਹੈ ਰਾਤ ਅਸੀਂ 11 ਵਜੇ ਆਏ 11:30 ਵਜੇ ਤੇ ਬਹੁਤ ਸੰਗਤ ਇੱਥੇ 11:30 ਵਜੇ ਵੀ ਖਲੋਤੀ ਹੋਈ ਸੀ ਬਹੁਤ ਪਿਆਰ ਵਾਲੇ ਨੇ ਸਾਰੇ ਬੜੀ ਬੜੀ ਖੁਸ਼ੀ ਹੋਈ ਹੈ ਤੇ ਵੱਧ ਤੋਂ ਵੱਧ ਅੰਮ੍ਰਿਤ ਛਕੋਗੇ ਤੇ ਫਿਰ ਮੇਰਾ ਪੱਕਾ ਵਾਅਦਾ ਹੈ ਤੁਹਾਡੇ ਚਰਨਾਂ ਚ ਕਿ ਭਾਵੇਂ ਸਾਲ ਬਾਅਦ ਆਈਏ ਭਾਵੇਂ 2 ਸਾਲ ਬਾਅਦ ਪਰ ਦੁਆਰਾ ਆਵਾਂਗੇ ਜ਼ਰੂਰ ਜੇ ਵੱਧ ਤੋਂ ਵੱਧ ਅੰਮ੍ਰਿਤ ਛਕੋਗੇ ਤੇ ਜੇ ਸਾਧ ਸੰਗਤ ਸੁਣ ਕੇ ਜੇ ਉਹ ਜੇ ਆਏ ਨਾ ਆਏ ਬਸ ਫਿਰ ਨੀ ਕੋਈ ਗੱਲ ਉਹ ਸਿਰ ਚ ਤੇਲ ਪਈ ਲਾਏ ਮਾਂ ਕੁੜੀ ਨੂੰ ਸਮਝਾਈ ਜਾਏ ਤੇ ਉਹ ਛੱਤ ਵੱਲ ਵੇਖੀ ਜਾਏ ਚੂਹੀ ਉਹਦੇ ਵਿੱਚ ਵੱਡਦੀ ਸੀ ਪਈ ਛੱਤ ਖੁੱਡ ਚ ਉਹ ਮੂੰਹ ਤਾਂ ਚੁੱਕ ਰੱਖਿਆ ਸਿਰ ਚ ਤੇਲ ਲਾਈ ਜਾਏ ਨਾਲੇ ਤੇਲ ਲਾਈ ਜਾਏ ਨਾਲੇ ਆਖੇ ਬੇਟਾ ਇੱਦਾਂ ਕਰਨਾ ਹੈ ਸਹੁਰੇ ਘਰ ਜਾਣਾ ਹੈ ਉੱਥੇ ਫਿਰ ਇੱਦਾਂ ਕਰੀਦਾ ਸੱਸ ਦੀ ਸੇਵਾ ਕਰੀ ਉਹਨੂੰ ਮਾਂ ਸਮਝੀ ਸਹੁਰੇ ਨੂੰ ਪਿਤਾ ਸਮਝੀ
ਉਹਦਾ ਮੂੰਹ ਉਦਾਂ ਚੁੱਕਿਆ ਸੀ ਤਾਂ ਵੱਲ ਉਹ ਤੇਲ ਲਾਈ ਗਿਆ ਧਿਆਨ ਉਧਰ ਸੀ ਜਦੋਂ ਸਾਰੀ ਗੱਲ ਨਿਬੜ ਗਈ ਕਹਿੰਦੀ ਮੈਂ ਸਿਰ ਚ ਮਾਰ ਕੇ ਨਾ ਇੱਦਾਂ ਕਹਿੰਦੀ ਮੈਂ ਤੈਨੂੰ ਕੀ ਆਨੀ ਤੇਰੇ ਦਿਮਾਗ ਚ ਕੁਝ ਵੜੀ ਕਿ ਨਹੀਂ ਵੜੀ ਕਹਿੰਦੀ ਸਾਰੀ ਵੜ ਗਈ ਹੈ ਪੂਛ ਰਹਿ ਗਈ ਹੈ ਕਹਿੰਦੀ ਉਹਦਾ ਧਿਆਨ ਤੇ ਚੂਹੀ ਚ ਸੀ ਉਹਦਾ ਧਿਆਨ ਨਹੀਂ ਇਸ ਕਰਕੇ ਇਹ ਨਾ ਹੋਵੇ ਵੀ ਅਸੀਂ ਉਧਰ ਧਿਆਨ ਹੀ ਸਾਡਾ ਮੈਂ ਜਿਹੜੀ ਗੱਲ ਕਰਨਾ ਉਧਰ ਧਿਆਨ ਹੀ ਨਾ ਹੋਵੇ ਹੋਰ ਹੀ ਪਾਸੇ ਸੁਰਤੀਆਂ ਲੱਗੀਆਂ ਰਹਿਣ ਪਰ ਜੇ ਆ ਆਏ ਵੀ ਆ ਤੇ ਜ਼ਰੂਰ ਪੱਲੇ ਬੰਨੀਏ ਇਕਾਗਰਤਾ ਨਾਲ ਬੈਠ ਕੇ ਸੁਣੀਦਾ ਔਰ ਉਹਨੂੰ ਕਮਾਣ ਦਾ ਵੀ ਯਤਨ ਕਰੀਦਾ ਇਸ ਕਰਕੇ ਵੀਰਾਂ ਭਰਾਵਾਂ ਭੈਣਾਂ ਨੂੰ ਸਭ ਨੂੰ ਅਰਜੇ ਕਿ ਮਨ ਬਣਾਓ ਅੰਮ੍ਰਿਤ ਛਕਣ ਨੂੰ ਤਾਂ ਹੀ ਸਾਡਾ ਤੁਹਾਡਾ ਇੱਥੇ ਆਉਣਾ ਸਫਲ ਹੈ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ ਫਿਰ ਅਰਦਾਸ ਜੁੜਨੇ ਆ ਫਿਰ ਹੁਕਮਨਾਮੇ ਸੁਣਨੇ ਆ ਫਿਰ ਸੱਚੇ ਪਾਤਸ਼ਾਹ ਜੀ ਨੇ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ ਫਿਰ ਆਪੋ ਆਪਣੀਆਂ ਘਰਾਂ ਨੂੰ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ 10 ਜਾਂ 11 ਵਜੇ ਤੋਂ ਪਹਿਲਾਂ ਅੰਮ੍ਰਿਤ ਛਕਣ ਵਾਲੇ ਕੇਸੀ ਇਸ਼ਨਾਨ ਘਰ ਆਇਆ ਜੇ ਕਕਾਰ ਇੱਥੋਂ ਮਿਲ ਜਾਣਗੇ ਵੱਧ ਤੋਂ ਵੱਧ ਅੰਮ੍ਰਿਤ ਛਕਣ ਲਈ ਤਿਆਰੀ ਕਰੋ ਸਿੰਘ ਸਜੋ
ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਸਰਵਾਰ ਸਈਆਂ ਸ਼ਬਦ ਦਾ ਬਣਾਈਆਂ ਆਨੰਦ ਸਤਿਗੁਰੂ ਮੈਂ ਪਾਇਆ ਸਵਾਮੀ ਹੋ ਗਿਆ ਮਨੋਹਰ ਸਾਰੇ ਸਾਚੇ ਸਾਹਿਬ ਨਹੀਂ ਕਰਦੇ ਰਹੇ ਸੱਚੇ ਸਾਹਿਬਾਨਾ ਵੀ ਕਰਦੇ ਰਹੇ ਕਰਤਾ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਕਰਮ ਪਾਇਆ ਤੁਦ ਜਿਨ ਕੌਥੇ ਨਾਮ ਹਰਿ ਕੈ ਆਨੰਦ ਸੁਣੋ ਵੱਡ ਭਾਗੀ ਦਿਲ ਦਿਲ
واہگرو جی کا خالصہ، واہگرو جی کی فتح۔